And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਆ। ਅੱਜ ਮੌਸਮ ਥੋੜ੍ਹਾ ਜਿਹਾ ਇਹ ਬਦਲਵਾਈ ਵਾਲਾ ਰਹਿਣਾ। ਐਤਵਾਰ ਨੂੰ ਕਹਿੰਦੇ ਬਾਰਿਸ਼ ਹੋਣ ਦੇ ਬੜੇ ਮਜ਼ਬੂਤ ਚਾਂਸਿਸ ਨੇ।
50-50 ਜਿਹਾ ਹੀ ਆ।
50-50
ਹਾਂ, ਸੋ ਪੈ ਵੀ ਸਕਦਾ, ਮੀਂਹ ਨਹੀਂ ਵੀ ਪੈ ਸਕਦਾ।
ਇਹ ਠੀਕ ਆ, ਇਹ ਬਹੁਤ ਵਧੀਆ ਰਹਿੰਦਾ ਹੈ ਨਾ।
ਖਬਰਾਂ ਵੀ ਇੱਦਾਂ ਹੀ ਕਰਿਆ ਕਰੀਏ।
ਹਾਂ, ਇੱਕ ਵਾਰ ਆਪਾਂ ਕੀਤਾ ਸੀ ਇੱਕ ਦਿਨ,
ਹਾਂਜੀ ਗੱਲ ਕੀਤੀ ਸੀ, ਖਬਰਾਂ ਨਹੀਂ ਕੀਤੀਆਂ। ਸਾਡੀ ਇੱਛਾ ਹੀ ਆ,
ਇੱਛਾ ਹੀ ਆ,
ਇੱਛਾ ਪੂਰੀ ਇੱਦਾਂ
ਨਹੀਂ ਕਰਨਾ ਪਏ ਤਾਂ ਚੰਗੀ ਗੱਲ ਆ।
ਹਾਂਜੀ,
ਕਿਉਂਕਿ ਜਿੰਨੀ ਸਟੀਕ ਜਾਣਕਾਰੀ ਹੋ ਸਕੇ ਦਿੱਤੀ ਜਾ ਸਕੇ ਓਨਾ ਹੀ ਬਿਹਤਰ ਆ। ਕੋਸ਼ਿਸ਼ ਇਹੀ ਕਰੀਦੀ ਆ। ਅਤੇ ਬਾਕੀ ਇਹ ਵਾਸੂ ਜੀ, ਜਿਹੜੀ ਗੱਲ ਕਈ ਵਾਰੀ, ਕਿਉਂਕਿ ਖਬਰਾਂ ਪੋਲੀਟੀਕਲ ਨੇ ਨਾ, ਅਤੇ ਖਬਰਾਂ ਰਿਪੋਰਟਾਂ 'ਤੇ ਆਧਾਰਿਤ ਹੁੰਦੀਆਂ ਨੇ, ਫੋਰਕਾਸਟਸ ਉੱਪਰ ਆਧਾਰਿਤ ਹੁੰਦੀਆਂ ਨੇ, ਉਹਨਾਂ ਦੇ ਨਾਲ ਫਿਰ ਇਹ ਗੱਲ ਕਹਿ ਦੇਣੀ ਠੀਕ ਆ ਵੀ ਹੋ ਵੀ ਸਕਦਾ ਜਾਂ ਨਹੀਂ ਵੀ ਹੋ ਸਕਦਾ।
ਜਾਂ ਰਿਪੋਰਟਾਂ ਵਾਲੀਆਂ ਤਾਂ ਫਿਰ ਠੀਕ ਨੇ, ਸੂਤਰਾਂ ਵਾਲੀਆਂ ਥੋੜ੍ਹੀਆਂ ਔਖੀਆਂ ਹੁੰਦੀਆਂ।
ਸੂਤਰਾਂ ਵਾਲੀਆਂ ਔਖੀਆਂ ਹੁੰਦੀਆਂ, ਹਾਂ ਸਹੀ ਗੱਲ ਆ ਵਾਸੂ ਜੀ। ਅੱਛਾ ਯਾਰ, ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਵਾਲੇ, ਇਹਨਾਂ ਦੇ ਕੰਮ ਕਾਜ ਦੇ ਉੱਪਰ ਸਵਾਲ ਬੜੇ ਉੱਠਦੇ ਨੇ, ਹੈ ਨਾ,
ਇਹਨਾਂ ਦੀਆਂ ਰਿਪੋਰਟਾਂ ਦੇ ਉੱਤੇ ਸਵਾਲ,
ਇਹਨਾਂ ਦੀਆਂ ਰਿਪੋਰਟਾਂ ਦੇ ਬਹੁਤ ਸਵਾਲ ਉੱਠਦੇ ਨੇ। ਅੱਛਾ ਜੀ, ਇਹਨਾਂ ਨੇ ਜੇ ਪਿਛਲੇ ਸਾਲ ਇੱਕ ਰਿਪੋਰਟ ਸਾਰੇ ਅੰਕੜੇ ਵਗੈਰਾ ਫੈਕਟਰ ਇਨ ਕਰਕੇ ਬਣਾਈ ਵੀ, ਇਹ ਵੈਸੇ ਓਰੀਜਨਲੀ ਵਾਸੂ ਜੀ ਜਿਹੜੀ ਰਿਪੋਰਟ ਸੀਗੀ ਲੇਟ 2024 ਦੇ ਵਿੱਚ ਤਿਆਰ ਕੀਤੀ ਗਈ ਸੀ ਕਿ ਆਉਂਦੇ ਸਾਲਾਂ ਦੇ ਵਿੱਚ ਮੈਟਰੋ ਵੈਨਕੂਵਰ ਦੇ ਇਲਾਕੇ ਵਿੱਚ ਆਬਾਦੀ ਵਿਚਲਾ ਵਾਧਾ ਕਿੰਨਾ ਹੋਏਗਾ। ਅੱਛਾ, ਹੁਣ ਇਹਨਾਂ ਦੀ ਉਹ ਚੰਗੀ ਭਲੀ ਬਣਾਈ ਰਿਪੋਰਟ ਅੰਕੜਿਆਂ ਦੇ ਆਧਾਰ 'ਤੇ ਤਿਆਰ ਕੀਤੀ ਰਿਪੋਰਟ, ਇਹਨਾਂ ਨੂੰ ਵੀ ਹੁਣ ਉਹਨੂੰ ਰਿਵਾਈਜ਼ ਕਰਨਾ ਪੈ ਗਿਆ। ਰਿਵੀਜ਼ਨ ਦੇ ਵਿੱਚ ਇਹ ਹੁਣ ਦੱਸਿਆ ਗਿਆ ਕਿ ਮੈਟਰੋ ਵੈਨਕੂਵਰ ਦੇ ਵਿੱਚ ਆਬਾਦੀ 'ਚ ਆਉਂਦੇ ਸਾਲਾਂ 'ਚ ਓਨਾ ਵਾਧਾ ਨਹੀਂ ਹੋਏਗਾ ਉਸ ਦਰ 'ਤੇ ਜਿੰਨਾ ਪਹਿਲਾਂ ਹੋਇਆ, ਜਿੰਨਾ ਪਹਿਲਾਂ ਐਕਸਪੈਕਟ ਕੀਤਾ ਜਾ ਰਿਹਾ ਸੀ। ਐਂਡ ਆਫ ਕੋਰਸ ਉਹਦੇ ਪਿੱਛੇ ਰੀਜ਼ਨ ਇਹ ਹੈ ਕਿ ਫੈਡਰਲ ਸਰਕਾਰ ਨੇ ਆਪਣੇ ਇਮੀਗ੍ਰੇਸ਼ਨ ਦੇ ਟਾਰਗੇਟ ਸੀ ਹੁਣ ਰਿਵਾਈਜ਼ ਡਾਊਨ ਕਰ ਦਿੱਤੇ ਨੇ, ਨੰਬਰ ਘਟਾ ਤੇ। ਹੁਣ ਜੇ ਕੈਨੇਡਾ ਦੇ ਵਿੱਚ ਹੀ ਲੋਕਾਂ ਦੀ ਆਮਦ ਘੱਟ ਹੋਏਗੀ ਤਾਂ ਉਹਦਾ ਇੰਪੈਕਟ ਮੈਟਰੋ ਵੈਨਕੂਵਰ ਦੇ ਉੱਪਰ ਵੀ ਪਏਗਾ। ਓਰੀਜਨਲੀ ਵੈਸੇ ਇਹਨਾਂ ਦਾ ਪਹਿਲਾਂ ਇਹ ਮੰਨਣਾ ਸੀ ਪਿਛਲੇ ਸਾਲ ਦੀ ਰਿਪੋਰਟ 'ਚ ਵੀ, ਹਰ ਸਾਲ ਤਕਰੀਬਨ 50,000 ਨਵੇਂ ਲੋਕ ਮੈਟਰੋ ਵੈਨਕੂਵਰ ਦੀ ਆਬਾਦੀ ਦੇ ਵਿੱਚ ਐਡ ਹੋਣਗੇ। ਹੁਣ ਉਹਨੂੰ ਰਿਵਾਈਜ਼ ਡਾਊਨ ਕਰਕੇ 42,500 ਕਰ ਦਿੱਤਾ ਗਿਆ।
ਯਾ ਸੋ ਵਿਜੇ ਜੀ, ਪਹਿਲਾਂ ਮੈਟਰੋ ਵੈਨਕੂਵਰ ਦੀਆਂ ਜਿਹੜੀਆਂ ਰਿਪੋਰਟਸ ਆਉਂਦੀਆਂ ਰਹੀਆਂ ਨੇ ਉਹਨਾਂ ਦੇ ਵਿੱਚ ਇਹ ਕਿਹਾ ਜਾਂਦਾ ਰਿਹਾ ਕਿ 2010s ਦੇ ਵਿੱਚ,
ਹਾਂ,
ਸਰੀ ਵਿਲ ਓਵਰਟੇਕ ਵੈਨਕੂਵਰ, ਸਭ ਤੋਂ ਪਾਪੂਲਸ, ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਸ਼ਹਿਰ ਬਣ ਜਾਏਗਾ। ਫਿਰ 2020s ਵਾਲੀ ਰਿਪੋਰਟ ਵੀ ਆਪਾਂ ਪੜ੍ਹੀ ਹੈ, ਅਤੇ ਹੁਣ ਇਹ ਫੋਰਕਾਸਟ ਨਵੀਂ ਜਿਹੜੀ ਇਹਨਾਂ ਦੀ ਆਈ ਹੈ, ਇਹ ਕਹਿ ਰਹੇ ਨੇ ਹੁਣ 2038 ਦੇ ਵਿੱਚ ਸਰੀ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਸ਼ਹਿਰ ਬਣੇਗਾ ਬੀਸੀ ਦਾ।
ਇਹ ਮੀਡੀਅਮ ਗਰੋਥ ਸਿਨੈਰੀਓ ਹੈ, ਆਪਾਂ ਉਹਦੀ ਗੱਲ ਕਰੀਏ
ਜਿਹੜਾ ਜ਼ਿਆਦਾ ਲਾਈਕਲੀ,
ਜਿਹੜਾ ਜ਼ਿਆਦਾ ਲਾਈਕਲੀ ਆ।
ਇੱਦਾਂ ਇਹਨਾਂ ਨੇ ਤਿੰਨ ਸਿਨੈਰੀਓ ਬਣਾ ਦਿੱਤੇ,
ਤਾਂ ਜਿੰਨੇ ਮਰਜ਼ੀ ਬਣਾ ਲਓ।
ਉਹ ਕਹਿੰਦੇ ਫਿਰ ਬਾਅਦ 'ਚ, ਫਿਰ 5 ਸਾਲ ਬਾਅਦ ਫਿਰ ਵਿਜੇ ਜੀ ਔਨ ਏਅਰ ਜਾ ਕੇ ਕਹਿੰਦੇ ਆ ਕਿ ਇਹਨਾਂ ਦੀਆਂ ਰਿਪੋਰਟਾਂ ਠੀਕ ਨਹੀਂ ਹੁੰਦੀਆਂ, ਸਾਰਾ ਕੁਝ ਹੀ ਕਹਿ ਦਿਓ ਰਿਪੋਰਟ ਦੇ ਵਿੱਚ,
ਸਾਰਾ ਕੁਝ ਹੀ ਕਹਿ ਦਿਓ ਕਿ ਇਸ ਤਾਂ ਕਿਹਾ ਸੀ।
ਹਾਂਜੀ, ਸੋ ਇਸ ਕਰਕੇ ਸੋ ਆਪਾਂ ਵੀਲ ਜਸਟ ਟਾਕ ਅਬਾਊਟ ਦਾ ਮੀਡੀਅਮ
ਸਟਾਕ, ਹਾਂ, ਕਿਉਂਕਿ ਵਾਸੂ ਜੀ ਸਿੰਧੀ ਗੱਲ ਉਹੀ ਆ, ਨਹੀਂ ਤਾਂ ਨੰਬਰ ਬਹੁਤ ਜ਼ਿਆਦਾ ਹੋ ਜਾਣੇ ਆ।
ਹਾਂਜੀ ਹਾਂਜੀ, ਸੋ ਇਹ ਕਹਿ ਰਹੇ ਹੁਣ 2038 ਦੇ ਵਿੱਚ ਸਰੀ ਦੀ ਜਨਸੰਖਿਆ ਵੈਨਕੂਵਰ ਦੀ ਜਨਸੰਖਿਆ ਨੂੰ ਓਵਰਟੇਕ ਕਰੇਗੀ, ਤੇ 2051 ਦੇ ਵਿੱਚ 2051 ਦੇ ਵਿੱਚ ਸਰੀ ਦੀ ਜਨਸੰਖਿਆ 1 ਮਿਲੀਅਨ ਪਹੁੰਚ ਜਾਏਗੀ, ਤੇ ਸਰੀ ਬ੍ਰਿਟਿਸ਼ ਕੋਲੰਬੀਆ ਦੀ ਪਹਿਲੀ ਮਿਊਨਿਸਪੈਲਿਟੀ ਬਣੇਗਾ ਜਿਹਦੀ ਜਨਸੰਖਿਆ 1 ਮਿਲੀਅਨ ਦਾ ਅੰਕੜਾ ਪਾਰ ਕਰੇਗੀ।
ਵਾਸੂ ਜੀ, ਜਿਹੜੀ ਇਹ ਮੀਡੀਅਮ ਗਰੋਥ ਸਿਨੈਰੀਓ ਦੇ ਵਿੱਚ ਇਹ ਦੱਸਿਆ ਗਿਆ ਕਿ 2031 ਤੱਕ ਸਰੀ ਦੀ ਆਬਾਦੀ 7,71,000 ਹੋ ਜਾਏਗੀ। 2024 ਦੇ ਵਿੱਚ ਇਹ ਨੰਬਰ 7,01,000 ਸੀ। ਸੋ ਮਤਲਬ 2024 ਤੋਂ ਲੈ ਕੇ 2031 ਦੇ ਵਿਚਕਾਰ 7 ਸਾਲਾਂ 'ਚ ਸਰੀ, ਇਕੱਲੇ ਸਰੀ ਦੀ ਆਬਾਦੀ ਉਹਦੇ ਵਿੱਚ 70,000 ਦਾ ਵਾਧਾ ਹੋਏਗਾ। ਫਿਰ 2041 ਤੱਕ ਇਹ ਆਬਾਦੀ ਵੱਧ ਕੇ 8,97,000 'ਤੇ ਪਹੁੰਚ ਜਾਣੀ ਆ, ਅਤੇ ਫਿਰ 2051 ਦਾ ਜਿਵੇਂ ਤੁਸੀਂ ਜ਼ਿਕਰ ਕੀਤਾ, ਫਿਰ ਵਾਸੂ ਜੀ ਇਹ ਆਬਾਦੀ ਵੱਧ ਕੇ 1 ਮਿਲੀਅਨ ਅਤੇ ਕਿੰਨੇ ਹੋਏ ਇਹ 50
5,000 ਹੀ ਹੋਏ,
ਇਹ ਨਹੀਂ 1.005 ਅਤੇ ਥੋੜੇ ਜੇ ਵੱਧ ਲੋਕ 2051 ਤੱਕ ਸਰੀ ਦੇ ਵਿੱਚ ਹੋ ਜਾਣਗੇ, ਫੋਰਕਾਸਟ ਹੁਣ ਇਹ ਕਹਿੰਦੀ ਪਈ ਆ। ਸਰੀ ਵਾਸੂ ਜੀ, ਵੈਸੇ ਜੇ ਅਸੀਂ ਜ਼ਮੀਨ ਦੇ ਹਿਸਾਬ ਨਾਲ ਵੇਖੀਏ ਤਾਂ ਮੈਟਰੋ ਵੈਨਕੂਵਰ ਦੇ ਇਲਾਕੇ ਵਿੱਚ ਸਭ ਤੋਂ ਵੱਡੀ ਮਿਊਨਿਸਪੈਲਿਟੀ ਹੈ, 316 ਸਕੁਆਇਰ ਕਿਲੋਮੀਟਰ ਦਾ ਰਕਬਾ ਸਰੀ ਦਾ। ਵੈਨਕੂਵਰ ਇਹ ਤੋਂ, ਵੈਨਕੂਵਰ ਸਿਰਫ 115 ਸਕੁਆਇਰ ਕਿਲੋਮੀਟਰ ਹੀ ਆ, ਲਗਭਗ ਜਸਟ ਅਬਾਊਟ 1/3 ਆਫ ਸਰੀ।
ਯਾ ਸੋ ਜੇ ਤੁਸੀਂ ਕੰਪੇਅਰ ਕਰਦੇ ਹੋ ਲੈਂਗਲੀ ਟਾਊਨਸ਼ਿਪ, ਹਾਲਾਂਕਿ ਸਾਡੇ ਕਾਫ਼ੀ ਕਹਿ ਲਓ ਵੀ ਏਰੀਆ ਵਾਈਜ਼ ਸਾਡੇ ਕਾਫੀ ਨੇੜੇ ਆ, ਵੈਸੇ ਵੀ ਨੇੜੇ ਹੀ ਆ, 307 square kilometers ਲੈਂਗੜੀ ਟਾਊਨਸ਼ਿਪ ਹੈ। ਪਰ ਲੈਂਗੜੀ ਟਾਊਨਸ਼ਿਪ ਦੀ ਜਿਹੜੀ ਗਰੋਥ ਹੈ ਜਨਸੰਖਿਆ ਦੀ, ਉਹ ਇੰਨੀ ਤੇਜ਼ੀ ਨਾਲ ਨਹੀਂ ਹੋਣੀ ਕਿਉਂਕਿ ਸਰੀ ਦੇ ਵਿੱਚ ਜਿਹੜਾ ਮੈਜੋਰਿਟੀ ਆਫ ਦ ਏਰੀਆ ਹੈ ਇਟਸ ਪਰਮਿਟਡ ਫਾਰ ਅਰਬਨ ਡਿਵੈਲਪਮੈਂਟ, ਅਰਬਨ ਗਰੋਥ। ਲੈਂਗੜੀ ਟਾਊਨਸ਼ਿਪ ਦੇ ਵਿੱਚ ਤਕਰੀਬਨ ਮੇਰੇ ਖਿਆਲ 87% ਜਿਹੜਾ ਏਰੀਆ ਇਟਸ ਮੈਂਟ ਫਾਰ ਰੂਰਲ ALR ਹੈ, ਪਤਾ ਨਹੀਂ ਅਰਬਨ ਗਰੋਥ ਸ਼ਾਇਦ ਨੰਬਰ ਥੋੜੇ ਆਈ ਥਿੰਕ ਉਹ ਵੱਖਰਾ ਕਾਨਸੈਪਟ ਹੋਏਗਾ ਕਿਉਂਕਿ ਇਹ ਮੈਟਰੋ ਵੈਂਕੂਵਰ ਦੀ ਪਰਮਿਸ਼ਨਸ ਦੀ ਗੱਲ ਆ।
ਸੋ ਉਹਦੇ ਵਿੱਚ ਹਾਈ ਰਾਈਜ਼ ਡੈਂਸੀਫਿਕੇਸ਼ਨ ਵਾਲਾ ਜਿਹੜਾ ਪਹਿਲੂ ਹੈਗਾ ਉਹ ਵੱਖਰਾ।
ਸੋ ਸਰੀ ਦੇ ਵਿੱਚ 316 square kilometers ਸਾਡਾ ਰਕਬਾ ਹੈ ਤੇ ਲੈਂਗੜੀ ਟਾਊਨਸ਼ਿਪ ਦਾ 307 square kilometers ਆ। ਇਹਨੂੰ ਨਾਲ ਜੋੜ ਕੇ ਦੇਖੋ ਲੈਂਗੜੀ ਸਿਟੀ ਹੈ ਸਿਰਫ 10 square kilometers, ਵਾਈਟ ਰੌਕ ਹੈ ਸਿਰਫ 5 square kilometers
ਜੀ,
ਤੇ ਬਾਂਸਟਲ ਆਈਲੈਂਡ ਨੂੰ ਵੀ ਜੇ ਜੋੜ ਲੈਂਦੇ ਹੋ ਤੇ ਉਹ ਬਣਦਾ 6 square kilometers। ਤੇ ਇਹ ਜਿਹੜਾ ਏਰੀਆ ਪੂਰਾ ਇਹਨੂੰ ਮੰਨਿਆ ਸਾਊਥ ਆਫ ਫਰੇਜ਼ਰ ਈਸਟ ਇਹਨੂੰ ਕਹਿ ਲਓ
ਜੀ,
ਇਹਦੀ ਜਨਸੰਖਿਆ ਸੋ ਏਰੀਆ ਵਾਈਜ਼ ਆਪਾਂ ਟੋਟਲ ਬਣ ਜਾਂਦਾ ਏਰੀਆ ਆਪਣਾ 644 square kilometers ਏਰੀਆ। ਹੁਣ ਜੇ ਤੁਸੀਂ ਦੇਖੋਗੇ ਜੋ ਬਰਾਡ ਪੈਨਸੁਲਾ ਜਿਸ ਇਲਾਕੇ ਨੂੰ ਕਿਹਾ ਜਾਂਦਾ ਉਹ ਚ ਵੈਂਕੂਵਰ, ਬਰਨਬੀ, ਨਿਊ ਵੈਸਟਮਿੰਸਟਰ ਇਹ ਸਾਰਾ ਏਰੀਆ ਆਉਂਦਾ। ਵੈਂਕੂਵਰ ਦਾ 115 square kilometers, ਬਰਨਬੀ ਦਾ 97 square kilometers, ਨਿਊ ਵੈਸਟਮਿੰਸਟਰ ਦਾ 16 square kilometers, ਯੂਨੀਵਰਸਿਟੀ ਐਂਡਾਊਮੈਂਟ ਲੈਂਡਸ ਵੀ ਜੇ ਜੋੜ ਲਓ ਉਹ 4 square kilometers ਨੇ। ਇਹ ਟੋਟਲ ਏਰੀਆ ਬਣਦਾ 246 square kilometers। ਸਾਡਾ ਏਰੀਆ ਜਿਹੜਾ ਸਾਊਥ ਆਫ ਫਰੇਜ਼ਰ ਈਸਟ ਆ ਇਹ ਲਗਭਗ 3 times 2.5 times 3 square kilometers। ਸੋ ਇਹ ਵਿਜੇ ਜੀ ਟੋਟਲ ਪੂਰਾ ਵੈਂਕੂਵਰ, ਬਰਨਬੀ, ਨਿਊ ਵੈਸਟਮਿੰਸਟਰ, ਯੂਨੀਵਰਸਿਟੀ ਐਂਡਾਊਮੈਂਟ ਲੈਂਡਸ ਮਿਲਾ ਕੇ ਵੀ ਇਕੱਲੇ ਸਰੀ ਤੋਂ 70 square kilometers, ਇਹ ਛੋਟਾ ਇਲਾਕਾ। ਪਰ ਜੇ ਆਪਾਂ ਜਨਸੰਖਿਆ ਦੀ ਗੱਲ ਕਰਾਂਗੇ ਜਨਸੰਖਿਆ ਇਸ ਇਲਾਕੇ ਦੇ ਵਿੱਚ ਜ਼ਿਆਦਾ ਵਧਣੀ ਹੈ। ਸੋ ਜਿਹੜਾ ਬਰਾਡ ਪੈਨਸੁਲਾ ਹੈ ਇਹਦੀ ਜਨਸੰਖਿਆ ਟੋਟਲ ਐਜ਼ ਅ ਬਲੋਕ ਇਸ ਏਰੀਆ ਦੀ ਪੂਰੀ ਜਨਸੰਖਿਆ 2051 ਦੇ ਵਿੱਚ ਇਹ ਹੋ ਜਾਣੀ ਹੈ 1.5 million ਤੋਂ ਵੀ ਜ਼ਿਆਦਾ
ਜੀ, 15 lakh ਤੋਂ ਵੀ ਵੱਧ,
15 lakh ਤੋਂ ਵੀ ਜ਼ਿਆਦਾ
ਜੀ,
15,54,000
ਜੀ।
ਫਿਰ ਜਿਹੜਾ ਸਾਡਾ ਇੱਥੇ ਸਾਊਥ ਆਫ ਫਰੇਜ਼ਰ ਈਸਟ ਹੈ ਇਹਦੀ ਪੂਰੀ ਮਿਲਾ ਕੇ ਜਨਸੰਖਿਆ 2051 ਤੱਕ 1.3 million ਹੀ ਹੋਣੀ ਹੈ,
13 lakh।
ਸੋ 13,21,000
ਜੀ।
ਸੋ ਏਰੀਆ ਸਾਡਾ 2.5-3 times ਹੈ ਸਾਊਥ ਆਫ ਫਰੇਜ਼ਰ ਈਸਟ ਐਸ ਕੰਪੇਅਰ ਟੂ ਬਰਾਡ ਪੈਨਸੁਲਾ। ਪਰ ਉਸ ਇਲਾਕੇ ਦੇ ਵਿੱਚ ਕਿਉਂਕਿ ਡੈਂਸੀਫਿਕੇਸ਼ਨ ਜ਼ਿਆਦਾ ਹੈ ਉੱਥੇ ਜਨਸੰਖਿਆ ਦੀ ਗਰੋਥ ਵੀ ਜ਼ਿਆਦਾ ਪ੍ਰੋਜੈਕਟ ਕੀਤੀ ਜਾ ਰਹੀ ਹੈ। ਸੋ ਇਹ ਰਿਪੋਰਟ ਹੈ ਹੁਣ 2051 ਤੱਕ ਦੇ, 2038 ਕਿਹਾ ਜਾ ਰਿਹਾ ਵੀ ਅਸੀਂ ਓਵਰਟੇਕ ਕਰਾਂਗੇ 2051 ਦੇ ਵਿੱਚ। ਹੁਣ ਤੁਸੀਂ ਇਹ ਦੇਖ ਲਓ ਜਿਹੜੀ ਰਿਪੋਰਟ ਪਿਛਲੇ ਸਾਲ ਦੇ ਅੰਤ ਵਿੱਚ ਬਣਾਈ
ਉਹ ਅੱਜ ਰਿਵਾਈਜ਼ ਕਰਨੀ ਪੈ ਗਈ
ਸਰਕਾਰ ਦੀ, ਇੱਕ ਪਾਲਿਸੀ ਚੇਂਜ ਦੇ ਕਰਕੇ ਉਹ ਰਿਪੋਰਟ ਰਿਵਾਈਜ਼ ਕਰਨੀ ਪੈ ਗਈ ਖੜੇ ਪੈਰ ਗਰਮੀਆਂ ਦੇ ਵਿੱਚ।
ਬਿਲਕੁਲ ਸਹੀ ਗੱਲ ਆ।
ਤੇ 2051 ਤੱਕ ਪਤਾ ਨਹੀਂ ਕਿੰਨੀਆਂ ਸਰਕਾਰਾਂ ਆਣੀਆਂ ਕਿੰਨੀਆਂ ਜਾਣੀਆਂ, ਕੈਨੇਡਾ ਦਾ ਪਤਾ ਨਹੀਂ ਕੀ ਬਣਨਾ ਕਿੱਦਾਂ ਬਣਨਾ ਅਸੀਂ ਪਤਾ ਨਹੀਂ, ਸ਼ਾਇਦ ਸਾਡੇ ਪ੍ਰਾਈਮ ਮਿਨਿਸਟਰ ਸਾਡੀ ਇਕਾਨਮੀ ਨੂੰ G7 ਦੀ ਬੈਸਟ ਫਾਸਟੈਸਟ ਸਟਰੋਂਗੈਸਟ ਇਕਾਨਮੀ ਉਹ ਕਹਿੰਦੇ
ਖਬਰ ਹੋ ਤਾਂ ਕਿ ਦੁਨੀਆ ਇੰਨੀ ਤਰੱਕੀ ਕਰ ਜਾਵੇ G7 ਦਾ G70 ਹੋ ਜਾਵੇ, ਸਾਨੂੰ ਆਪਣੀ ਇਕਨੋਮੀ ਨੂੰ ਚੱਲਦਾ ਰੱਖਣ ਲਈ ਜਿਹੜੇ ਵਰਕਰ ਰਿਟਾਇਰ ਹੋ ਰਹੇ ਨੇ ਉਹਨਾਂ ਨੂੰ ਰਿਪਲੇਸ ਕਰਨ ਦੇ ਲਈ ਸਾਨੂੰ ਵਰਕਿੰਗ ਹੈਂਡਸ ਚਾਹੀਦੇ ਨੇ। ਪਰ ਵਾਸੂ ਜੀ ਜਿਸ ਤਰ੍ਹਾਂ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਦਾ ਪਸਾਰ ਹੋ ਰਿਹਾ, 2015 ਦੇ ਵਿੱਚ ਆਪਾਂ ਜੇ ਮਹਿਜ 10 years ਪਹਿਲਾਂ ਦੀ ਗੱਲ ਕਰੀਏ
ਹਾਂਜੀ,
ਤਾਂ ਕੀ ਕੋਈ ਕਹਿ ਸਕਦਾ ਸੀ ਕਿ 2025 ਦੇ ਵਿੱਚ ਟੈਕਨੋਲੋਜੀਕਲ ਐਡਵਾਂਸਮੈਂਟ ਦੇ ਨਾਲ ਇੰਨੀਆਂ ਚੀਜ਼ਾਂ ਤਬਦੀਲ ਹੋ ਜਾਣਗੀਆਂ, ਬਹੁਤ ਸਾਰੇ ਵਰਕਰਸ ਅਜਿਹੇ ਹੋਣਗੇ ਜਿਹੜੇ ਘਰੋਂ ਕੰਮ ਕਰ ਸਕਣਗੇ, ਬਹੁਤ ਸਾਰੀਆਂ ਜੋਬਸ ਇਹੋ ਜਿਹੀਆਂ ਹੋਣਗੀਆਂ ਜਿਹਦੇ ਵਿੱਚ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਬੈਠੇ ਕੰਮ ਕਰ ਰਹੇ ਹੋ। ਸੋ ਉਹ ਤਬਦੀਲੀਆਂ ਇੱਕਦਮ ਤੇਜ਼ੀ ਨਾਲ ਆ ਗਈਆਂ। ਅਸੀਂ ਹੁਣ ਤੋਂ ਗੱਲ ਕਰ ਰਹੇ ਹਾਂ ਹੁਣ ਤੋਂ 26 years ਬਾਅਦ ਦੀ, 2051 ਤੱਕ ਦੀ, ਉਦੋਂ ਤੱਕ ਖਬਰੇ ਦੁਨੀਆ ਕਿੱਥੇ ਦੀ ਕਿੱਥੇ, ਕੀ ਪਤਾ ਉਦੋਂ ਮੈਟਰੋ ਵੈਨਕੂਵਰ ਦਾ ਇੱਕ ਜਿਹੜਾ ਕਹਿ ਲਓ ਸਿਸਟਰ ਟੈਰੀਟਰੀ ਆ ਉਹ ਮਾਰਸ 'ਤੇ ਹੀ ਸੈਟਲ ਹੋਈ ਹੋਵੇ।
ਸੋ ਮੈਟਰੋ ਵੈਨਕੂਵਰ ਐਜ਼ ਅ ਹੋਲ, ਪੂਰਾ ਜਿਹੜਾ ਮੈਟਰੋ ਵੈਨਕੂਵਰ ਆ ਇਹਦੀ ਜਨਸੰਖਿਆ ਕਹਿ ਰਹੇ ਨੇ ਵੀ ਇਸ ਵੇਲੇ ਹੈਗੀ ਆ 2024 ਦੇ ਵਿੱਚ 3.1 million,
31 lakh ਲੋਕ ਨੇ,
ਹਾਂਜੀ 31,24,000। ਸੋ ਮੈਂ ਰਾਊਂਡ ਆਫ ਕਰਕੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਵੀ ਥੋੜ੍ਹਾ ਜਿਹਾ ਵੀ ਨੰਬਰਸ ਘੱਟ ਜਾਂਦੇ। ਸੋ 2051 ਦੇ ਵਿੱਚ ਇਹ ਜਿਹੜੀ ਜਨਸੰਖਿਆ ਇਹ ਵੱਧ ਕੇ ਤਕਰੀਬਨ 4.2 million ਹੋ ਜਾਣੀ ਆ, 41,88,000
ਜੀ।
ਸੋ ਇਹ ਐਸਟੀਮੇਟ ਹੈ ਪੂਰੇ ਮੈਟਰੋ ਵੈਂਕੂਵਰ ਦਾ, ਜਿਹਦੇ ਵਿੱਚੋਂ ਸਾਊਥ ਆਫ ਫਰੇਜ਼ਰ ਹੋਏਗੀ ਜਨਸੰਖਿਆ 13,21,000 ਤੇ ਨਾਰਥ ਆਫ ਫਰੇਜ਼ਰ ਜਿਹੜੀ ਉਹ ਆਪਾਂ ਗੱਲ ਕੀਤੀ ਬਰਾਡ ਪੈਨਸੁਲਾ ਦੀ, ਉਹਨਾਂ ਦੀ ਜਨਸੰਖਿਆ ਹੋਣੀ ਆ 15,54,000।
ਸੋ ਮੇਜਰ ਚੰਕ ਹੈ ਨਾ ਦੋ ਰੀਜਨ ਦੇ ਵਿੱਚ। ਪਰ ਤੁਸੀਂ ਦੇਖੋ ਯਾਰ ਜਿਹੜੀਆਂ ਹੁਣ ਸਿਟੀਜ਼ ਵਾਲੀ ਗੱਲ ਹੈਗੀ ਆ, ਚਲੋ ਸਰੀ ਹੁਣ ਕਦੋਂ ਤੋਂ ਗੱਲ ਚੱਲੀ ਜਾਂਦੀ ਆ ਨਾ, ਇਹ ਵੀ ਗੱਲਾਂ ਹੁਣ ਨਾਲ ਨਾਲ ਫਲੋਟ ਹੋ ਜਾਂਦੀਆਂ। ਫਿਰ ਮੈਟਰੋ ਵੈਨਕੂਵਰ ਕਾਹਨੂੰ ਕਹਿਣਾ ਜੇ ਸਰੀ ਦੀ ਆਬਾਦੀ ਹੀ ਸਭ ਤੋਂ ਵੱਧ ਹੋ ਗਈ, ਜ਼ਮੀਨ ਸਾਡੀ ਸਭ ਤੋਂ ਵੱਡੀ ਹੈ, 315 ਸਕੁਏਅਰ ਕਿਲੋਮੀਟਰ ਸਾਡਾ ਰਕਬਾ, ਵੀ ਅਸੀਂ ਲੈਂਡ ਵਾਈਜ਼ ਵੀ ਸਭ ਤੋਂ ਵੱਡਾ ਸ਼ਹਿਰ ਆਲਰੇਡੀ ਹੈਗੇ ਹਾਂ, ਜਦੋਂ ਸਰੀ ਆਬਾਦੀ ਦੇ ਆਧਾਰ 'ਤੇ ਵੀ ਵੈਨਕੂਵਰ ਤੋਂ ਵੱਡਾ ਸ਼ਹਿਰ ਬਣ ਗਿਆ ਤਾਂ ਫਿਰ ਕੀ ਮੈਟਰੋ ਵੈਨਕੂਵਰ ਕਹਿਣਾ ਕਿ ਮੈਟਰੋ ਸਰੀ ਕਿਆ ਕਰਨਾ ਹੈ ਨਾ। ਅਜੇ ਵੀ ਉੱਦਾਂ ਦੀ ਸਵਾਦ ਲੈਣ ਨੂੰ ਗੱਲਾਂ ਚੱਲੀ ਜਾਂਦੀਆਂ।
ਮੈਨੂੰ ਲੱਗਦਾ ਕਿ ਏਰੀਆ ਮੈਟਰ ਨਹੀਂ ਕਰਦਾ, ਜਨਸੰਖਿਆ ਵੀ ਮੈਟਰ ਨਹੀਂ ਕਰਦੀ, ਮੈਟਰ ਕਰਦਾ ਪੈਸਾ, ਇਕਨੋਮੀ, ਕਿ ਬੀਸੀ ਦੀ ਜੀਡੀਪੀ ਦੇ ਵਿੱਚ ਕਿੰਨਾ ਯੋਗਦਾਨ ਕਿਹੜਾ ਸ਼ਹਿਰ ਪਾਉਂਦਾ। ਜਦੋਂ ਸਰੀ ਉਸ ਅੰਕੜੇ ਦੇ ਵਿੱਚ ਓਵਰਟੇਕ ਕਰੇਗਾ ਵੈਨਕੂਵਰ ਨੂੰ,
ਮੇਨ ਗੱਲ,
ਫਿਰ ਭਾਵੇਂ ਜੋ ਮਰਜ਼ੀ, ਭਾਵੇਂ ਫਿਰ ਬ੍ਰਿਟਿਸ਼ ਕੋਲੰਬੀਆ ਨੂੰ, ਭਾਵੇਂ ਸਰੀ ਕੋਲੰਬੀਆ ਜੋ ਮਰਜ਼ੀ ਕਹਿ ਲਓ, ਪੈਸਾ ਬੋਲਦਾ। ਉਹ ਕੀ ਸੀਗਾ, ਜ਼ਮੀਨ ਖੜਾਉਂਦੀ ਹੈ ਮੁੱਛ ਤੇ ਨਿੰਬੂ,
ਜ਼ਮੀਨ ਤਾਂ ਹੈਗੀ ਆ,
ਜ਼ਮੀਨ ਹੈਗੀ ਆ, ਪਰ ਉਤੋਂ ਜਿਹੜਾ ਰੈਵਨਿਊ ਕਿੰਨਾ ਜਨਰੇਟ
ਨਹੀਂ ਹੈਗੀ।
ਮੁੱਛਾਂ ਬਹੁਤ ਨੇ,
ਜ਼ਮੀਨ ਤੇ ਹੈਗੀ ਆ, ਮੁੱਛ ਨਹੀਂ ਹੈਗੀ ਹਲੇ। ਇਕਨੋਮਿਕ ਮੁੱਛ ਅਜੇ ਹੋਰ ਵਿਕਸਿਤ ਕਰਨ ਦੀ ਲੋੜ ਆ, ਤਾਂ ਕਿ ਉੱਥੇ ਨਿੰਬੂ ਖੜ ਸਕੇ।
ਹਾਂ
ਜੀ, ਅੱਛਾ ਬਸ
ਮੁੱਛ ਵੀ ਹੈਗੀ ਆ,
ਹਾਂ
ਫਿਕਸ ਹੋ ਨਹੀਂ ਹੈਗੀ,
ਹਾਂ ਜਿਹੜੀ ਇਕਨੋਮਿਕ ਫਿਕਸ ਹੋ। ਅੱਛਾ ਵਾਸੂ ਜੀ, ਗੱਲ ਜੇ ਇਹਦੀ ਕਰੀਏ ਯਾਰ ਮਿਊਨਸਪੈਲਿਟੀਜ਼, ਦੇਖੋ ਪਿਛਲੇ ਦਿਨੀ ਗੱਲ ਇੱਕ ਚੱਲੀ ਸੀ ਨਾ, ਪਟੀਸ਼ਨ ਚੱਲੀ ਸੀ ਕਿ ਵਾਈਟ ਰੌਕ ਨੂੰ ਅਮੈਲਗਮੇਟ ਕਰ ਦੇਣਾ ਚਾਹੀਦਾ ਸਿਟੀ ਆਫ ਸਰੀ ਦੇ ਵਿੱਚ। ਆਹ ਤੁਸੀਂ ਦੱਸਿਆ ਵੀ 5 ਸਕੁਏਅਰ ਕਿਲੋਮੀਟਰ ਦਾ ਸ਼ਹਿਰ ਹੈ ਵਾਈਟ ਰੌਕ, ਸਰੀ 315 ਸਕੁਏਅਰ ਕਿਲੋਮੀਟਰ। ਮੈਨੂੰ ਤਾਂ ਹਮੇਸ਼ਾ ਹੈਰਾਨੀ ਇਹ ਹੁੰਦੀ ਹੈ ਯਾਰ, 315 ਸਕੁਏਅਰ ਕਿਲੋਮੀਟਰ ਦੇ ਰਕਬੇ ਵਾਲੇ ਸ਼ਹਿਰ ਲਈ 1 ਮੇਅਰ 8 ਕਾਊਂਸਲਰ, 5 ਸਕੁਏਅਰ ਕਿਲੋਮੀਟਰ ਦੇ ਸ਼ਹਿਰ ਵਾਈਟ ਰੌਕ ਦੇ ਲਈ 1 ਮੇਅਰ 6 ਕਾਊਂਸਲਰ।
ਹਾਂਜੀ,
ਹੈ ਇਹ ਤਾਂ ਤੁਸੀਂ ਸ਼ੁਕਰ ਕਰੋ ਵੀ ਜੇ ਨਾ ਇਹੋ ਜਿਹਾ ਆਈਡੀਆ ਦੇ ਦਿਓ ਕਿ ਇੱਦਾਂ ਕਰੋ ਅਮੈਲਗਮੇਟ ਕਰ ਲੈਂਦੇ ਹਾਂ, ਹੈ ਬਸੂ ਜੀ।
ਹਾਂਜੀ,
ਪਰ ਜਿਹੜੇ ਪੋਲੀਟੀਸ਼ੀਅਨਸ ਦੀ ਗਿਣਤੀ ਆ ਉਹ ਉਸ ਹਿਸਾਬ ਨਾਲ ਰੱਖ ਲਓ ਜਿਵੇਂ ਵੈਨਕੂਵਰ 'ਚ ਆ, ਨਾ ਜਿਵੇਂ ਵਾਈਟ ਰੌਕ 'ਚ ਆ। ਵਾਈਟ ਰੌਕ 'ਚ ਤਾਂ ਹਰ ਲੈੱਸ ਦੈਨ 1 ਸਕੁਏਅਰ ਕਿਲੋਮੀਟਰ ਪਿੱਛੇ 1 ਕਾਊਂਸਲਰ ਆ। ਜੇ 5 ਸਕੁਏਅਰ ਕਿਲੋਮੀਟਰ ਦਾ ਸ਼ਹਿਰ ਆ, 6 ਕਾਊਂਸਲਰ ਨੇ, 1 ਮੇਅਰ ਆ ਉੱਥੇ, ਅਤੇ ਇਹਨਾਂ ਨੇ ਤਾਂ ਕਹਿਣਾ ਹਾਂ ਠੀਕ ਹੈ ਫਿਰ ਐਂ ਕਰੋ ਸਰੀ ਉਹਦੇ ਨਾਲ, ਵਾਈਟ ਰੌਕ ਨੂੰ ਸਰੀ 'ਚ ਨਾ ਰਲਾਓ, ਸਰੀ ਨੂੰ ਵਾਈਟ ਰੌਕ 'ਚ ਰਲਾ ਕੇ ਇੱਥੇ ਕਾਊਂਸਲਰ ਫਿਰ 315 ਕਰ ਲਓ,
ਫਿਰ ਤਾਂ ਲੈਜਿਸਲੇਚਰ ਹੀ ਬਣਾ ਲਓ, ਪੂਰਾ ਪਾਰਲੀਮੈਂਟ ਹੀ ਹੋ ਜਾਏਗਾ,
ਪਾਰਲੀਮੈਂਟ ਹੀ ਹੋ
ਜਾਏਗਾ, ਪਾਰਲੀਮੈਂਟ ਦੇ ਨਾਲ ਆਪਾਂ ਫਿਰ ਮੁਕਾਬਲਾ ਕਰਾਂਗੇ ਕਿੰਨੀਆਂ ਸੀਟਾਂ ਨੇ। ਅੱਛਾ ਵਿਜੇ ਜੀ, ਹੁਣ ਇੱਦਾਂ ਦਾ ਹੀ ਕੇਸ ਲੈਂਗਲੀ ਸਿਟੀ ਅਤੇ ਲੈਂਗਲੀ ਟਾਊਨਸ਼ਿਪ ਦਾ ਵੀ ਹੈ।
ਇਹਦੇ 'ਚ ਨਾ ਇੱਕ ਗੱਲ ਐਸਟੈਬਲਿਸ਼ ਕਰਦੀ ਹੈ, ਜਦੋਂ ਤੁਸੀਂ ਨਾਮ ਸੁਣਦੇ ਹੋ ਨਾ ਕਿਸੇ ਬੰਦੇ ਦਾ, ਨਾਮ ਸੁਣ ਕੇ ਮੰਨ ਲਓ ਕਿਸੇ ਦਾ ਨਾਮ ਹੋਵੇ ਚੌਧਰੀ ਸਮਥਿੰਗ ਸਮਥਿੰਗ, ਹੈ ਨਾ ਲੰਬਾ ਚੌੜਾ ਨਾਮ, ਤੁਹਾਨੂੰ ਹੋਗਾ ਵੀ ਇਹ ਬੰਦਾ ਤਕੜਾ ਹੋਣਾ। ਕਿਸੇ ਬੰਦੇ ਦਾ ਨਾਮ ਹੋਵੇ ਬਿੱਟੂ, ਬਿੱਟੂ ਹੈ ਨਾ, ਯੰਗ ਜਿਹਾ ਬੱਚਾ ਹੋਣਾ, ਥੋੜ੍ਹਾ ਜਿਹਾ ਹੈ ਨਾ ਹਰਫਨ ਮੌਲਾ ਜਿਹਾ ਹੋਣਾ, ਹੈ ਨਾ, ਅਤੇ ਜੇ
ਬਿੱਟੂ ਭਲਵਾਨ ਆ,
ਬਿੱਟੂ ਭਲਵਾਨ ਆ, ਅਤੇ ਜਿਹੜਾ ਹੈਗਾ ਵੀ ਚੌਧਰੀ ਕੁਛ ਵੀ ਨਾਮ ਲਾ ਲਓ, ਚੌਧਰੀ ਸ਼ਕਤੀਮਾਨ ਸਿੰਘ, ਚਲੋ ਇੱਦਾਂ ਕਰ ਲਓ, ਹੈ ਨਾ ਵੀ ਚੌਧਰੀ ਸ਼ਕਤੀਮਾਨ ਸਿੰਘ ਹੋਵੇ, ਥੋੜ੍ਹਾ ਠੀਕ ਠਾਕ ਜਿਹਾ ਬੰਦਾ। ਲੈਂਗਲੀ ਟਾਊਨਸ਼ਿਪ ਵੱਡਾ ਸ਼ਹਿਰ ਆ, ਲੈਂਗਲੀ ਸਿਟੀ ਛੋਟਾ ਸ਼ਹਿਰ ਆ।
ਉੱਦਾਂ ਸਾਨੂੰ ਇਹ ਸਿਖਾਇਆ ਗਿਆ ਵੀ ਸਿਟੀ ਸ਼ਹਿਰ ਜਿਹੜੇ ਵੱਡੇ ਹੁੰਦੇ ਨੇ, ਸੋ ਟਾਊਨ ਕਸਬਾ ਹੁੰਦਾ
ਜੀ ਜੀ,
ਪਰ ਇਸ ਕੇਸ ਦੇ ਵਿੱਚ ਟਾਊਨਸ਼ਿਪ ਇਜ਼ ਅ ਬਿਗਰ ਐਨੀਮਲ ਦੈਨ ਦ ਸਿਟੀ।
ਕਰੈਕਟ, ਸੋ ਲੈਂਗਲੀ ਟਾਊਨਸ਼ਿਪ ਦੇ ਮੇਅਰ ਹੈਗੇ ਨੇ ਐਰਿਕ ਵੁੱਡਵਰਡ। ਐਰਿਕ ਵੁੱਡਵਰਡ ਨੇ ਇਹ ਗੱਲ ਆਖੀ ਹੈ ਕਿ ਲੈਂਗਲੀ, ਜਦੋਂ ਹੁਣ ਅਗਲੇ ਸਾਲ ਮਿਊਨਸਪਲ ਚੋਣਾਂ ਹੋਣਗੀਆਂ, ਜਿਹੜੀ ਨਾਲ ਲੱਗਦੀ ਲੈਂਗਲੀ ਟਾਊਨਸ਼ਿਪ ਆ, ਕਹਿੰਦੇ ਵੀ ਅਸੀਂ ਆਪਣੇ ਬੰਦੇ, ਆਪਣੇ ਕੈਂਡੀਡੇਟ ਲੈਂਗਲੀ ਟਾਊਨਸ਼ਿਪ ਦੀਆਂ ਇਲੈਕਸ਼ਨ ਦੇ ਵਿੱਚ ਵੀ ਖੜੇ ਕਰਾਂਗੇ। ਕਹਿੰਦੇ ਜੇ, ਕਿਉਂਕਿ ਇਹਨਾਂ ਦਾ ਆਪਸ ਦੇ ਵਿੱਚ ਰੇੜਕਾ ਪੈਂਦਾ ਰਿਹਾ ਪਹਿਲਾਂ ਪੁਲਿਸਿੰਗ ਨੂੰ ਲੈ ਕੇ, ਜਿਹੜੀ ਇਹ ਪਹਿਲਾਂ ਪੁਲਿਸ ਸਾਂਝੀ ਕਰਦੇ ਸੀ, ਪੁਲਿਸ ਦਾ ਖਰਚਾ ਦਿੰਦੀ ਸੀ ਲੈਂਗਲੀ ਟਾਊਨਸ਼ਿਪ, ਅਤੇ ਉਹਦੇ ਵਿੱਚ ਕੁਝ ਕੰਟਰੀਬਿਊਸ਼ਨ ਦਿੱਤੀ ਜਾਂਦੀ ਸੀ ਲੈਂਗਲੀ ਸਿਟੀ ਵੱਲੋਂ ਵੀ, ਪਰ ਉਹਨਾਂ ਦਾ ਕਹਿਣਾ ਸੀ ਵੀ ਅਸੀਂ ਬੇਸਿਕਲੀ ਉਹਨਾਂ ਦੀ ਪੁਲਿਸਿੰਗ ਨੂੰ ਸਬਸਿਡਾਈਜ਼ ਕਰ ਰਹੇ ਹਾਂ, ਕ੍ਰਾਈਮ ਉੱਥੇ ਵੱਧਦਾ, ਲੈਂਗਲੀ ਸਿਟੀ ਦੇ ਵਿੱਚ ਕ੍ਰਾਈਮ ਵੱਧਦਾ, ਲੈਂਗਲੀ ਟਾਊਨਸ਼ਿਪ ਦੇ ਵਿੱਚ ਕ੍ਰਾਈਮ ਘੱਟ ਆ, ਯਾਰ ਇਹਨਾਂ ਨੂੰ ਇਕੱਠੇ ਹੀ ਕਰੋ ਤੁਸੀਂ ਦੋਹਾਂ ਸਿਟੀ, ਦੋਹਾਂ ਏਰੀਆਜ਼ ਨੂੰ। ਇਹ ਵੀ ਵਾਸੂ ਜੀ, ਬੈਕ ਇਨ ਦਾ ਡੇ 1950s ਤੱਕ ਇਹ ਇੱਕੋ ਹੀ ਇਲਾਕਾ ਹੋਇਆ ਕਰਦਾ ਸੀ। ਲੈਂਗਲੀ ਸਿਟੀ ਵਾਲੇ ਇਹ ਕਹਿ ਕੇ ਜੁਦਾ ਹੋ ਗਏ ਸੀ ਵੋਟ ਕਰਕੇ ਵੀ ਜਿਹੜੀਆਂ ਸਾਨੂੰ ਬਣਦੀਆਂ ਸਰਵਿਸਿਜ਼ ਅਤੇ ਫੈਸਿਲਿਟੀਜ਼ ਚਾਹੀਦੀਆਂ ਨੇ,
ਸਾਨੂੰ ਟ੍ਰੈਫਿਕ ਲਾਈਟਾਂ ਚਾਹੀਦੀਆਂ ਨੇ।
ਹਾਂ, ਕਹਿੰਦੇ
ਫਾਰਮਰਸ ਕਹਿੰਦੇ ਨਹੀਂ, ਵੀ ਡੋਂਟ ਵਾਂਟ ਟ੍ਰੈਫਿਕ ਲਾਈਟ, ਮੇਨ ਮੁੱਦਾ ਬਣਿਆ ਜਿਹਦੇ ਕਰਕੇ ਦੋਨੋਂ ਅੱਡ ਅੱਡ ਹੋ ਗਏ
ਜੀ।
ਲੈਂਗਲੀ ਟਾਊਨਸ਼ਿਪ ਦਾ ਪੂਰਾ ਏਰੀਆ ਬਣਦਾ 307 ਸਕੁਏਅਰ ਕਿਲੋਮੀਟਰ,
ਸੋ
ਤੇ ਲੈਂਗਲੀ ਸਿਟੀ ਹੈ ਸਿਰਫ 10 ਸਕੁਏਅਰ ਕਿਲੋਮੀਟਰ।
ਵਾਈਟ ਰੌਕ ਤਾਂ ਫਿਰ ਵੀ ਵੱਡੀ ਆ,
ਹਾਂਜੀ ਦੁੱਗਣੀ। ਸੋ ਹੁਣ ਇਸ ਕਰਕੇ ਇਹ ਜਿਹੜਾ ਰੇੜਕਾ ਕਾਫੀ ਹੁਣ ਪਿਛਲੇ ਸਮੇਂ ਤੋਂ ਇਹਦੇ ਬਾਰੇ ਗੱਲਬਾਤ ਹੋ ਰਹੀ ਆ, ਮੇਰੀ ਸਾਰੀਆਂ ਗੱਲਾਂ ਦੇਖੋ ਤੇ ਬੋਇਲ ਡਾਊਨ ਟੂ ਦ ਸੇਮ ਥਿੰਗ, ਵੀ ਜਿੰਨੀ ਦੇਰ ਤੱਕ ਜੇਬ 'ਚ ਪੈਸੇ ਸੀਗੇ ਕੰਮ ਖੁੱਲਾ ਡੁੱਲਾ ਚੱਲਦਾ ਸੀ, ਕਿਸੇ ਨੇ ਕੋਈ ਨਾ ਕੋਈ ਬਹੁਤਾ ਗੋਲਿਆ ਨਹੀਂ ਨਾ, ਕਹਿੰਦੇ ਕੋਈ ਨਹੀਂ ਯਾਰ ਪੈਸੇ ਹੈਗੇ ਨੇ, ਸਾਡਾ ਛੋਟਾ ਭਰਾ ਲੈਂਗਲੀ ਸਿਟੀ ਦੇ ਦਿਓ, ਕੋਈ ਗੱਲ ਨਹੀਂ ਸਬਸਿਡਾਈਜ਼ ਕਰ ਰਹੇ ਹਾਂ, ਕੋਈ ਗੱਲ ਨਹੀਂ, ਇਸ਼ੂ ਨਹੀਂ, ਆਪਣੇ ਨਾਲ ਹੀ ਨੇ, ਨਾਲ ਨਾਲ ਕੇ ਚੱਲਦੇ ਨੇ। ਹੁਣ ਜੇਬ 'ਚ ਪੈਸੇ ਨਹੀਂ ਹੈਗੇ ਤੇ ਸਾਰਿਆਂ ਦੇ ਹੁਣ ਡੈਫਿਸਿਟ ਦੀ ਗੱਲ ਹੋਣ ਲੱਗ ਪੈਂਦੀ ਆ, ਡੈਟ ਦੀ ਗੱਲ ਹੋਣ ਲੱਗ ਪੈਂਦੀ ਆ। ਲੈਂਗਲੀ ਟਾਊਨਸ਼ਿਪ ਦਾ ਡੈਟ 167 ਮਿਲੀਅਨ ਆ,
ਲੈਂਗਲੀ ਟਾਊਨਸ਼ਿਪ ਦਾ ਵੱਡੇ ਸ਼ਹਿਰ ਦਾ।
ਹਾਂ, ਮੈਟਰੋ ਵੈਂਕੂਵਰ ਦੇ ਵਿੱਚ ਪਹਿਲੇ ਨੰਬਰ ਤੇ ਵੈਂਕੂਵਰ ਆਉਂਦਾ ਡੈਟ ਵਾਈਜ਼, ਦੂਜੇ ਨੰਬਰ ਤੇ ਸਰੀ ਆ, ਸਰੀ ਦਾ 309 million dollar ਡਾਟਾ
ਜੀ,
ਤੇ ਲੈਂਗਲੀ ਟਾਊਨਸ਼ਿਪ ਦਾ 167 million ਦਾ ਡਾਟਾ, ਪਲੱਸ ਅਗਲੇ ਸਾਲ ਵਾਸਤੇ ਇਹਨਾਂ ਨੇ 668 million dollar ਦੀ ਬੋਰੋਇੰਗ ਜਿਹੜੀ ਆ ਆਲਰੇਡੀ ਪਾਸ ਕੀਤੀ ਹੋਈ ਆ। ਸਿਟੀ ਕਹਿੰਦੀ ਹੈ ਕਿ ਵੀ ਇਹ ਆਪਣੇ ਖਰਚੇ ਜਿਹੜੇ ਇਹਨਾਂ ਦਾ ਕਰਜ਼ਾ, ਇਹਨਾਂ ਦਾ ਜਿਹੜਾ ਡੈਟ, ਹੋਰ ਜਿਹੜੇ ਵੱਧਦੇ ਖਰਚੇ, ਉਹਨਾਂ ਦੇ ਸਾਡੇ ਤੋਂ ਇਹ ਰੈਵਨਿਊ ਭਾਲਦੇ ਨੇ ਬੇਸਿਕਲੀ।
ਸਾਡੇ ਕਸੀਨੋ ਹੈ,
ਕਸੀਨੋ ਕਾਸਕੇਡ ਕਸੀਨੋ ਦੀ ਕਹਿੰਦੇ ਮੇਨ ਗੇਮ ਆ। ਪਰ ਐਰਿਕ ਵੁੱਡਵਰਡ ਜਿਹੜੇ ਟਾਊਨਸ਼ਿਪ ਦੇ ਮੇਅਰ ਨੇ, ਉਹ ਕਹਿੰਦੇ ਕਿੰਨਾ ਕੁ ਕਹਿੰਦੇ ਤੁਹਾਡਾ ਰੈਵਨਿਊ
7 million
ਕਹਿੰਦੇ ਰੈਵਨਿਊ, ਕਹਿੰਦੇ ਇਹਦੇ ਨਾਲ ਤਾਂ ਸਾਡੀ ਦਾੜ ਵੀ ਨਹੀਂ ਗਿੱਲੀ ਹੋਣੀ, ਤੇ ਕਹਿੰਦੇ ਸੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਅਸੀਂ ਤਾਂ ਚਾਹੁੰਦੇ ਹਾਂ ਵੀ ਆਹ ਜਿਹੜੀ ਵੇਸਟੇਜ ਹੋ ਰਹੀ ਆ ਵੀ ਡਸ ਨਾਟ ਮੇਕ ਐਨੀ ਸੈਂਸ। ਸੋ ਉਹਨਾਂ ਨੇ ਪ੍ਰੋਗਰੈਸ ਫੋਰ ਲੈਂਗਲੀ ਜਿਹੜੀ ਇਹਨਾਂ ਦੀ ਸਲੇਟ ਆ ਐਰਿਕ ਵੁੱਡਵਰਡ ਦੀ, ਇਹ ਰਜਿਸਟਰ ਕਰਾ ਲਈ ਇਹਨਾਂ ਨੇ ਲੈਂਗਲੀ ਸਿਟੀ ਦੇ ਵਿੱਚ ਵੀ, ਕਹਿੰਦੇ ਅਸੀਂ ਉੱਥੇ ਵੀ ਆਪਣੇ ਬੰਦੇ ਖੜਾਵਾਂਗੇ। ਕਹਿੰਦੇ ਟੇਕ ਓਵਰ ਨਹੀਂ ਹੈਗਾ, ਇਟਸ ਨਾਟ ਅ ਹੋਸਟਾਈਲ ਟੇਕ ਓਵਰ ਐਨੀਥਿੰਗ, ਪਰ ਕਹਿੰਦੇ ਅਸੀਂ ਐਡਵੋਕੇਸੀ ਇਸ ਗੱਲ ਦੀ ਕਰਾਂਗੇ ਵੀ ਲੈਂਗਲੀ ਦੋਨੋਂ ਜਿਹੜੇ ਨੇ ਇਕੱਠੇ ਹੋ ਜਾਣੇ ਚਾਹੀਦੇ।
ਵੈਸੇ ਵਾਸੂ ਜੀ ਦੇਖੋ ਕਿੰਨੀ ਵਾਰ ਦੇਖੋ ਇਹ ਗੱਲ ਕਰੀਏ ਯਾਰ, ਜਿਸ ਹਿਸਾਬ ਦੇ ਹੁਣ ਖਰਚੇ, ਜੇ ਸਾਰੀਆਂ ਕੋਸਟ ਐਫੀਸ਼ੀਐਂਸੀ ਲੱਭਣ ਦੀ ਗੱਲ ਹੋ ਰਹੀ ਆ, ਆਹੀ ਵਾਈਟ ਰੌਕ ਵਿਦ ਇਨ ਸਰੀ ਹੈ। ਕੱਲ੍ਹ ਮੈਂ ਇੱਕ ਇੰਟਰਵਿਊ ਸੁਣਦਾ ਸੀ ਇਹਨਾਂ ਦੀ ਲੈਂਗਲੀ ਸਿਟੀ ਦੇ ਮੇਅਰ, ਸੋ ਜਿਹੜਾ ਛੋਟਾ ਲੈਂਗਲੀ ਆ, ਨਿਥਨ ਪਚਾਲ ਦੇ ਇੰਟਰਵਿਊ ਮੈਂ ਸੁਣਦਾ ਸੀ, ਉਹ ਕਹਿੰਦੇ ਸਾਡੀਆਂ, ਕਹਿੰਦੇ ਵੀ ਲਹਿਦੇ ਰਹਿਣ ਦਾ ਫਾਇਦਾ ਕੀ ਆ, ਕਹਿੰਦੇ ਸਾਡੀਆਂ ਆਪਣੀਆਂ ਵੈਲਿਊ ਸਾਡੀਆਂ ਵੱਖਰੀਆਂ ਨੇ। ਮੈਂ ਕਿਹਾ ਯਾਰ ਸਾਹਮਣੇ ਵਾਲੀ ਸਟਰੀਟ ਤੁਹਾਡੀ ਵੈਲਿਊ ਕੀ ਵੱਖਰੀ ਆ, ਹੈਂ ਤੁਸੀਂ ਕੋਈ ਵੱਖਰੇ ਕਿਸਮ ਦੀ ਰੋਟੀ ਖਾਂਦੇ ਹੋ ਇੱਥੇ, ਕਿਉਂਕਿ ਇਸ ਵੇਲੇ ਜਿਹੜਾ ਖਰਚਾ ਹੈਗਾ ਨਾ, ਗੱਲ ਤਾਂ ਸਾਰੀ ਖਰਚਿਆਂ ਦੀ ਆ, ਅਤੇ ਆ ਭਾਵੇਂ ਸਰੀ ਵਾਈਟ ਰੌਕ ਵਾਲੀ ਗੱਲ ਹੋਵੇ, ਉਹ ਨੌਰਥ ਵੈਨਕੂਵਰ ਡਿਸਟ੍ਰਿਕਟ ਆਫ ਨੌਰਥ ਵੈਨਕੂਵਰ,
ਪਹਿਲਾਂ ਤਾਂ ਵੈਨਕੂਵਰ, ਵੈਸਟ ਵੈਨਕੂਵਰ, ਨੌਰਥ ਵੈਨਕੂਵਰ, ਨੌਰਥ ਵੈਨਕੂਵਰ ਡਿਸਟ੍ਰਿਕਟ ਆਫ ਨੌਰਥ ਵੈਨਕੂਵਰ ਵੱਖਰਾ, ਸਿਟੀ ਆਫ ਨੌਰਥ ਵੈਨਕੂਵਰ
ਕਰੈਕਟ,
ਉਹ ਤਾਂ ਕਮਾਲ ਹੀ ਆ ਉੱਥੇ।
ਯੈਸ,
ਸੋ ਇਹ ਇਲੀਟਿਸਟ ਕੰਪਲੈਕਸ ਹੈ ਬੇਸਿਕਲੀ, ਕਿ ਅਸੀਂ ਵੀ ਆਰ ਲਾਈਕ ਹੋਲੀਅਰ ਦੈਨ ਥਾਉ, ਤੇ ਵੀ ਸਾਡਾ ਤਾਂ ਵੱਖਰਾ ਏਰੀਆ ਹੋਣਾ ਚਾਹੀਦਾ ਹੈ।
ਬਸ ਜੀ, ਫਿਰ ਵੈਸੇ ਆਪਣੇ ਭਾਈਚਾਰੇ 'ਚ ਗੱਲ ਹੁੰਦੀ ਹੈ ਵੀ ਜਦੋਂ ਕਿਤੇ ਕੋਈ ਵੱਡਾ ਗਰੁੱਪ ਕੋਈ ਕੰਮ ਕਰਦਾ, ਚੌਧਰ ਦੇ ਰੌਲੇ ਕਰਕੇ ਉਹਦੇ ਵਿੱਚੋਂ ਵੱਖੋ ਵੱਖਰੇ ਸਪਲਿੰਟਰਸ ਬਣ ਜਾਂਦੇ ਨੇ, ਇੱਥੇ ਵੀ ਤਾਂ ਉਹੀ ਚੀਜ਼ ਆ,
ਉਹੀ ਆ
ਐਗਜੈਕਟਲੀ ਉਹੀ ਗੱਲ ਆ, ਕਿ ਆ ਇੰਨੀ ਨਿੱਕੇ ਜੇ 5 square kilometer ਦੇ ਦਾਇਰੇ ਦਾ ਮੇਅਰ ਲਹਿਦਾ, 315 square kilometer ਸ਼ਹਿਰ ਦਾ ਮੇਅਰ ਲਹਿਦਾ, ਜਦ ਤੁਸੀਂ ਪ੍ਰਪੋਰਸ਼ਨੇਟਲੀ ਵੇਖੋ ਤਾਂ ਫਿਰ ਉਹ ਗੱਲ ਸਮਝ ਹੀ ਨਹੀਂ ਪੈਂਦੀ ਵੀ ਚੱਲਦਾ ਕੀ ਪਿਆ। ਸੋ ਇਹ ਹੁਣ ਲੈਂਗਲੀ ਟਾਊਨਸ਼ਿਪ ਆਫ ਲੈਂਗਲੀ, ਦ ਬਿਗਰ ਲੈਂਗਲੀ, ਲੈਂਗਲੀ ਸਿਟੀ, ਦ ਸਮਾਲਰ ਲੈਂਗਲੀ, ਉਹਨਾਂ ਦੇ ਵਿੱਚ ਵੀ ਜਿਹੜੀ ਹੁਣ ਖਿੱਚੋਤਾਣ ਆ ਉਹ ਹੁਣ ਇਸ ਤਰ੍ਹਾਂ ਦੀ ਪੋਲੀਟੀਕਲ ਰੰਗਤ ਵੀ ਹੋਰ ਹਾਸਲ ਕਰਦੀ ਜਾ ਰਹੀ ਆ। ਵਾਸੂ ਜੀ, ਕੈਨੇਡਾ ਪੋਸਟ ਦੀ ਯੂਨੀਅਨ ਵੱਲੋਂ ਇੱਕ ਅਪਡੇਟ ਸਾਂਝੀ ਕੀਤੀ ਗਈ ਆ। ਅਸੀਂ ਕੱਲ੍ਹ ਹੀ ਗੱਲ ਕਰਦੇ ਸੀ ਕਿ ਆ ਵੱਖੋ ਵੱਖਰੇ ਜਿਹੜੇ ਜੋਬ ਐਕਸ਼ਨ ਚੱਲ ਰਹੇ ਨੇ ਉਹਨਾਂ 'ਚ ਅਪਡੇਟਸ ਕੀ ਆ ਰਹੀਆਂ ਨੇ। ਕੈਨੇਡਾ ਪੋਸਟ ਦੀ ਯੂਨੀਅਨ ਵੱਲੋਂ ਇਹ ਆਖਿਆ ਗਿਆ ਕਿ ਜਿਹੜਾ ਓਵਰਟਾਈਮ ਬੈਨ ਨਹੀਂ ਲੱਗਿਆ ਹੋਇਆ ਮਈ ਤੋਂ,
ਹਾਂਜੀ,
ਸੋਮਵਾਰ ਰਾਤ 12:01 ਬੇਸਿਕਲੀ ਐਤਵਾਰ ਸੋਮਵਾਰ ਦੀ ਰਾਤ ਜਦੋਂ ਹੋਏਗੀ ਈਸਟਰਨ ਸਮੇਂ ਮੁਤਾਬਕ, ਜਦੋਂ 12:01 ਹੋਣਗੇ, ਮਤਲਬ ਕਿ ਸਾਡੇ ਸਮੇਂ ਮੁਤਾਬਕ ਐਤਵਾਰ ਰਾਤ 9:01 ਤੋਂ ਬਾਅਦ ਓਵਰਟਾਈਮ ਬੈਨ ਤਾਂ ਖਤਮ ਹੋ ਜਾਏਗਾ, ਮਤਲਬ ਓਵਰਟਾਈਮ ਕੀਤਾ ਜਾ ਸਕੇਗਾ। ਪਰ ਹੁਣ ਯੂਨੀਅਨ ਵੱਲੋਂ ਕੈਨੇਡਾ ਪੋਸਟ ਨੂੰ, ਇੰਪਲੋਇਰ ਨੂੰ ਫਿਰ ਵੀ ਇੱਕ ਉਹਨਾਂ ਦੇ ਉੱਪਰ ਦਬਾਅ ਪਾਉਣ ਲਈ ਜਿਹੜਾ ਹੁਣ ਪੈਂਤਲਾ ਅਪਣਾਇਆ ਜਾ ਰਿਹਾ ਕਿ ਜਿਹੜੇ ਕਮਰਸ਼ੀਅਲ ਫਲਾਇਰਸ ਡਿਲੀਵਰ ਕੀਤੇ ਜਾਂਦੇ ਨੇ, ਜੋ ਕਿ ਇੱਕ ਆਮਦਨ ਦਾ ਸਾਧਨ ਹੈ ਕੈਨੇਡਾ ਪੋਸਟ ਵਾਸਤੇ, ਉਹ ਨਹੀਂ ਡਿਲੀਵਰ ਕਰਨੇ ਅਸੀਂ।
ਚਲੋ ਵਧੀਆ, ਜਿਹੜਾ ਮੇਲ ਬਾਕਸ ਆ,
ਮੇਲ ਬਹੁਤ ਭਰਿਆ
ਹੋਇਆ ਰਹਿੰਦਾ ਵਿਜੇ ਜੀ ਫਲਾਇਰਸ ਦੇ ਨਾਲ, ਪਰ ਬਿਜ਼ਨੈਸਸ ਵਾਸਤੇ ਜ਼ਰੂਰੀ ਵੀ ਆ, ਇਟਸ ਐਨ ਇੰਪੋਰਟੈਂਟ ਸੋਰਸ ਆਫ ਮਾਰਕੀਟਿੰਗ ਫੋਰ ਦੈਮ।
ਪਰ ਵਾਸੂ ਜੀ, ਪਤਾ ਕੀ ਹੈ, ਇਹ ਸਲਿਪਰੀ ਸਲੋਪ ਆ। ਕਈ ਵਾਰੀ ਨਾ ਬਿਜ਼ਨਸ ਅਦਾਰਾ ਜਦੋਂ ਦੇਖਦਾ ਕਿ ਯਾਰ ਅਸੀਂ ਇੱਕ ਰਵਾਇਤੀ ਤੌਰ ਤੇ ਨਾ ਪਿਛਲੇ 20 ਤੋਂ ਅਸੀਂ ਫਲਾਇਰ ਭੇਜਦੇ ਆ ਰਹੇ ਹਾਂ, ਯਾਰ ਬੰਦ ਨਾ ਕਰੀਏ, ਕਿਤੇ ਇਹੀ ਸਾਡਾ ਲੱਕੀ ਚਾਰਮ ਨਾ ਹੋਵੇ ਜਿਹੜੇ ਗਾਹਕ ਆਉਂਦੇ ਨੇ। ਕਈ ਵਾਰੀ ਜਦੋਂ ਤੁਹਾਨੂੰ ਇਹ ਰੀਅਲਾਈਜ਼ ਹੁੰਦਾ ਨਾ ਕਿ ਜਿਹੜੀ ਚੀਜ਼ ਦੇ ਉੱਪਰ ਤੁਸੀਂ ਕੰਪਲਸਿਵਲੀ ਖਰਚਾ ਕਰਦੇ ਆ ਰਹੇ ਸੀ, ਇੱਕ ਇੱਕ ਰਵਾਇਤ ਬਣੀ ਹੋਈ ਸੀ, ਕਿ ਜਦੋਂ ਉਹ ਚੀਜ਼ ਮਨਫੀ ਹੋ ਗਈ, ਗਾਹਕੀ ਨੂੰ ਇੰਨਾ ਫਰਕ ਨਹੀਂ ਪਿਆ। ਹੁਣ ਇਹ ਨਾ ਭੁੱਲੀਏ ਕਿ ਦਿਸ ਇਜ਼ ਨਾਟ ਦਾ 1990s, ਦਿਸ ਇਜ਼ ਨਾਟ ਦਾ ਅਰਲੀ 2000s ਈਦਰ। ਜੇ ਫਲਾਇਰਸ ਇਸ ਤਰ੍ਹਾਂ ਹਟਾ ਦਿੱਤੇ ਜਾਂਦੇ ਨੇ ਤੇ ਉਹਦੇ ਨਾਲ ਹੋਰ ਕਿੰਨੇ ਵਾਇਆ ਮੀਡੀਅਮਸ ਨੇ ਬਿਜ਼ਨਸਿਸ ਕੋਲ ਐਡਵਰਟਾਈਜ਼ ਕਰਨ ਵਾਸਤੇ। ਜੇ ਬਿਜ਼ਨਸ ਨੂੰ ਇਹ ਰੀਅਲਾਈਜ਼ ਹੋ ਜਾਂਦਾ, ਮੇ ਬੀ ਨਾਟ ਸਾਰਿਆਂ ਨੂੰ, ਪਰ ਇੱਕ ਸਿਗਨੀਫਿਕੈਂਟ ਨੰਬਰ ਨੂੰ ਜੇ ਇਹ ਰੀਅਲਾਈਜੇਸ਼ਨ ਹੋ ਜਾਂਦੀ ਆ ਵੀ ਯਾਰ ਫਲਾਇਰ ਨਾ ਭੇਜ ਕੇ ਵੀ ਕੋਈ ਬਹੁਤਾ ਫਰਕ ਤਾਂ ਪਿਆ ਨਹੀਂ,
ਰੇਡੀਓ ਦੇ ਐਡ ਚ ਲਾ ਕੇ,
ਰੇਡੀਓ ਦੇ ਐਡ ਚ ਲਾ ਕੇ
ਹੁੰਦਾ, ਖਾਸ ਤੌਰ ਤੇ ਸਵੇਰ ਵਾਲੇ ਸ਼ੋਅ
ਤੇ, ਅੱਛਾ ਯਾਰ, ਖਾਸ ਤੌਰ ਤੇ ਨਿਊਜ਼ ਤੇ ਇੱਕ ਵੀ ਸੈਗਮੈਂਟ ਜਦੋਂ ਵਾਸੂ ਜੀ ਐਡ ਬੋਲਦੇ ਆ, ਵਾਸੂ ਜੀ ਨੰਬਰ ਬੋਲ ਦੋ ਵੀ, ਜੇ ਕਿਸੇ ਨੇ ਐਡ ਪਾਉਣੀ ਆ ਤਾਂ ਸਾਡੇ ਇੱਥੇ ਕਿੱਥੇ ਕਿਹੜੇ ਨੰਬਰ ਤੇ ਕਾਲ ਕਰਨੀ ਆ,
604-9 ਇਸ ਨੰਬਰ ਤੇ ਫੋਨ ਕਰਿਓ, ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਡਾਇਰੈਕਟ ਕਰ ਦੇਣਗੇ ਕਿ ਤੁਸੀਂ ਸਾਡੇ ਸ਼ੋਅ ਦੇ ਉੱਤੇ ਕਨੈਕਟ ਐਫਐਮ ਦੇ ਵੱਖੋ ਵੱਖਰੇ ਸ਼ੋਅਜ਼ ਦੇ ਵਿੱਚ ਤੁਸੀਂ ਕਿਵੇਂ ਐਡਵਰਟਾਈਜ਼ ਕਰ ਸਕਦੇ ਹੋ।
ਯਾ, ਸੋ ਤੁਸੀਂ ਐਡਵਰਟਾਈਜ਼ ਕਰਨ ਦੇ ਲਈ ਜੇ ਫਲਾਇਰ ਹੁਣ ਜੇ ਤੁਸੀਂ ਭੇਜਦੇ ਹੁੰਦੇ ਸੀ ਕੈਨੇਡਾ ਪੋਸਟ ਵਾਲਿਆਂ ਦਾ ਫਲਾਇਰ ਵੰਡਣੇ ਨਹੀਂ, ਤੇ ਅਸੀਂ ਕਹਿ ਲਓ ਕਿ ਜ਼ਬਾਨੀ ਜ਼ਬਾਨੀ ਤੁਹਾਡੇ ਫਲਾਇਰ ਬਣ ਦਿਆਂਗੇ ਪੂਰੇ ਸਰੀ 'ਚ। ਸੋ 604-961-0915 'ਤੇ ਕਾਲ ਕਰਕੇ ਤੁਸੀਂ ਸਾਡੇ ਪ੍ਰੋਗਰਾਮਸ ਦੇ ਵਿੱਚ ਐਡਵਰਟਾਈਜ਼ ਕਰ ਸਕਦੇ ਹੋ। ਪਰ ਇਹ ਸੋ ਦਿਸ ਇਜ਼ ਦੀ ਅਪਡੇਟ। ਇਹ ਹੁਣੇ ਥੋੜ੍ਹੀ ਦੇਰ ਪਹਿਲਾਂ ਯੂਨੀਅਨ ਵੱਲੋਂ ਇਹ ਗੱਲ ਸਾਂਝੀ ਕੀਤੀ ਗਈ ਆ ਕਿ ਓਵਰਟਾਈਮ ਬੈਨ ਸੋਮਵਾਰ ਤੋਂ ਖਤਮ ਕੀਤਾ ਜਾ ਰਿਹਾ, ਐਜ ਇਨ ਓਵਰਟਾਈਮ ਕੀਤਾ ਜਾ ਸਕੇਗਾ, ਪਰ ਕੈਨੇਡਾ ਪੋਸਟ ਦੇ ਜਿਹੜੇ ਮੁਲਾਜ਼ਮ ਨੇ, ਜਿਹੜੇ ਪੋਸਟਲ ਵਰਕਰਸ ਨੇ, ਉਹ ਕਮਰਸ਼ੀਅਲ ਫਲਾਇਰਸ ਨਹੀਂ ਵੰਡਣਗੇ। ਜਿਹੜੀ ਵਸ ਰਹੀ ਅਸੀਂ ਮਿਊਨਸਪੈਲਿਟੀਜ਼ ਦੀ ਗੱਲ ਕਰਦੇ ਸੀ, ਉਹਨਾਂ ਦੀ ਗੱਲ ਹੋਰ ਇਹ ਵੀ ਜੋੜ ਲਈਏ। ਵੈਨਕੂਵਰ ਦੇ ਵਿੱਚ ਉੱਥੇ ਇੱਕ ਰਿਪੋਰਟ ਸਾਂਝੀ ਕੀਤੀ ਗਈ ਹੈ ਕਿ ਵੈਨਕੂਵਰ ਦੇ ਜਿੰਨੇ ਕਮਿਊਨਿਟੀ ਸੈਂਟਰਸ ਨੇ ਬੜੇ ਘਾਟੇ ਦਾ ਸੌਦਾ ਬਣੇ ਹੋਏ ਨੇ, ਅਤੇ $70 million ਦਾ ਘਾਟਾ ਤਕਰੀਬਨ ਹਰ ਸਾਲ ਪੈਂਦਾ ਪਿਆ। ਜੇ ਕੋਈ ਤਬਦੀਲੀਆਂ ਨਾ ਕੀਤੀਆਂ ਗਈਆਂ ਤਾਂ ਫਿਰ ਹੋ ਸਕਦਾ। ਅੱਛਾ, ਕਈਆਂ ਦਾ ਹਾਲ ਇਹੋ ਜਿਹਾ ਇੰਨਾ ਮਾੜਾ ਕਿ ਉਹ 'ਚ ਅਪਗ੍ਰੇਡ ਕਰਨਾ ਹੀ ਜ਼ਰੂਰੀ ਹੈ ਕਿਉਂਕਿ ਇਨਫਰਾਸਟਰਕਚਰ ਪੁਰਾਣਾ ਹੋਈ ਜਾਂਦਾ, ਅਤੇ ਜੇ ਅਜਿਹਾ ਨਹੀਂ ਕੀਤਾ ਗਿਆ ਜਾਂ ਤਾਂ ਫਿਰ ਕੁਝ ਕਮਿਊਨਿਟੀ ਸੈਂਟਰਸ ਨੂੰ ਈਵਨ ਬੰਦ ਤੱਕ ਕਰਨ ਦੀ ਨੌਬਤ ਆ ਸਕਦੀ ਆ।
ਜਾਂ ਇਹ ਵੀ ਜਿਹੜੀ ਗੱਲਾਂ ਨਾ ਕਈ ਵਾਰ ਸਮਝ ਨਹੀਂ ਆਉਂਦੀਆਂ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਸਰਕਾਰੀ ਫੰਡਿੰਗ ਨਾਲ ਚੱਲਣ ਵਾਲੇ ਅਦਾਰੇ ਨੇ, ਜਿਹੜੀਆਂ ਕੋਈ ਪਬਲਿਕ ਸਰਵਿਸਿਜ਼ ਨੇ, ਉਹਨਾਂ ਦੇ ਵਿੱਚ ਇਸ ਤਰ੍ਹਾਂ ਵਾਇਆ ਦੇ ਕ੍ਰੰਬਲਿੰਗ ਡਾਊਨ ਬੇਸਿਕਲੀ, ਕਿ ਹੁਣ ਜੇ ਅਸੀਂ ਇਹ ਕਹਿੰਦੇ ਹਾਂ ਵੀ ਜੀ ਉਹਨਾਂ ਦੇ ਉੱਤੇ ਲੋਡ ਬਹੁਤ ਵੱਧ ਗਿਆ, ਉਹਨਾਂ ਤੋਂ ਫਿਰ ਰੈਵਨਿਊ ਵਧਣਾ ਚਾਹੀਦਾ।
ਕਰੈਕਟ, ਯੈਸ।
ਜਿਵੇਂ ਟਰਾਂਸਲਿੰਕ ਦੀ ਗੱਲ ਹੁੰਦੀ ਹੈ ਕਿ ਟਰਾਂਸਲਿੰਕ ਵਾਲੇ ਕਹਿੰਦੇ ਜੀ ਵੀ ਸਾਨੂੰ ਘਾਟੇ ਪੈਂਦੇ ਨੇ, ਵੀ ਹੁਣ ਤਾਂ ਰਾਈਡਰਸ਼ਿਪ ਬਹੁਤ ਵਧੀ ਹੋਈ ਆ ਪੋਸਟ ਕੋਵਿਡ-19, ਰਾਈਡਰਸ਼ਿਪ ਦੇ ਵਿੱਚ ਬਹੁਤ ਵੱਡਾ ਉਛਾਲ ਆਇਆ, ਤੇ ਫਿਰ ਰਾਈਡਰਸ਼ਿਪ ਜੇ ਵਧੀਆ ਤੁਹਾਡਾ ਰੈਵਨਿਊ ਪਹਿਲਾਂ ਨਾਲੋਂ ਬਿਹਤਰ ਹੋਣਾ ਚਾਹੀਦਾ।
ਯੈਸ ਰਾਈਟ।
ਓਕੇ, ਤੁਸੀਂ ਕਹਿ ਸਕਦੇ ਹੋ ਵੀ ਜਿੰਨੀਆਂ ਸਾਰੀਆਂ ਸਰਵਿਸਿਜ਼ ਨੇ ਵੀ ਉਹਦੇ ਮੁਤਾਬਕ ਰੈਵਨਿਊ ਟਿਕਟਾਂ 'ਚੋਂ ਜਨਰੇਟ ਨਹੀਂ ਹੁੰਦਾ। ਵੀ ਅੰਡਰਸਟੈਂਡ ਕਿ ਨੌਰਥ ਅਮਰੀਕਾ ਦੇ ਵਿੱਚ ਜਿੰਨੇ ਵੀ ਇਸ ਤਰ੍ਹਾਂ ਦੇ ਪਬਲਿਕ ਟ੍ਰਾਂਸਿਟ ਸਿਸਟਮਸ ਨੇ ਵੀ ਉਹ ਸਾਰੇ ਘਾਟੇ ਦੇ ਵਿੱਚ ਹੀ ਹੁੰਦੇ ਨੇ
ਜੀ,
ਪਰ ਪਹਿਲਾਂ ਨਾਲੋਂ ਵੀ ਜ਼ਿਆਦਾ ਘਾਟਾ ਕਿਉਂ ਪੈ ਰਿਹਾ, ਇਹ ਨਹੀਂ ਸਮਝ ਆ ਰਹੀ ਗੱਲ।
ਕਰੈਕਟ।
ਜਾਂ ਤਾਂ ਹੋਵੇ ਕਿ ਸਰਵਿਸ ਐਕਸਪੈਂਸ਼ਨ ਬਹੁਤ ਜ਼ਿਆਦਾ ਹੋ ਗਈ ਹੈ ਕਿਤੇ, ਠੀਕ ਆ, ਬੱਸਾਂ ਦੇ ਰਾਊਟ ਵਗੈਰਾ ਵਧਾਏ ਗਏ ਨੇ, ਪਰ ਕਿੰਨੇ ਕੁ ਯਾਰ, ਰਾਈਡਰਸ਼ਿਪ ਵੀ ਤਾਂ ਦੇਖੋ ਕਿੰਨੀ ਵਧੀ ਹੈ।
ਬਿਲਕੁਲ।
ਸੋ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਪਾਲਿਸੀਜ਼ ਤਿਆਰ ਕੀਤੀਆਂ ਗਈਆਂ, ਜਿਹੜੀਆਂ ਜਿਹੜੇ ਕੋਈ ਜਿਹਨਾਂ ਆਧਾਰ ਦੇ ਉੱਤੇ ਸਾਰੀ ਇਹ ਫਾਈਨੈਂਸਿੰਗ ਸਾਰੀ ਤੈਅ ਕੀਤੀ ਗਈ, ਉਹ ਸਿਸਟਮ ਸਾਡੀ ਪੂਰੀ ਪਲੈਨਿੰਗ ਹੀ ਸਾਡੀ ਫੇਲ
ਪਲੈਨਿੰਗ ਗਲਤ ਆ। ਵਾਸੂ ਜੀ, ਇਹ ਕਿੰਨੇ ਲੋਕ ਸਵਾਲ ਪੁੱਛਦੇ ਨੇ, ਕਈ ਵਾਰ ਮਨ 'ਚ ਗੱਲ ਆਉਂਦੀ ਹੈ। ਦੇਖੋ, ਜਿਹੜੀ ਕੋਈ ਨਵੀਂ ਡਿਵੈਲਪਮੈਂਟ ਹੁੰਦੀ ਆ ਕਿਸੇ ਵੀ ਸ਼ਹਿਰ ਦੇ ਵਿੱਚ, ਦਿਸ ਇਜ਼ ਨੋਟ ਅ ਕਮੈਂਟਰੀ ਜਸਟ ਅਬਾਊਟ ਐਨੀ ਵਨ ਸਿਟੀ, ਪਰ ਕਿਸੇ ਵੀ ਸ਼ਹਿਰ ਦੇ ਵਿੱਚ ਜਦੋਂ ਤੁਸੀਂ ਕਹਿੰਦੇ ਵੀ ਨਵਾਂ ਇਨਫਰਾਸਟ੍ਰਕਚਰ ਬਣ, ਠੀਕ ਆ, ਸੜਕਾਂ ਦੀ ਮੇਨਟੇਨੈਂਸ ਆ, ਹੋਰ ਹੈ ਨਾ, ਬਾਕੀ ਦੀਆਂ ਮੇਨਟੇਨੈਂਸ ਨੇ, ਕੋਈ ਨਵੀਂ ਕੋਈ ਕਰਬ ਲੇਨ ਵਗੈਰਾ ਬਣਦੀ ਪਈ ਆ, ਸਾਈਡਵਾਕਸ ਬਣ ਰਹੀਆਂ ਨੇ, ਪਾਰਕਸ ਦੀ ਮੇਨਟੇਨੈਂਸ ਆ, ਠੀਕ ਆ, ਉਹ ਸਾਰੇ ਖਰਚੇ ਹੈਗੇ ਨੇ। ਪਰ ਜਦੋਂ ਕਿਤੇ ਕੋਈ ਨਵੀਂ ਡਿਵੈਲਪਮੈਂਟ ਹੁੰਦੀ ਆ, ਉੱਥੇ ਜਿੰਨਾ ਵੀ ਨਵਾਂ ਇਨਫਰਾਸਟ੍ਰਕਚਰ ਲੇ ਕੀਤਾ ਜਾਂਦਾ, ਉਹਦੇ ਵਾਸਤੇ ਕਾਫੀ ਜਿਹੜੇ ਪੈਸੇ ਨੇ ਉਹ ਡਿਵੈਲਪਰ ਤੋਂ ਲੈ ਲਏ ਜਾਂਦੇ ਨੇ। ਡਿਵੈਲਪਰ ਨੇ ਅਲਟੀਮੇਟਲੀ ਉਹਦੀ ਪ੍ਰੋਜੈਕਟ ਦੀ ਕੋਸਟ ਆ, ਜਿਹਨੇ ਵੀ ਉਸ ਨਵੀਂ ਡਿਵੈਲਪਮੈਂਟ ਦੇ ਵਿੱਚ ਪ੍ਰੋਪਰਟੀ ਖਰੀਦਣੀ ਆ, ਉਹ ਕੋਸਟ ਦੇ ਵਜੋਂ ਬਾਇਰ ਨੂੰ ਉਹ ਪਾਸ ਆਨ ਹੋ ਜਾਂਦਾ। ਜਦੋਂ ਨਵੀਂ ਬਣ ਰਹੀ ਪ੍ਰੋਪਰਟੀ ਜਿੱਥੇ ਇਨਫਰਾਸਟ੍ਰਕਚਰ ਦਾ ਬਿਲਕੁਲ ਬੁਨਿਆਦੀ ਇਨਫਰਾਸਟ੍ਰਕਚਰ ਜ਼ੀਰੋ ਤੋਂ ਵਿਛਾਇਆ ਜਾ ਰਿਹਾ, ਜਿੱਥੇ ਉਹਦੇ ਲਈ ਤਾਂ ਪੈਸੇ ਆਲਰੇਡੀ ਲੈ ਲਏ ਗਏ, ਫਿਰ ਜਿਹੜੇ ਸਾਡੇ ਪ੍ਰੋਪਰਟੀ ਟੈਕਸਿਸ ਨੇ ਉਹਨਾਂ ਦੇ ਵਿੱਚ ਮਣਾ ਮੂਹੀ ਇੰਨੇ ਵਾਧੇ ਕਿੱਥੇ ਹੋ ਰਹੇ ਨੇ? ਜੇ ਉਹ ਵਾਧੇ ਹੋ ਰਹੇ ਨੇ, ਜੇ ਉਹ ਇਸ ਤਰਕ 'ਤੇ ਹੋ ਰਹੇ ਨੇ ਕਿ ਦੇਖੋ ਜੀ ਜਿਹੜਾ ਆਲਰੇਡੀ ਐਗਜਿਸਟਿੰਗ ਇਨਫਰਾਸਟ੍ਰਕਚਰ ਆ ਉਹ ਮੇਨਟੇਨ ਨਹੀਂ ਕਰਨਾ, ਜੇ ਉਹ ਮੇਨਟੇਨੈਂਸ ਵਾਸਤੇ ਉਸ ਆਧਾਰ 'ਤੇ ਪ੍ਰੋਪਰਟੀ ਟੈਕਸ ਵਾਧੇ ਹੋਏ, ਤਾਂ ਫਿਰ ਸਿਟੀ ਆਫ ਵੈਨਕੂਵਰ ਦੇ ਵਿੱਚ ਇਹੋ ਜਿਹੀ ਗੱਲ ਕਿਉਂ ਆ ਗਈ ਕਿ ਜੀ ਇਨਫਰਾਸਟ੍ਰਕਚਰ ਪੁਰਾਣਾ ਇੰਨਾ ਹੋ ਗਿਆ, ਉਹ ਤਾਂ ਜੀ ਇੰਨੇ $1 million ਦੇ ਘਾਟੇ 'ਚ, ਜਾਂ ਇਹਨੂੰ ਬੰਦ ਕਰਨਾ ਪਊਗਾ ਜਾਂ ਫਿਰ ਰੈਵਨਿਊ ਵਧਾਉਣਾ ਪਊਗਾ? ਜਿਹੜਾ ਜਿਹੜੇ ਘਰ ਦੇ ਵਿੱਚ ਤੁਸੀਂ ਰਹਿੰਦੇ ਪਏ ਹੋ ਪਿਛਲੇ ਮੰਨ ਲਓ 8-10 ਸਾਲ ਤੋਂ, ਉਹਦਾ ਪ੍ਰੋਪਰਟੀ ਟੈਕਸ ਪਿਛਲੇ 10 ਸਾਲਾਂ ਦੇ ਵਿੱਚ ਵੱਧ ਕੇ ਕਿੱਥੇ ਤੋਂ ਕਿੱਥੇ ਚਲਾ ਗਿਆ? ਇੱਦਾਂ ਤਾਂ ਹੈ ਨਹੀਂ ਵੀ ਜਿਹੜੀਆਂ ਤੁਹਾਨੂੰ ਸਰਵਿਸਿਜ਼ ਆ ਰਹੀਆਂ ਨੇ ਕਿ ਸਾਰਿਆਂ ਦੀ ਲਾਗਤ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਹੋ ਗਿਆ, ਕਿਉਂਕਿ ਜੇ ਵਾਧਾ ਹੋਇਆ ਵੀ ਹੋਵੇ, ਅਕਰੋਸ ਆਲ ਹੋਮਸ ਜਿੰਨੇ ਪੈਸੇ ਸਿਟੀ ਕੋਲ ਜਾ ਰਹੇ ਨੇ, ਅਕਰੋਸ ਆਲ ਪ੍ਰੋਪਰਟੀ ਟਾਈਪਸ, ਇਹ 'ਚ ਕਮਰਸ਼ੀਅਲ ਪ੍ਰੋਪਰਟੀਜ਼ ਵੀ ਆ ਗਈਆਂ, ਜੇ ਮੰਨ ਲਓ ਪਾਣੀ ਮੁਹੱਈਆ ਕਰਾਉਣ ਦੇ ਖਰਚੇ ਦੇ ਵਿੱਚ ਵਾਧਾ ਹੋ ਗਿਆ, ਤਾਂ ਜਿੰਨਾ $multi-million ਦਾ ਐਕਸਟਰਾ ਟੈਕਸ ਐਗਜ਼ਿਸਟਿੰਗ ਪ੍ਰੋਪਰਟੀਜ਼ ਤੋਂ ਇਕੱਠਾ ਕੀਤਾ ਜਾਂਦਾ, ਵੇਅਰ ਇਜ਼ ਦੈਟ ਮਨੀ ਗੋਇੰਗ?
ਸੋ ਜਨਸੰਖਿਆ ਦੇ ਵਿੱਚ ਜੇ ਵਾਧਾ ਹੋ ਰਿਹਾ, ਠੀਕ ਆ, ਉਹਦੇ ਨਾਲ ਡਿਮਾਂਡ ਵੱਧ ਰਹੀ ਆ, ਕਈ ਚੀਜ਼ਾਂ, ਕਈ ਜਿਹੜੇ ਇਨਪੁੱਟਸ ਨੇ ਉਹ ਮਹਿੰਗੇ ਹੋ ਰਹੇ ਨੇ, ਪਰ ਤੁਹਾਡਾ ਰੈਵਨਿਊ ਵੀ ਤਾਂ ਵੱਧ ਰਿਹਾ ਉਹਦੇ ਨਾਲ, ਪਲੱਸ ਜਿਹੜਾ ਤੁਸੀਂ ਜਿਹੜੇ ਵਾਕਿੰਗਸ ਨੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਫੁੱਟਫਾਲ ਵੀ ਤਾਂ ਵਧਿਆ ਹੀ ਹੋਏਗਾ ਨਾ, ਤੇ ਜਿਹੜੇ ਤੁਹਾਡੀਆਂ ਮੈਂਬਰਸ਼ਿਪਸ ਨੇ ਉਹ ਵੀ ਤਾਂ ਵਧੀਆ ਹੋਣਗੀਆਂ। ਸੋ ਉਹ ਜਿਹੜਾ ਰੈਵਨਿਊ ਉਹ ਕਿੱਥੇ ਜਾ ਰਿਹਾ? ਜਿਹੜੀਆਂ ਕੋਈ ਕਲਾਸਿਸ ਵਗੈਰਾ ਚਲਾਈਆਂ ਜਾਂਦੀਆਂ ਨੇ ਰੈਕ ਸੈਂਟਰਸ ਦੇ ਵਿੱਚ, ਉਹਨਾਂ ਦਾ ਰੈਵਨਿਊ ਤਾਂ ਵਧਿਆ ਹੋਏਗਾ
ਜੀ।
ਸੋ ਠੀਕ ਆ, ਉਹਦੇ ਨਾਲ ਸਾਰਾ ਖਰਚਾ ਪੂਰਾ ਨਹੀਂ ਹੁੰਦਾ, ਐਜ਼ ਯੂ ਮੈਂਸ਼ਨ ਵੀ ਜਿਹੜੇ ਆਪਾਂ ਟੈਕਸਿਸ ਪੇ ਕਰਦੇ ਹਾਂ ਉਹਦੇ ਵਿੱਚੋਂ ਮੇਜਰ ਚੰਕ ਗੋਸ ਟੂਵਰਡਸ ਦਿਸ
ਜੀ।
ਸੋ ਸਵਾਲ ਮੈਂ ਜਿਹੜਾ ਬੁਨਿਆਦੀ ਤੌਰ ਤੇ ਪੁੱਛਣ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਪਹਿਲਾਂ ਨਾਲੋਂ ਵਾਟ ਚੇਂਜਡ? ਤੁਸੀਂ ਇਹ ਕਹਿ ਦੋਗੇ ਜੀ ਇਨਪੁੱਟਸ ਬਹੁਤ ਮਹਿੰਗੇ ਹੋ ਗਏ ਨੇ, ਵੀ ਲੇਬਰ ਕੋਸਟ ਵੱਧ ਗਈ ਆ, ਪਾਣੀ ਮੁਹੱਈਆ ਕਰਾਉਣਾ ਮਹਿੰਗਾ ਹੋ ਗਿਆ, ਬਿਜਲੀ ਮਹਿੰਗੀ ਹੋ ਗਈ, ਠੀਕ ਆ, ਪਰ ਰੈਵਨਿਊ ਵੱਧ ਗਿਆ
ਹੋਵੇਗਾ,
ਪਲੱਸ ਜਿਹੜਾ ਟਿਕਟਾਂ ਤੋਂ ਰੈਵਨਿਊ ਵੀ ਤਾਂ ਵਧਿਆ ਹੋਏਗਾ, ਟੈਕਸਿਸ ਤੋਂ ਆਉਣ ਵਾਲਾ ਰੈਵਨਿਊ ਪਲੱਸ ਟਿਕਟਾਂ ਤੋਂ ਆਉਣ ਵਾਲਾ ਰੈਵਨਿਊ ਵੀ ਤਾਂ ਵਧਿਆ ਹੀ ਹੋਏਗਾ ਨਾ ਜਨਸੰਖਿਆ ਦੇ ਵਿੱਚ ਵਾਧੇ ਨਾਲ। ਸੋ ਵਟ ਚੇਂਜ ਦੈਨ?
ਜਿਹੜੇ ਜਿਮ ਦੀ ਮੈਂਬਰਸ਼ਿਪ ਲੋਕੀ ਲੈਂਦੇ ਨੇ ਉਹ ਨੰਬਰ ਦੇ ਵਿੱਚ ਵੀ ਤਾਂ ਵਾਧਾ ਹੋਇਆ ਨਾ। ਸੋ ਜੇ ਕੋਈ, ਜੇ ਤੁਸੀਂ ਪੂਲ ਚ ਜਾਓ, ਜਿਹੜਾ ਵੀ ਬੰਦਾ ਉੱਥੇ ਪੂਲ ਦੇ ਵਿੱਚ ਆਇਆ ਹੋਇਆ ਉਹ ਜਾਂ ਉਹ ਮੈਂਬਰ ਆ ਜਾਂ ਉਹ ਡ੍ਰੋਪ ਇਨ ਫੀ ਪੇ ਕਰਕੇ ਆਇਆ। ਸੋ ਕੀ ਤਰਕ ਇਹ ਦਿੱਤਾ ਜਾ ਰਿਹਾ ਵੀ ਅਸੀਂ ਤੇ ਆਲਰੇਡੀ, ਸੋ ਹਰ ਬੰਦਾ, ਇਹਦਾ ਮਤਲਬ ਇਹ ਹੋਇਆ ਬਸ ਜੀ, ਹਰ ਸਵਾਰੀ ਜਿਹੜੀ ਟਰਾਂਸਲਿੰਕ ਤੇ ਬੱਸ ਦੀ ਸਵਾਰੀ ਕਰ ਰਹੀ ਹੈ, ਸਕਾਈ ਟ੍ਰੇਨ ਤੇ ਸਵਾਰੀ ਕਰ ਰਹੀ ਆ, ਐਵਰੀ ਐਡੀਸ਼ਨਲ ਪੈਸੇਂਜਰ ਐਕਚੁਲੀ ਘਾਟਾ ਲੋਸ ਵਧਾਉਂਦਾ ਪਿਆ। ਆਮ ਤੌਰ ਤੇ ਤੁਸੀਂ ਇਹ ਕਹੋਗੇ ਜਦੋਂ ਗਾਹਕ ਦੀ ਗਿਣਤੀ ਵਧੀ ਗਾਹਕਾਂ ਦੀ ਤਾਂ ਤੁਹਾਡਾ ਰੈਵਨਿਊ ਵਧਿਆ, ਤੁਹਾਡਾ ਉਹਦੇ ਵਿੱਚ ਮੁਨਾਫਾ ਵਧੇਗਾ। ਹਾਂ ਇਹ ਹੋ ਸਕਦਾ ਕਿ ਜੇ ਤੁਹਾਡਾ 10 ਗਾਹਕਾਂ ਪਿੱਛੇ ਮੁਨਾਫਾ ਸੀਗਾ $10, ਸੋ ਪਰ ਗਾਹਕ ਜੇ $1 ਬਚਦਾ ਸੀ, ਮੇ ਬੀ ਜਦੋਂ ਗਾਹਕਾਂ ਦੀ ਗਿਣਤੀ ਵੱਧ ਕੇ 20 ਹੋ ਗਈ ਤੁਹਾਡਾ ਮੁਨਾਫਾ ਰਹਿ ਗਿਆ $17। ਇਹ ਹੋ ਸਕਦਾ ਵੀ ਮਾਰਜਨਲ ਪ੍ਰੋਫਿਟ ਘੱਟ ਜਾਵੇ ਪਰ ਟੋਟਲ ਪ੍ਰੋਫਿਟ ਕਿਵੇਂ ਘੱਟ ਜਾਂਦਾ ਹੈ। ਸੋ ਕੀ ਇਹਦਾ ਮਤਲਬ ਇਹ ਹੈ ਕਿ ਸਕੂਲ ਦੇ ਵਿੱਚ ਜਾਣ ਵਾਲਾ ਹਰ ਐਡੀਸ਼ਨਲ ਬੱਚਾ ਜ਼ਿਆਦਾ ਘਾਟਾ ਉਹਦੇ ਕਰਕੇ ਮਾਲੀਆ ਨੂੰ ਪੈ ਰਿਹਾ, ਜਿਮ ਦੇ ਵਿੱਚ ਸਿਟੀ ਦੀ ਰੈਕਰੀਏਸ਼ਨ ਫੈਸਿਲਿਟੀ ਇਸਤੇਮਾਲ ਕਰਨ ਵਾਲਾ ਹਰ ਇੱਕ ਐਕਸਟਰਾ ਵਿਅਕਤੀ ਉਹਦੇ ਵਿੱਚ ਉਹ ਹੋਰ ਘਾਟੇ ਦੇ ਵਿੱਚ ਵਾਧਾ ਕਰਦਾ ਪਿਆ, ਬੱਸ ਦੀ ਹਰ ਸਵਾਰੀ ਘਾਟਾ ਵਧਾ ਰਹੀ ਹੈ।
ਇੱਕ ਚੀਜ਼ ਇਹ ਹੋ ਸਕਦੀ ਹੈ ਕਿ ਜਿਹੜਾ ਦਿਮਾਗ ਦੇ ਵਿੱਚ ਆਏਗਾ ਕਿ ਚਲੋ ਠੀਕ ਹੈ ਜੀ, ਜਨਸੰਖਿਆ ਵੱਧ ਗਈ, ਡਿਮਾਂਡ ਵੱਧ ਗਈ ਆ, ਵੀ ਪਹਿਲਾਂ ਇੱਕ ਪੂਲ ਨਾਲ ਕੰਮ ਚੱਲਦਾ ਸੀ, ਹੁਣ ਦੋ ਪੂਲ ਬਣਾਉਣੇ ਪੈ ਗਏ, ਪਰ ਜਿਹੜਾ ਦੂਸਰਾ ਪੂਲ ਬਣਿਆ ਉਹਦੇ ਵਾਸਤੇ ਤਾਂ ਫੰਡਿੰਗ ਸਰਕਾਰ ਹੀ ਦੇ ਰਹੀ ਹੈ ਪੂਰੀ। ਉਹ ਤਾਂ ਤੁਸੀਂ ਆਪਣੇ ਟਿਕਟਾਂ ਦੇ ਜਾਂ ਆਪਣੇ ਐਗਜ਼ਿਸਟਿੰਗ ਰੈਵਨਿਊ ਦੇ ਵਿੱਚੋਂ ਪੈਸੇ ਕੱਢ ਕੇ ਨਵਾਂ ਪੂਲ ਬਣਾਉਂਦੇ ਹੀ ਨਹੀਂ ਕਦੇ, ਉਹਦੇ ਵਾਸਤੇ ਨਵੀਂ ਫੰਡਿੰਗ ਮੰਗੀ ਜਾਂਦੀ ਹੈ ਹਮੇਸ਼ਾ, ਪੈਸੇ ਜਾਰੀ ਕੀਤੇ ਜਾਂਦੇ ਨੇ। ਟੈਕਸਪੇਅਰਸ ਨੂੰ ਕਿਹਾ ਜਾਂਦਾ ਵੀ ਅਸੀਂ ਉਹਨਾਂ ਨਵਾਂ ਰੈਕ ਸੈਂਟਰ ਬਣਾਉਣਾ, ਨਵੀਂ ਐਡੀਸ਼ਨ ਕਰਨੀ ਆ, ਇਸ ਕਰਕੇ ਪ੍ਰੋਪਰਟੀ ਟੈਕਸ ਦੇ ਵਿੱਚ ਇਸ ਵਾਰ 0.5% ਜਿਹੜਾ ਐਕਸਟਰਾ ਵਾਧਾ ਹੋ
ਰਿਹਾ।
ਸੋ ਇਹ ਤਾਂ ਸਮਝ ਤੋਂ ਬਾਹਰ ਆ ਵੀ ਜਿਹੜਾ ਕੋਈ ਨਵੀਂ ਜਿਹੜੀ ਕੋਈ ਇਨਫਰਾਸਟ੍ਰਕਚਰ ਦੇ ਵਿੱਚ ਮਿਊਨਿਸਪਲ ਲੈਵਲ ਤੇ ਕਿਸੇ ਵੀ ਸਿਟੀ ਦੇ ਵਿੱਚ ਜਿਹੜੀ ਕੋਈ ਐਡੀਸ਼ਨ ਹੁੰਦੀ ਆ ਉਹ ਤਾਂ ਨਵੀਂ ਫੰਡਿੰਗ ਨਾਲ ਨਵੇਂ ਟੈਕਸਿਸ ਲਗਾ ਕੇ ਹੁੰਦੀ ਆ, ਤੇ ਫਿਰ ਜਿਹੜਾ ਰੂਟੀਨ ਜਿਹੜਾ ਰੈਵਨਿਊ ਹੈ ਉਹ ਇਹਨਾਂ ਦਾ ਕਿਉਂ ਘਟਦਾ ਜਾ ਰਿਹਾ? ਜਨਸੰਖਿਆ ਦੇ ਵਧਣ ਨਾਲ ਤਾਂ ਰੈਵਨਿਊ ਵਧਣਾ ਚਾਹੀਦਾ।
ਇੱਕ ਨਾ ਵਾਸੂ ਜੀ, ਅਕਸਰ ਅਸੀਂ ਗੱਲ ਕਰਦੇ ਹਾਂ, ਇਹ ਡਾਕਟਰ ਭੁੱਲਰ ਨਾਲ ਇੱਕ ਤਿੰਨ ਸੈਗਮੈਂਟ ਕਰ ਰਹੇ ਸੀ ਤੇ ਉਹਨਾਂ ਨੇ ਗੱਲ ਮੈਂਸ਼ਨ ਕੀਤੀ ਕਿ ਮੰਨ ਲਓ ਵੀ ਜੇ ਤਨਖਾਹਾਂ ਦੇ ਵਿੱਚ 15% ਵਾਧਾ ਹੋ ਗਿਆ, ਫਰਜ਼ ਕਰੋ ਤਨਖਾਹਾਂ ਵਿਚਲਾ 15% ਵਾਧਾ ਤੁਹਾਡੇ ਟੋਟਲ ਕੋਸਟ ਆਫ ਡਿਲੀਵਰਿੰਗ ਸਰਵਿਸਿਜ਼ ਦਾ ਕਿੰਨਾ ਹਿੱਸਾ? 15% ਆਫ ਇਨਕਰੀਜ਼ ਇਨ ਵੇਜਿਸ ਡਜ਼ ਨਾਟ ਵਾਰੰਟ 15% ਇਨਕਰੀਜ਼ ਇਨ ਪ੍ਰਾਈਸਿਸ। ਜੇ ਤਨਖਾਹਾਂ ਮੰਨ ਲਓ ਤੁਸੀਂ $100 ਤੁਹਾਡਾ ਬਿਜ਼ਨਸ ਨੂੰ ਕਿਸੇ ਵੀ ਅਦਾਰੇ ਨੂੰ ਚਲਾਉਣ ਦਾ ਖਰਚਾ, ਜੋ $100 ਦੇ ਵਿੱਚੋਂ ਜੇ ਤਨਖਾਹਾਂ $50 ਨੇ, ਠੀਕ ਆ, ਤਾਂ ਤਨਖਾਹਾਂ ਵਿੱਚ ਹੋਇਆ 15% ਦਾ ਵਾਧਾ, ਉਹਨੇ $7.5 ਹੀ ਐਡ ਕੀਤੇ। ਪਰ ਜੇ ਤੁਸੀਂ $100 ਦੀ ਚੀਜ਼ ਮੰਨ ਲਓ 200 ਚ ਵੇਚਦੇ ਸੀ ਮੁਨਾਫੇ ਤੇ, ਉਹਦੀ ਤੁਸੀਂ ਕੀਮਤ ਵਧਾ ਕੇ ਕਿ ਇਹ ਤਰਕ ਦੇ ਕੇ ਕਿ ਜੀ 15% ਵੇਜਿਸ ਵਧਾ ਤੀਆਂ, ਤਾਂ 200 ਵਾਲੀ ਚੀਜ਼ ਤੁਸੀਂ 230 ਦੀ ਥੋੜੇ ਕਰ ਦੋਗੇ।
ਹਾਂਜੀ,
ਕਿਉਂਕਿ ਤੁਹਾਡਾ ਖਰਚਾ ਤੇ $7.5 ਹੀ ਵਧਿਆ ਨਾ ਇਫੈਕਟਿਵਲੀ। ਸੋ ਇਹ ਜਿਹੜੀ ਕੈਲਕੂਲੇਸ਼ਨ ਹੈ, ਇਹ ਜਿਹੜਾ ਇਹ ਜਿਹੜੇ ਵਧਦੇ ਹੋਏ ਐਸਕੇਲੇਟਿੰਗ ਟੈਕਸਿਸ ਦਾ ਰੀਜ਼ਨ ਆ, ਇਹ ਕਈ ਵਾਰ ਸਮਝ ਨਹੀਂ ਪੈਂਦਾ।
ਐਂਡ ਵਿਜੇ ਜੀ,
ਪਾਣੀ ਤਾਂ ਇੱਦਾਂ ਦਾ ਹੈ ਨਹੀਂ ਵੀ ਹੁਣ ਉਹਦੇ ਵਿੱਚੋਂ ਲਿਕੁਇਡ ਗੋਲਡ ਨਿਕਲਣ ਲੱਗ ਗਿਆ।
ਹਾਂ, ਤੇ ਜਿਹੜੇ ਰੈਕ ਸੈਂਟਰਸ ਨੇ ਉਹਨਾਂ ਦੀ ਮੈਂਬਰਸ਼ਿਪ ਫੀਸ ਵਗੈਰਾ ਵੀ ਓਵਰ ਦਾ ਈਅਰਸ ਵੱਧਦੀ ਰਹਿੰਦੀ ਆ। ਹੈਰੀ ਜੀ ਦਾ ਮੈਸੇਜ ਆਇਆ, ਕਹਿੰਦੇ 2 ਸਾਲ ਪਹਿਲਾਂ ਸਰੀ ਰਿਕ੍ਰੀਏਸ਼ਨ ਸੈਂਟਰ ਵਾਸਤੇ ਕਹਿੰਦੇ ਉਹ ਦਿੰਦੇ ਸੀ $45 ਪਲੱਸ ਟੈਕਸ ਪਰ ਮੰਥ, ਕਹਿੰਦੇ ਉਹ ਵੱਧ ਕੇ ਹੁਣ $77 ਹੋ ਗਿਆ। ਕਹਿੰਦੇ
ਡੰਬਲ ਭਾਰੇ ਕਰਤੇ ਨਾ ਫਿਰ।
ਇੱਕ ਹੋਰ ਵੀ ਕਈ ਮੈਸੇਜ, ਪਰਮਵੀਰ ਗਰੇਵਾਲ ਜੀ ਦਾ ਮੈਸੇਜ ਆਇਆ, ਕਹਿੰਦੇ ਰੈਕ ਸੈਂਟਰ ਦੇ ਵਿੱਚ ਕਹਿੰਦੇ ਹਰ ਕੋਈ ਜਿਹੜੀ ਵੀ ਕੋਈ ਕਲਾਸ ਹੈ, ਜਿਹੜਾ ਵੀ ਕੋਈ ਪ੍ਰੋਗਰਾਮ ਹੈ, ਹਰ ਕਿਸੇ ਚੀਜ਼ ਵਾਸਤੇ ਵੇਟਿੰਗ ਲਿਸਟ ਹੈ।
ਅੱਛਾ, ਇੱਕ
ਵਾਰੀ ਆਉਂਦੀ ਨਹੀਂ।
ਇੱਕ ਨਾ ਵਾਸੂ ਜੀ, ਕਈ ਚੀਜ਼ਾਂ ਦੇਖੋ, ਕਈ ਕਾਰੋਬਾਰ ਇਹੋ ਜਿਹੇ ਨੇ, ਕਈ ਸਰਵਿਸਿਜ਼ ਇਹੋ ਜਿਹੀਆਂ ਨੇ ਜਿਹਦੇ ਵਿੱਚ ਤੁਹਾਨੂੰ ਕੋਨਸਟੈਂਟਲੀ ਨਵਾਂ ਸਮਾਨ ਲੈ ਕੇ ਆਉਣਾ ਪਏਗਾ। ਉਹ ਸਮਾਨ ਵਿਕੇਗਾ, ਮਤਲਬ ਉਹ ਗੁੱਡਸ ਇਨ ਗੁੱਡਸ ਆਊਟ ਉਹਦੇ ਵਿੱਚ ਹੋ ਹੀ ਜਾ ਰਿਹਾ। ਪਰ ਬਹੁਤ ਸਾਰੀਆਂ ਸਰਵਿਸਿਜ਼ ਤਾਂ ਸਿਟੀ ਦੀਆਂ ਇਹੋ ਜਿਹੀਆਂ ਨੇ ਜਿਹਦੇ ਵਿੱਚ ਤੁਸੀਂ ਇਨਫਰਾਸਟ੍ਰਕਚਰ ਬਣਾ ਦਿੱਤਾ, ਨਾਓ ਦੈਟ ਇਜ਼ ਦੇਅਰ ਦੈਟ ਇਜ਼ ਦੇਅਰ। ਤੁਸੀਂ ਇੱਦਾਂ ਨਹੀਂ ਨਾ ਹੁੰਦਾ ਕਿ ਜੇ ਤੁਸੀਂ ਮੰਨ ਲਓ ਗੱਡੀ ਖਰੀਦ ਲਈ, ਉਹਦੇ ਵਿੱਚ ਤੇਲ ਪਾਉਣ ਦੀ ਲਾਗਤ ਉੱਪਰ ਥੱਲੇ ਹੋਏਗੀ, ਇੰਸ਼ੋਰੈਂਸ ਦੀ ਕੋਸਟ ਉੱਪਰ ਥੱਲੇ ਹੋਏਗੀ। ਜਿਹੜੀ ਕਾਰ ਤੁਸੀਂ ਮੰਨ ਲਓ 5 ਸਾਲ ਪਹਿਲਾਂ $50,000 ਦੀ ਖਰੀਦੀ ਸੀ, ਜੇ ਅੱਜ ਉਸ ਗੱਡੀ ਦੀ ਕੀਮਤ, ਅਤੇ ਤੁਸੀਂ ਉਹ ਗੱਡੀ ਹਲੇ 5 ਸਾਲ ਹੋਰ ਚਲਾਉਣੀ ਆ, ਜੇ ਅੱਜ ਉਸ ਗੱਡੀ ਦੀ ਕੀਮਤ ਵੱਧ ਕੇ 75,000 ਹੋ ਜਾਂਦੀ ਆ, ਇਹਦਾ ਇਹ ਮਤਲਬ ਥੋੜ੍ਹੇ ਤੁਸੀਂ ਉਸ ਵਧੀ ਹੋਈ ਕੋਸਟ ਦਾ ਹਵਾਲਾ ਦੇ ਕੇ ਅੱਜ ਵੀ ਆਪਣੀ ਕੋਸਟ ਵਧਾ ਲਓਗੇ।
ਸੋ ਆਪਰੇਸ਼ਨਲ ਕੋਸਟ ਇਹਨਾਂ ਦੀਆਂ ਜ਼ਰੂਰ, ਜਿਹੜੇ ਇਨਪੁੱਟਸ ਨੇ ਵੀ ਤਨਖਾਹਾਂ ਦੇ ਵਿੱਚ ਵਾਧਾ ਹੋ ਰਿਹਾ, ਬਿਜਲੀ ਮਹਿੰਗੀ ਹੋ ਗਈ, ਪਾਣੀ ਮਹਿੰਗਾ ਹੋ ਗਿਆ, ਹੋਰ ਜਿਹੜੇ ਕੋਈ ਸਮਾਨ ਵਗੈਰਾ ਯੂਜ਼ ਹੁੰਦਾ ਹੋਵੇਗਾ ਆਪਰੇਸ਼ਨ ਨੂੰ ਚੱਲਦਾ ਰੱਖਣ ਲਈ, ਉਹ ਮਹਿੰਗਾ ਹੋ ਗਿਆ ਹੋਵੇਗਾ ਜ਼ਰੂਰ, ਪਰ ਰੈਵਨਿਊ ਵੀ ਤਾਂ ਵਧਿਆ।
ਐਗਜ਼ਿਸਟਿੰਗ, ਹਾਂ ਐਗਜ਼ਿਸਟਿੰਗ ਪ੍ਰੋਪਰਟੀ ਦੇ ਟੈਕਸ ਦੇ ਵਿੱਚ ਹੋਣ ਵਾਲਾ ਵਾਧਾ ਜੇ ਇਸ ਹਵਾਲੇ ਤੋਂ ਹੋ ਰਿਹਾ ਕਿ ਜੀ ਸਰਵਿਸਿਜ਼ ਦੇ ਉੱਪਰ ਭਾਰ ਪੈ ਰਿਹਾ, ਸਰਵਿਸਿਜ਼ ਦੇ ਉੱਪਰ ਭਾਰ ਜਿਹੜੀ ਪਾਪੂਲੇਸ਼ਨ ਕਰਕੇ ਪੈ ਰਿਹਾ, ਉਹਦੇ ਲਈ ਜਿਹੜੀ ਨਵੀਂ ਡਿਵੈਲਪਮੈਂਟ ਹੋ ਰਹੀ ਹੈ, ਉਹਦੇ ਉੱਤੋਂ ਤਾਂ ਵੈਸੇ ਹੀ ਪਹਿਲਾਂ ਡਿਵੈਲਪਮੈਂਟ ਕੋਸਟ ਚਾਰਜ ਦੇ ਤੌਰ 'ਤੇ ਪੈਸੇ ਲਏ ਜਾ ਰਹੇ ਨੇ। ਹਾਂ, ਇੱਕ ਗੱਲ ਇਹਦੇ 'ਚ ਇਹ ਵੀ ਮੈਂਸ਼ਨ ਕਰਨੀ ਬਹੁਤ ਜ਼ਰੂਰੀ ਹੈ ਵਸੂ ਜੀ, ਕਿ ਜਿਹੜੇ ਘਰ ਦੇ ਵਿੱਚ ਮਨਜ਼ੂਰੀ ਦਿੱਤੀ ਜਾਂਦੀ ਹੈ ਵੀ ਇਹਦੇ ਵਿੱਚ ਇੱਕ ਮੇਨ ਫਲੋਰ ਹੋਏਗਾ ਅਤੇ ਇੱਕ ਬੇਸਮੈਂਟ ਸਵੀਟ ਹੋਏਗੀ, ਤਾਂ ਸਿਟੀ ਦੀ ਕੈਲਕੂਲੇਸ਼ਨ ਕੀ ਹੈ ਵੀ ਇੱਥੇ ਦੋ ਫੈਮਿਲੀਜ਼ ਰਹਿਣਗੀਆਂ, ਉਹਦੇ ਵਿੱਚ ਫਿਰ ਇੱਧਰੋਂ ਖੁੰਜਿਆਂ 'ਚੋਂ ਬੇਸਮੈਂਟ ਕੱਢ ਕੇ ਗਰਾਜ 'ਚ ਵੀ ਯੂਨਿਟ ਬਣਾ ਕੇ ਜਿੱਥੇ ਰਹਿਣਾ ਸੀ ਦੋ ਪਰਿਵਾਰਾਂ ਨੇ ਉੱਥੇ ਰਹਿ ਰਹੇ ਹੁੰਦੇ ਨੇ ਚਾਰ ਚਾਰ ਪਰਿਵਾਰ। ਇਫ ਯੂ ਮਲਟੀਪਲਾਈ ਦੈਟ ਬਾਏ ਦ ਨੰਬਰ ਆਫ ਹਾਊਸ ਹੋਲਡਸ, ਉੱਥੇ ਵੀ ਜਾ ਕੇ ਕੈਲਕੂਲੇਸ਼ਨ ਵਿਗੜਦੀ ਆ, ਕਿਉਂਕਿ ਤੁਸੀਂ ਆਪਣੀਆਂ ਸਰਵਿਸਿਜ਼ ਵਾਸਤੇ ਜਿਹੜੇ ਪੈਸੇ ਵਸੂਲ ਕਰ ਰਹੇ ਹੋ, ਫਾਰਮੂਲਾ ਉਹ ਤਾਂ ਬਣਾਇਆ ਸੀ ਕਿ ਜੇ ਆਹ 100 ਘਰ ਨੇ ਐਗਜ਼ਾਮਪਲ ਵੀ ਇੱਥੇ 200 ਪਰਿਵਾਰ ਰਹਿਣਗੇ ਵੱਧ ਤੋਂ ਵੱਧ, ਉੱਥੇ 200 ਪਰਿਵਾਰ ਨਹੀਂ ਰਹਿ ਰਹੇ, ਉੱਥੇ ਰਹਿੰਦਾ ਪਿਆ 700 ਪਰਿਵਾਰ।
ਆਹ ਵਧੀਆ ਕੀਤਾ ਤੁਸੀਂ, ਸਾਰੀ ਜਿਹੜੀ ਪ੍ਰੋਬਲਮ ਸੀ ਉਹਦਾ ਸਲਿਊਸ਼ਨ ਦੱਸਤਾ। ਗਲਤੀ ਫੈਡਰਲ ਸਰਕਾਰ ਦੀ ਹੈ ਕਿ ਫੈਡਰਲ ਸਰਕਾਰ ਦੀ ਜੋ ਇਮੀਗ੍ਰੇਸ਼ਨ ਨੀਤੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਇਮੀਗ੍ਰੈਂਟ ਸੱਦ ਲਏ ਗਏ, ਜਿਹਦੇ ਕਰਕੇ ਇੱਕ ਘਰ ਦੇ ਵਿੱਚ ਹੁਣ 4-4, 6-6 ਪਰਿਵਾਰ ਰਹਿ ਰਹੇ ਨੇ, ਅਤੇ ਜਿਹਦੇ ਕਰਕੇ ਮਿਊਨਸੀਪੈਲਿਟੀਜ਼ ਦੀ, ਸੂਬਾ ਸਰਕਾਰਾਂ ਦੀਆਂ ਜਿੰਨੀਆਂ ਵੀ ਸਾਰੀਆਂ ਪਾਲਿਸੀਜ਼ ਨੇ, ਜਿਹੜੀ ਵੀ ਪਲੈਨਿੰਗ, ਉਹ ਸਾਰੀ ਹਿੱਲ ਗਈ।
ਪਰ ਇਲੀਗਲ ਕੰਸਟਰਕਸ਼ਨ ਇਜ਼ ਐਨ ਇਸ਼ੂ,
ਇਟ ਇਜ਼
ਹੈ ਨਾ, ਅਤੇ ਉਹਨੂੰ ਜੇ ਤੁਸੀਂ ਐਡਰੈਸ ਕਰਨਾ, ਜੇ ਦੇਖੋ ਇਲੀਗਲ ਕੰਸਟਰਕਸ਼ਨ ਕਰਨ ਪਿੱਛੇ ਕਿਸੇ ਵਿਅਕਤੀ ਦਾ ਤਰਕ ਕੀ ਆ, ਉਹ ਕਹਿੰਦਾ ਛੱਡ ਯਾਰ ਸਿਟੀ ਦੇ ਝਮੇਲਿਆਂ 'ਚ ਪਵਾਂਗੇ, ਟਾਈਮ ਜ਼ਿਆਦਾ ਲੱਗਣਾ, ਇਹਨਾਂ ਨੇ ਸਾਡਾ ਪ੍ਰੋਪਰਟੀ ਟੈਕਸ ਵਧਾ ਦੇਣਾ। ਜੇ ਉੱਧਰਲੇ ਪਾਸਿਓਂ ਪਾਲਿਸੀ ਦੇ ਪੁਆਇੰਟ ਆਫ ਵਿਊ ਤੋਂ ਉਹਨੂੰ ਐਡਰੈਸ ਕਰ ਲਿਆ ਜਾਵੇ, ਬੰਦੇ ਨੂੰ ਇਹ ਪਤਾ ਹੋਵੇ ਕਿ ਯਾਰ ਮੈਨੂੰ ਲੋੜ ਕੀ ਆ ਲੁਕ ਲੁਕ ਕੇ ਇੱਦਾਂ ਲੈਦੀ ਬੇਸਮੈਂਟ ਸਵੀਟ ਬਣਾਉਣ ਦੀ, ਮੈਂ ਨੰਬਰ 1 ਦਾ ਕੰਮ ਕਰਦਾ, ਉਹਦੇ ਨਾਲ ਐਟਲੀਸਟ ਜਿਹੜੀ ਪਲੈਨਿੰਗ ਆ ਉਹ ਬਿਹਤਰ ਹੋ ਸਕੇਗੀ, ਉਸ ਪਲੈਨਿੰਗ ਦੇ ਆਧਾਰ 'ਤੇ ਜਿਹੜੀਆਂ ਫਿਰ ਇਹ ਸਾਰੀਆਂ ਕੈਲਕੂਲੇਸ਼ਨਸ ਨੇ ਉਹ ਠੀਕ ਤਰੀਕੇ ਨਾਲ ਹੋ ਸਕਣਗੀਆਂ।
ਹਾਂਜੀ
ਵਾਸੂ ਜੀ, ਫੈਡਰਲ ਸਰਕਾਰ ਹੁਣ ਇਸ ਕੰਮ ਨੂੰ ਲੈ ਕੇ ਬਹੁਤ ਸੀਰੀਅਸ ਹੋਈ ਹੋਈ ਹੈ, ਐਟਲੀਸਟ ਗੱਲਾਂ ਤੋਂ ਤਾਂ ਲੱਗਦਾ ਕਿ ਪੈਸੇ ਬਚਾਉਣੇ ਭਾਈ, ਡੈਫੀਸਿਟ ਹੁਣ ਬੜਾ ਤਕੜਾ ਆਉਣ ਵਾਲਾ, ਡੈਫੀਸਿਟ ਨੂੰ ਵੀ ਹੁਣ ਦੋ ਹਿੱਸਿਆਂ ਦੇ ਵਿੱਚ ਕਿਉਂਕਿ ਬਜਟ ਨੂੰ ਡਿਵਾਈਡ ਕੀਤਾ ਜਾਣਾ, ਕੈਪੀਟਲ ਸਪੈਂਡਿੰਗ ਦਾ ਬਜਟ ਅਤੇ ਓਪਰੇਟਿੰਗ ਸਪੈਂਡਿੰਗ ਵਾਲਾ ਬਜਟ, ਓਪਰੇਸ਼ਨਲ ਬਜਟ, ਸੋ ਦੇਖਦੇ ਹਾਂ ਅਗਲੇ ਮਹੀਨੇ ਜਾਂ ਫਾਲ ਦੇ ਵਿੱਚ, ਸੋਰੀ ਨਾਟ ਅਗਲੇ ਮਹੀਨੇ, ਫਾਲ ਦੇ ਵਿੱਚ ਬਜਟ ਪ੍ਰੈਜੈਂਟ ਹੋਏਗਾ। ਅਤੇ ਫਾਲ ਕਦੋਂ ਤੋਂ ਆ ਜਿਹੜੀ ਪਾਰਲੀਮੈਂਟ ਦੀ ਫਾਲ? 15 ਸਤੰਬਰ
ਤੋਂ 12 ਦਸੰਬਰ
ਤੱਕ। ਸੋ ਉਹਦੇ ਵਿੱਚ ਕਿਤੇ ਬਜਟ ਆਉਣਾ, ਮੋਸਟ ਲਾਈਕਲੀ ਵੈਸੇ ਅਕਤੂਬਰ ਦੇ ਵਿੱਚ ਬਜਟ ਆਉਣ ਦੇ ਆਸਾਰ ਹੈਗੇ ਨੇ। ਇੱਕ ਵਾਸੂ ਜੀ, ਜਿੱਥੇ ਵੱਖੋ ਵੱਖਰੇ ਮੰਤਰਾਲਿਆਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਪੋ ਆਪਣੇ ਪਲਾਨਸ ਸਬਮਿਟ ਕਰਾਓ, ਸਾਰੇ ਮਿਨਿਸਟਰਾਂ ਨੂੰ ਕਿਹਾ ਸੀ ਕਿ ਜੀ ਪੈਸੇ ਤੁਸੀਂ ਕਿੱਥੋਂ ਕਿੱਥੋਂ ਬਚਾ ਸਕਦੇ ਹੋ, ਇਸੇ ਤਰ੍ਹਾਂ ਦੀ ਹਦਾਇਤ ਹੁਣ ਦਿੱਤੀ ਜਾ ਰਹੀ ਆ ਜਿਹੜੇ ਫਾਈਨੈਂਸ ਮਿਨਿਸਟਰੀ ਵੱਲੋਂ ਅਤੇ ਪ੍ਰੋਕਿਊਰਮੈਂਟ ਮਿਨਿਸਟਰੀ ਵੱਲੋਂ ਉਹਨਾਂ ਡਿਪਲੋਮੈਟਸ ਨੂੰ, ਉਹਨਾਂ ਅਫੀਸ਼ੀਅਲਸ ਨੂੰ ਜਿਹੜੇ ਕਿ ਫੈਡਰਲ ਸਰਕਾਰ ਦੇ ਕੰਮਾਂ ਵਾਸਤੇ ਕੰਟਰੈਕਟਸ ਦਿੰਦੇ ਨੇ, ਜਿਹੜੇ ਆਊਟਸੋਰਸਿੰਗ ਕਰਦੇ ਨੇ ਬੇਸਿਕਲੀ, ਉਹਨਾਂ ਨੂੰ ਵੀ ਇਸੇ ਤਰ੍ਹਾਂ ਦੀ ਹਦਾਇਤ ਦਿੱਤੀ ਗਈ, ਪੈਸੇ ਬਚਾਉਣ ਵਾਲਾ ਪਲਾਨ ਸਾਂਝਾ ਕਰੋ।
ਯਾ ਨਾਟ ਜਸਟ ਆਊਟਸੋਰਸਿੰਗ, ਈਵਨ ਜਿਹੜੀ ਪ੍ਰੋਕਿਓਰਮੈਂਟ ਵੀ ਹੈ ਕਿ ਜਿਹੜਾ ਸਮਾਨ ਵਗੈਰਾ ਖਰੀਦਣਾ ਹੁੰਦਾ।
ਜੀ ਜੀ,
ਸੋ
ਕੈਨੇਡਾ ਡੇ 'ਤੇ ਜਿਵੇਂ ਪਿੰਨ ਖਰੀਦੇ ਜਿਹਦੇ ਪਰ ਐਗਜ਼ਾਮਪਲ,
ਜਾਂ ਫਿਰ ਜਿਹੜਾ ਵੀ ਕੋਈ ਪ੍ਰੋਜੈਕਟ ਆ ਜਿਵੇਂ ਕੋਈ ਬ੍ਰਿਜ ਬਣਨਾ, ਉਹਦੇ ਵਾਸਤੇ ਸਰੀਆ ਸਟੀਲ ਕਿੱਥੋਂ ਆਏਗਾ ਜਿਹੜੀ, ਉਹ ਪ੍ਰੋਕਿਓਰਮੈਂਟ ਆ, ਕਿਉਂਕਿ ਸਰਕਾਰ, ਫੈਡਰਲ ਸਰਕਾਰ, ਇਟਸ ਵਨ ਆਫ ਦਾ ਲਾਰਜੈਸਟ ਬਾਇਰਸ ਇਨ ਦਾ ਕੰਟਰੀ। ਹਰ ਸਾਲ ਸਰਕਾਰ ਵੱਲੋਂ$66 ਬਿਲੀਅਨ ਦੀਆਂ ਗੁੱਡਸ ਐਂਡ ਸਰਵਿਸਿਜ਼ ਫੈਡਰਲ ਸਰਕਾਰ ਵੱਲੋਂ ਖਰੀਦੀਆਂ ਜਾਂਦੀਆਂ ਨੇ। ਹੁਣ ਹੋਇਆ ਕੀ ਹੈ ਕਿ ਪਹਿਲਾਂ ਤਾਂ ਚਿੱਠੀ ਭੇਜੀ ਗਈ ਸੀ ਕਿ ਆਪਣੇ ਆਪਣੇ ਖਰਚੇ ਘਟਾਓ ਸਾਰੇ ਜਣੇ,
ਪਹਿਲਾਂ ਮਿਨਿਸਟਰੀਆਂ ਨੂੰ ਭੇਜੀ,
ਮਿਨਿਸਟਰੀਆਂ ਨੂੰ, ਡਿਪਾਰਟਮੈਂਟਸ ਨੂੰ ਚਿੱਠੀ ਭੇਜੀ ਗਈ ਕਿ 3 ਸਾਲਾਂ ਦੇ ਵਿੱਚ ਤੁਸੀਂ ਆਪਣੀਆਂ ਕੋਸਟ ਜਿਹੜੀਆਂ ਨੇ ਓਪਰੇਸ਼ਨਲ ਕੋਸਟ ਉਹ 15% ਘਟਾਉਣੀਆਂ ਨੇ,
ਜੀ,
ਕਿ ਤੁਸੀਂ ਆਪਣੇ ਖਰਚੇ ਘਟਾ ਕੇ ਦਿਖਾਉਣੇ, ਪਲਾਨ ਬਣਾ ਕੇ ਦੇਣਾ, ਅਸੀਂ ਆਪਾਂ ਬਜਟ ਵਿੱਚ ਸ਼ਾਮਿਲ ਕਰਾਂਗੇ, ਕੈਨੇਡੀਅਨਸ ਬਹੁਤ ਖੁਸ਼ ਹੋਣਗੇ। ਉਸ ਤੋਂ ਬਾਅਦ ਹੁਣ ਹੋਇਆ ਕੀ ਹੈ ਕਿ ਪ੍ਰਧਾਨ ਮੰਤਰੀ ਨੇ ਬਿੱਲ C5 ਦੇ ਤਹਿਤ ਅਨਾਊਂਸਮੈਂਟਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਅਸੀਂ ਜੀ ਇਹ ਵਾਲਾ ਪ੍ਰੋਜੈਕਟ ਫਾਸਟ ਟਰੈਕ ਕਰਨਾ, ਅਸੀਂ ਆਹ ਵੀ ਬਣਾਵਾਂਗੇ, ਅਸੀਂ ਉਹ ਵੀ ਬਣਾਵਾਂਗੇ। 5 ਪ੍ਰੋਜੈਕਟਸ ਕੱਲ੍ਹ ਅਨਾਊਂਸ ਕੀਤੇ ਗਏ। ਹੁਣ ਵਿਜੇ ਜੀ, ਉਹਦੇ ਵਿੱਚ ਪ੍ਰਧਾਨ ਮੰਤਰੀ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਸਾਰੇ ਪ੍ਰੋਜੈਕਟਸ ਆਪਾਂ ਬਣਾਵਾਂਗੇ ਇਹਨਾਂ ਦੇ ਵਿੱਚ ਜਿੰਨਾ ਸਮਾਨ ਲੱਗਣਾ ਉਹ ਅਸੀਂ ਡੋਮੈਸਟਿਕਲੀ ਪ੍ਰੋਕਿਓਰ ਕਰਾਂਗੇ, ਕਿ ਜਿਵੇਂ ਯੂਰੋਪੀਅਨ ਯੂਨੀਅਨ ਵਾਲੇ ਜਿੰਨਾ ਉੱਥੇ ਸਟੀਲ ਮੈਨੂਫੈਕਚਰ ਕਰਦੇ ਆ ਉਹਦੇ ਵਿੱਚੋਂ ਮੈਜੋਰਿਟੀ ਆਫ ਇਟ ਦੇ ਕੰਜ਼ਿਊਮ ਇਟ ਡੋਮੈਸਟਿਕਲੀ, ਦੇ ਯੂਜ਼ ਇਟ ਡੋਮੈਸਟਿਕਲੀ, ਉੱਥੇ ਯੂਰਪ ਈਯੂ ਜ਼ੋਨ ਕਹਿ ਲਓ ਉਹਦੇ ਵਿੱਚ ਹੀ ਇਸਤੇਮਾਲ ਹੋ ਜਾਂਦਾ ਸਾਰਾ ਸਟੀਲ ਜ਼ਿਆਦਾਤਰ। ਕਹਿੰਦੇ ਆਪਾਂ ਇੱਥੇ ਆਪਣਾ ਜਿਹੜਾ ਸਟੀਲ ਇੰਨਾ ਮੈਨੂਫੈਕਚਰ ਕਰਦੇ ਹਾਂ, ਇੰਨਾ ਪ੍ਰੋਡਿਊਸ ਕਰਦੇ ਹਾਂ, ਅਸੀਂ ਉਹਨੂੰ ਐਕਸਪੋਰਟ ਕਰਦੇ ਰਹੇ ਅਮਰੀਕਾ ਨੂੰ, ਅਤੇ ਆਪ ਜਦੋਂ ਅਸੀਂ ਆਪਣੇ ਕਿਸੇ ਬ੍ਰਿਜ ਵਿੱਚ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਅਸੀਂ ਜਦੋਂ ਸਟੀਲ ਵਰਤਣਾ ਹੁੰਦਾ ਸਾਨੂੰ ਬਾਹਰੋਂ ਮੰਗਾਉਣਾ ਪੈਂਦਾ ਚਾਈਨਾ ਤੋਂ। ਪਟੇਲੂ ਬ੍ਰਿਜ ਦੇ ਵਿੱਚ ਵੀ ਦੱਸਿਆ ਜਾਂਦਾ ਵੀ ਚਾਈਨਾ ਤੋਂ ਆਇਆ ਸਰੀਆ ਲੱਗਾ ਹੋਇਆ।
ਅੱਛਾ, ਇੱਕ ਚਲੋ ਮਾੜਾ ਜਿਹਾ ਇੱਥੇ ਪੌਜ਼ ਲੈ ਲਈਏ, ਡਾਇਗਰੈਸ ਕਰ ਲਈਏ, ਫਿਰ ਪੁਲ ਵੀ ਟੱਪ ਲਈਏ, ਟੱਪਣਾ ਹੀ ਪੈਣਾ ਕਿਉਂਕਿ ਬਣਿਆ ਤਾਂ ਹੈ ਨਹੀਂ ਪੂਰਾ, ਮੁਕੰਮਲ ਨਹੀਂ ਹੋਇਆ।
ਧਿਆਨ ਨਾਲ
ਉਹਨਾਂ ਨੇ ਇਹ ਕਿਹਾ ਕਿ ਜੀ ਉਹ ਇੱਕ ਰੀਜ਼ਨ ਪਿਛਲੇ ਦਿਨ ਹੀ ਗੱਲ ਚੱਲੀ ਸੀ ਨਾ ਕਿ ਡਿਲੇ ਪਿੱਛੇ ਇੱਕ ਰੀਜ਼ਨ ਇਹ ਵੀ ਹੋਇਆ ਵੀ ਜਿਹੜਾ ਚਾਈਨਾ ਤੋਂ ਆਇਆ ਸਟੀਲ ਸੀ ਉਹ ਤੁਸੀਂ ਇੰਨ ਬਿੰਨ ਇੱਦਾਂ ਹੀ ਐਗਜੈਕਟਲੀ ਇਸਤੇਮਾਲ ਨਹੀਂ ਸੀ ਇੱਥੇ ਕਰ ਸਕਦੇ ਕੰਸਟਰਕਸ਼ਨ ਦੇ ਵਿੱਚ, ਉਹਨੂੰ ਸਗੋਂ ਇੱਥੇ ਸਾਡੇ ਕੋਡ ਮੁਤਾਬਕ ਉਹਨੂੰ ਉਹਦੇ ਮੁਤਾਬਕ ਕਰਨ ਦੇ ਵਾਸਤੇ ਫਿਰ ਜਿਹੜੇ ਇੱਥੇ ਸਟੀਲ ਵਰਕਰਸ ਨੇ ਉਹਨਾਂ ਨੂੰ ਉਹਦੇ ਉੱਪਰ ਕੰਮ ਕਰਨਾ ਪਿਆ ਉਹ ਸਟੀਲ ਦੇ ਉੱਪਰ, ਉਹ ਰੈਡੀ ਟੂ ਯੂਜ਼ ਨਹੀਂ ਸੀ ਸਾਡੀਆਂ ਸਾਡੇ ਸਟੈਂਡਰਡਸ ਮੁਤਾਬਕ, ਸੋ ਇੱਦਾਂ ਦੀਆਂ ਗੱਲਾਂ ਚੱਲੀਆਂ ਸੀ।
ਸੋ ਹੁਣ ਪ੍ਰਧਾਨ ਮੰਤਰੀ ਨੇ ਕਹਿਤਾ ਕਿ ਅਸੀਂ ਪਹਿਲਾਂ ਇੱਦਾਂ ਨਹੀਂ ਕਰਦੇ ਸੀ ਵੀ ਜਿਹੜਾ ਆਪਣਾ ਸਟੀਲ ਆਪਣਾ ਐਲੂਮੀਨੀਅਮ ਅਸੀਂ ਆਪਣੇ ਹੀ ਪ੍ਰੋਜੈਕਟਸ ਵਿੱਚ ਨਹੀਂ ਸੀ ਵਰਤਦੇ, ਬਾਹਰ ਭੇਜ ਦਿੰਦੇ ਸੀ ਅਮਰੀਕਾ ਨੂੰ। ਹੁਣ ਅਮਰੀਕਾ ਸਾਨੂੰ ਅੱਖਾਂ ਦਿਖਾਉਂਦਾ, ਟੈਰਿਫ ਲਗਾਉਂਦਾ 25% ਤੇ 50% ਸਟੀਲ ਤੇ ਐਲੂਮੀਨੀਅਮ
50%
ਤੇ ਅਸੀਂ ਕਹਿੰਦੇ ਫਿਰ ਹੁਣ ਇੱਦਾਂ ਕਰਨਾ ਕਿ ਆਪਣੇ ਬੈਸਟ ਬਾਇਰ ਅਸੀਂ ਆਪ ਹੀ ਬਣਨਾ, ਵੀ ਵਿਲ ਬੀ ਅਵਰ ਓਨ ਬੈਸਟ ਕਸਟਮਰ,
ਐਕਸਪੋਰਟ ਕੁਆਲਿਟੀ ਵਾਲੇ ਤੌਲੀਏ ਵੀ ਅਸੀਂ ਹੁਣ ਆਪ ਹੀ ਵਰਤਾਂਗੇ। ਇੰਡੀਆ ਦੀ ਗੱਲ ਚੱਲਦੀ ਹੁੰਦੀ ਸੀ ਨਾ ਵੀ ਯਾਰ ਜਿਹੜੇ ਇੰਡੀਆ ਤੋਂ ਬਣ ਕੇ ਤੌਲੀਏ ਬਾਹਰ ਜਾਂਦੇ ਨੇ, ਹੋਰ ਵੀ ਬਹੁਤ ਸਾਰਾ ਸਮਾਨ, ਉਹਦੀ ਕੁਆਲਿਟੀ ਬਿਹਤਰ ਹੁੰਦੀ ਹੈ, ਜਿਹੜਾ ਅਸੀਂ ਡੋਮੈਸਟਿਕਲੀ ਯੂਜ਼ ਕਰਦੇ ਹਾਂ ਇੰਨਾ ਵਧੀਆ ਹੈ ਨਹੀਂ।
ਉਹਦਾ ਕਾਰਨ ਇਹ ਹੁੰਦਾ ਸੀ ਕਿ ਇੰਡੀਆ ਦੇ ਵਿੱਚ ਪਰਚੇਜ਼ਿੰਗ ਪਾਵਰ
ਨਹੀਂ ਸੀ, ਉਸ ਕੁਆਲਿਟੀ
ਹੁੰਦੀ ਸੀ। ਸਾਡੇ ਇੱਥੇ ਇਹ ਜਿਹੜੇ ਪ੍ਰੋਜੈਕਟ ਜਿਹੜੇ ਇਹ ਰੋ ਮਟੀਰੀਅਲ ਅਸੀਂ ਆਪ ਡੋਮੈਸਟਿਕਲੀ ਤਾਂ ਨਹੀਂ ਇਸਤੇਮਾਲ ਕਰਦੇ ਕਿਉਂਕਿ ਸਾਡਾ ਮਟੀਰੀਅਲ ਮਹਿੰਗਾ ਹੈ
ਜੀ ਜੀ,
ਕਿ ਇਹ ਜਿਹੜਾ ਮਟੀਰੀਅਲ ਸਾਡੇ ਇੱਥੇ ਜਦੋਂ ਆਪਾਂ ਪ੍ਰੋਡਿਊਸ ਕਰਨਾ ਬੜਾ ਮਹਿੰਗਾ ਹੁੰਦਾ। ਹੁਣ ਦੇਖੋ ਪ੍ਰਧਾਨ ਮੰਤਰੀ ਨੇ ਦੋ ਗੱਲਾਂ ਕੀਤੀਆਂ, ਸਰਕਾਰ ਦੀਆਂ ਦੋ ਪਾਲਿਸੀਜ਼, ਸੋ ਜਿੱਥੋਂ ਆਪਾਂ ਪੂਰੀ ਗੱਲ ਦਾ ਮੁੱਢ ਬੰਨਿਆ। ਪਹਿਲਾਂ ਕਿਹਾ ਗਿਆ ਖਰਚੇ ਘਟਾਉਣੇ ਆ ਕਿ ਖਰਚੇ ਬਹੁਤ ਵੱਧ ਰਹੇ ਆ, 15% ਕੋਸਟ ਕਟਿੰਗ ਕਰਨੀ ਆਪਾਂ 3 ਸਾਲਾਂ ਦੇ ਵਿੱਚ, ਬਜਟ ਦੇ ਵਿੱਚ ਪਲਾਨ ਸ਼ਾਮਲ ਕਰਨਾ। ਦੂਜੀ ਗੱਲ ਕੀਤੀ ਜਾ ਰਹੀ ਹੈ ਅਸੀਂ ਇਨਫਰਾਸਟ੍ਰਕਚਰ ਦੇ ਵਿੱਚ ਵਾਧਾ ਕਰਨਾ, ਨਾਲ ਫਿਰ ਕਿਉਂਕਿ ਕੈਨੇਡਾ ਫਸਟ ਤੇ ਅਸੀਂ ਨਾਲ ਹੁਣ ਇਹ ਵੀ ਕਹਿ ਰਹੇ ਹਾਂ ਕਿ ਡੋਮੈਸਟਿਕ ਜਿਹੜਾ ਸਾਡਾ ਰੋ ਮਟੀਰੀਅਲ ਹੈ ਅਸੀਂ ਆਪਣੇ ਪ੍ਰੋਜੈਕਟਸ ਵਿੱਚ, ਨੈਸ਼ਨਲ ਪ੍ਰੋਜੈਕਟਸ ਦੇ ਵਿੱਚ ਇਸਤੇਮਾਲ ਕਰਾਂਗੇ,
ਅਸੀਂ ਆਪਣੇ ਸਭ ਤੋਂ ਵੱਡੇ ਗਾਹਕ ਆਪ ਬਣਾਂਗੇ।
ਹੁਣ ਇਹਦੇ ਵਿੱਚ ਜੇ ਆਪਾਂ ਇੱਦਾਂ ਕਰਦੇ ਹਾਂ ਤੇ ਸਾਨੂੰ ਪਤਾ ਵੀ ਸਾਡਾ ਸਮਾਨ ਤਾਂ ਮਹਿੰਗਾ ਹੈ,
ਕਰੈਕਟ,
ਉਹਦੇ ਫਿਰ ਖਰਚਾ ਵਧਣਾ। ਸੋ ਕੈਨੇਡੀਅਨ ਸਵਾਲ ਪੁੱਛਣ ਲੱਗ ਗਏ ਕਿ ਜੇ ਸਾਰਾ ਕੁਝ ਜੋ ਤੁਸੀਂ ਦੱਸ ਰਹੇ ਹੋ ਇਟਸ ਨੋਟ ਐਡਿੰਗ ਅਪ, ਬਜਟ ਦੇ ਵਿੱਚ ਤਾਂ ਪਹਿਲਾਂ ਹੀ ਕਿਹਾ ਜਾ ਰਿਹਾ ਡੈਫਿਸਿਟ ਬਹੁਤ ਹੋਣਾ, ਡੈਟ ਬਹੁਤ ਹੋਣਾ, ਕਿਵੇਂ ਹੋਏਗਾ? ਸੋ ਇਸ ਕਰਕੇ ਬਜਟ ਪੇਸ਼ ਕਰਨ ਤੋਂ ਪਹਿਲਾਂ ਹੁਣ ਫਾਈਨੈਂਸ ਮਿਨਿਸਟਰ ਨੇ ਤੇ ਪ੍ਰੋਕਿਓਰਮੈਂਟ ਮਿਨਿਸਟਰ ਨੇ ਇੱਕ ਇੱਕ ਹੋਰ ਚਿੱਠੀ ਲਿਖਤੀ, ਈਮੇਲ ਪਾਤੀ
ਜੀ।
ਸੋ ਜਿਹੜੇ ਆਪਣੇ ਇਹਨਾਂ ਦੇ ਡੈਪਟੀ ਮਿਨਿਸਟਰ ਨੇ, ਚੀਫ ਇਨਫੋਰਮੇਸ਼ਨ ਆਫਿਸਰ ਨੇ, ਸੀਨੀਅਰ ਆਫਿਸਰਸ ਟ੍ਰੈਜਰੀ ਬੋਰਡ ਦੇ, ਸ਼ੇਅਰ ਸਰਵਿਸਿਜ਼ ਕੈਨੇਡਾ ਦੇ, ਉਹਨਾਂ ਨੂੰ ਚਿੱਠੀਆਂ ਲਿਖਤੀਆਂ ਕਿ ਸਾਨੂੰ ਜੀ ਹੁਣ ਤੁਸੀਂ 45 ਦਿਨਾਂ ਦੇ ਅੰਦਰ ਅੰਦਰ ਇੱਕ ਪਲਾਨ ਬਣਾ ਕੇ ਦੇਣਾ ਕਿ ਅਸੀਂ ਡੋਮੈਸਟਿਕ ਪ੍ਰੋਕਿਓਰਮੈਂਟ ਕਿਵੇਂ ਵਧਾ ਸਕਦੇ ਹਾਂ
ਜੀ,
ਤੇ ਪ੍ਰੋਕਿਓਰਮੈਂਟ ਜਿਹੜੇ ਸਾਡਾ ਪੂਰਾ ਜਿਹੜਾ ਤੰਤਰ ਹੈ ਇਹਦੇ ਵਿੱਚ ਅਸੀਂ ਖਰਚੇ ਕਿਵੇਂ ਘਟਾ ਸਕਦੇ ਹਾਂ। ਸੋ ਜੇ ਹੁਣ ਤੁਸੀਂ ਬਜਟ ਤੋਂ ਬਾਅਦ ਸਵਾਲ ਪੁੱਛੋਗੇ ਵਾਲਾ, ਚਿੱਠੀ ਲਿਖੀ ਹੋਈ ਹੈ, 45 ਦਿਨਾਂ ਚ ਪਲਾਨ ਤਿਆਰ ਹੋਣਾ
ਜੀ, ਮਤਲਬ ਬਜਟ ਵਾਸਤੇ ਜੀ 45 ਦਿਨ ਨਹੀਂ ਆ ਰਿਹਾ,
ਜਾਂ ਫਿਰ ਇੱਦਾਂ ਕਹਿ ਲਓ ਵੀ ਬਜਟ ਆ ਜਾਏਗਾ ਪਹਿਲਾਂ ਤੇ ਫਿਰ ਬਾਅਦ ਚ ਕਹਿ ਦੇਣਗੇ ਜੀ ਉਹ ਪਲਾਨ ਤਾਂ ਤਿਆਰ ਹੋ ਰਿਹਾ ਜੀ,
ਨਹੀਂ ਫਿਰ ਉਹ ਪਲਾਨ ਭੁਗਤਾਨ ਚਿੱਠੀ ਕੱਲ ਲਿਖੀ ਆ, ਵੀਰਵਾਰ ਚਿੱਠੀ ਭੇਜੀ ਗਈ ਆ, ਜੇ 45 ਦਿਨ ਦਾ ਸਮਾਂ ਦਿੱਤਾ ਗਿਆ, ਕੱਲ ਕੀ ਤਰੀਕ ਸੀ, 11 ਤਰੀਕ ਸੀ, 19 ਦਿਨ ਇਹ ਤੇ ਅਗਲੇ ਤੁਸੀਂ ਹੋਰ ਜੋੜੋ ਉਹਦੇ ਵਿੱਚ 26 ਦਿਨ, ਸੋ ਮਤਲਬ ਐਂਡ ਆਫ, ਫਿਰ ਕੀ ਅਰਲੀ ਨਵੰਬਰ ਦੇ ਵਿੱਚ ਬਜਟ ਆਏਗਾ?
ਹੋ ਵੀ ਸਕਦਾ,
ਉਹ ਨਹੀਂ ਵੀ ਹੋ ਸਕਦਾ।
ਅੱਜ ਦੇ ਕਹਿ ਲਓ ਇੰਟਰਸਟਿੰਗ ਗੱਲ ਆ ਜਿਹੜਾ ਬਜਟ ਆ,
ਹਾਂ
ਬਜਟ ਨੂੰ ਲੈ ਕੇ ਗੱਲ ਹੋ ਨਹੀਂ ਰਹੀ ਕਿ ਇਸ ਬਜਟ ਨੂੰ ਸਪੋਰਟ ਕੌਣ ਕਰੇਗਾ,
ਜਾਂ ਉਹਦੇ ਵਿੱਚ ਇਹੋ ਜਿਹੀ ਕਿਹੜੀਆਂ ਚੀਜ਼ਾਂ ਸ਼ਾਮਲ ਕਰਨੀਆਂ ਪੈਣਗੀਆਂ ਤਾਂ ਕਿ ਉਹ ਪਾਸ ਹੋ ਸਕੇ ਬਜਟ।
ਹੁਣ ਇਸ ਬਜਟ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ, ਐਨਡੀਪੀ ਵਾਲੇ ਨੂੰ ਕਿਉਂ ਸਪੋਰਟ ਕਰਨਗੇ, ਐਨਵਾਇਰਮੈਂਟ ਦੀ ਕੋਈ ਖਾਸ ਗੱਲ ਹੋ ਨਹੀਂ ਰਹੀ
ਜੀ,
ਬਲਾਕ ਵਾਲੇ ਇਸ ਬਜਟ ਨੂੰ ਕਿਉਂ ਸਪੋਰਟ ਕਰਨਗੇ, ਤੇ ਤੀਸਰੀ ਗੱਲ ਫਿਰ ਕਿ ਕੰਜ਼ਰਵੇਟਿਵਸ ਨੂੰ ਸਪੋਰਟ ਕਰਨਗੇ। ਹੁਣ ਇਹ ਗੱਲ ਚੱਲਣ ਲੱਗ ਪਈ ਹੈ ਕਿ ਇਸ ਬਜਟ ਨੂੰ ਸਪੋਰਟ ਕਿਸੇ ਦੂਸਰੀ ਪਾਰਟੀ ਦੀ ਨਹੀਂ ਮਿਲਣੀ,
ਤੇ
ਜੇ ਕੋਈ ਹੋਰ ਪਾਰਟੀ ਨੂੰ ਸਪੋਰਟ ਨਹੀਂ ਕਰਦੀ ਤੇ ਫਿਰ ਬਜਟ ਪਾਸ ਕਿਵੇਂ ਹੋਏਗਾ?
ਪਰ
ਹਕੀਕਤ ਇਹ ਹੈ ਕਿ ਕੋਈ ਵੀ ਜਿਹੜੀ ਵਿਰੋਧੀ ਪਾਰਟੀ ਇਸ ਵੇਲੇ ਇਲੈਕਸ਼ਨ ਚਾਹੁੰਦੀ ਨਹੀਂ, ਸਾਰਿਆਂ ਨੂੰ ਪਤਾ ਜੇ ਅੱਜ ਇਲੈਕਸ਼ਨ ਹੋ ਗਿਆ ਤੇ ਸਾਨੂੰ ਜਿੰਨੀਆਂ ਸੀਟਾਂ ਮਿਲੀਆਂ ਨੇ ਉਸ ਤੋਂ ਵੀ ਘੱਟ ਮਿਲਣੀਆਂ ਹੋਰ, ਆਪੋਜੀਸ਼ਨ ਵਾਲਿਆਂ ਨੂੰ ਵੀ ਪਤਾ, ਤੇ ਕੈਨੇਡੀਅਨਸ ਦੇ ਜ਼ਹਿਨ ਦੇ ਵਿੱਚ ਇਹ ਗੱਲ ਆ ਸਕਦੀ ਹੈ ਕਿ ਲਿਬਰਲਸ ਦੇ ਕੋਲ ਥੋੜੀਆਂ ਸੀਟਾਂ ਘੱਟ ਨੇ, ਵੀ ਇਹਨਾਂ ਨੂੰ ਥੋੜੀਆਂ ਹੋਰ ਵੋਟਾਂ ਪਾ ਦਿਓ, ਵੀ ਇਹਨਾਂ ਦੀਆਂ ਸੀਟਾਂ ਪੂਰੀਆਂ ਹੋ ਜਾਣ, ਮੈਜੋਰਿਟੀ ਸਰਕਾਰ ਬਣ ਜਾਏ, ਵੀ ਇੱਕ ਸਥਿਰਤਾ ਆ ਜਾਏਗੀ, ਵੀ ਦੁਬਾਰਾ ਇਲੈਕਸ਼ਨ ਨਹੀਂ ਹੋਏਗਾ ਫਿਰ। ਸੋ ਇਹ ਜਿਹੜਾ ਪੋਲੀਟੀਕਲ ਕੈਲਕੂਲਸ ਹੈ ਇਹ ਤਾਂ ਇਸ ਗੱਲ ਵੱਲ ਇਸ਼ਾਰਾ ਕਰਦਾ ਕਿ ਇਹ ਬਜਟ ਪਾਸ ਹੋ ਜਾਏਗਾ ਕਿਸੇ ਤਰੀਕੇ, ਜਿਵੇਂ ਥਰੋਨ ਸਪੀਚ ਪਾਸ ਹੋ ਗਈ। ਪਰ ਜੇ ਲੌਜਿਕ ਦੀ ਗੱਲ ਕਰੋਗੇ, ਪੋਲੀਟੀਕਲ ਸਟੈਂਸ ਦੀ ਗੱਲ ਕਰੋਗੇ, ਆਈਡੀਓਲੋਜੀ ਦੀ ਗੱਲ ਕਰੋਗੇ, ਪੋਲੀਟੀਕਲ ਪਲੈਟਫਾਰਮਸ ਦੀ ਗੱਲ ਕਰੋਗੇ,
ਉਹਦੇ ਆਧਾਰ ਤੇ ਮੁਸ਼ਕਲ
ਆਧਾਰ ਤੇ ਤਾਂ ਬਜਟ ਪਾਸ ਹੋ ਹੀ ਨਹੀਂ ਸਕਦਾ।
ਹਾਂ, ਅੱਛਾ, ਦੂਜੀ
ਨਹੀਂ ਸਕਦਾ।
ਅੱਛਾ, ਜਿਹੜੀ ਇਹ ਚਿੱਠੀ ਲਿਖਤੀ ਪ੍ਰੋਕਿਓਰਮੈਂਟ ਮਿਨਿਸਟਰ ਨੇ ਵੀ ਤੇ ਫਾਈਨੈਂਸ ਮਿਨਿਸਟਰ ਨੇ ਵੀ, ਬਿਊਰੋਕਰੈਟਸ ਨੂੰ, ਬਾਕੀਆਂ ਨੂੰ ਵੀ, ਦੇਖੋ ਪੈਸੇ ਕਿੱਥੋਂ ਬਚਾ ਸਕਦੇ ਹਾਂ, ਪ੍ਰੋਕਿਓਰਮੈਂਟ ਦੇ ਵਿੱਚੋਂ ਵੀ ਪੈਸੇ ਕਿੱਥੋਂ ਬਚ ਸਕਦੇ ਨੇ। ਇਹਦਾ ਦੇਖੋ ਇੱਕ ਸਿੱਧਾ ਸਿੱਧਾ ਐਗਜ਼ਾਮਪਲ, ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਖਰੀਦੀਆਂ ਗਈਆਂ ਫੈਰੀਜ਼, ਬੀਸੀ ਫੈਰੀਜ਼ ਵੱਲੋਂ, ਉਹ ਕਿਹੋ ਜਿਹੀ ਪੋਲੀਟੀਕਲ ਫੁੱਟਬਾਲ ਬਣੀ ਆ। ਉਹਦੇ ਵਿੱਚ ਬੀਸੀ ਫੈਰੀਜ਼ ਦੇ ਸੀਈਓ ਨੇ ਕਹਿਤਾ ਕਿ ਜੇ ਅਸੀਂ ਇਹ ਫੈਰੀਜ਼ ਕਿਤੋਂ ਵੀ ਹੋਰ, ਜੇ ਅਸੀਂ ਯੂਰਪ ਤੋਂ ਖਰੀਦਦੇ ਹਾਂ, ਜਿੰਨੇ ਦੀਆਂ ਇਹ 4 ਫੈਰੀਜ਼ ਸਾਨੂੰ ਚਾਈਨਾ ਤੋਂ ਖਰੀਦਣ 'ਚ ਜਿੰਨਾ ਖਰਚਾ ਆਉਂਦਾ ਪਿਆ, ਜੇ ਅਸੀਂ ਇਹ ਯੂਰਪ ਤੋਂ ਖਰੀਦੀਏ ਤਾਂ $1.2 billion, ਮਤਲਬ $1,200 million ਫਾਲਤੂ ਖਰਚਾ ਆਏਗਾ। ਸੋ ਜੇ ਤੁਹਾਡਾ ਪਰਪਸ ਇਹ ਆ ਕਿ ਤੁਸੀਂ ਆਪਣੇ ਪ੍ਰੋਕਿਓਰਮੈਂਟ ਦੇ ਖਰਚੇ ਘਟਾਉਣੇ ਨੇ, ਅਤੇ ਜੇ ਉਹਦਾ ਜਵਾਬ ਇਹ ਆਉਂਦਾ ਕਿ ਜੀ ਫਿਰ ਤਾਂ ਸਾਨੂੰ ਆਹ ਫਲਾਨਾ ਸਮਾਨ ਜੇ ਚਾਈਨਾ ਤੋਂ ਖਰੀਦ ਲਾਂਗੇ ਬਿਹਤਰ ਰਹਾਂਗੇ, ਆਹ ਫਲਾਨਾ ਸਮਾਨ ਜੇ ਵੀਤਨਾਮ ਤੋਂ ਮੰਗਾ ਲਾਂਗੇ ਆ ਫਲਾਨੀ ਚੀਜ਼ ਜੇ ਇੰਡੀਆ ਤੋਂ ਆ ਜਾਏ ਤਾਂ ਸਾਨੂੰ ਸਸਤੀ ਪੈਣੀ ਆ, ਤਾਂ ਫਿਰ ਉਹਨੂੰ ਲੈ ਕੇ ਤਾਂ ਜਿਹੜਾ ਇੱਥੇ ਪੋਲੀਟੀਕਲ ਇਨਵਾਇਰਮੈਂਟ ਆ ਉਹ ਕਿੰਨਾ ਚਾਰਜ ਅਪ ਹੋ ਜਾਂਦਾ। ਤੁਹਾਡਾ ਦੇਖੋ ਟੀਚਾ ਇਹ ਆ ਕਿ ਇਹ ਪੈਸੇ ਬਚਾਏ ਜਾਣ, ਪਰ ਜਿਹੜੇ ਸਰੋਤ ਤੋਂ ਪੈਸੇ ਬਚਦੇ ਨੇ ਜੇ ਤੁਸੀਂ ਉਹਨੂੰ ਹੱਥ ਪਾਉਂਦੇ ਉਹਦੇ ਨਾਲ ਹੱਥ ਮਿਲਾਉਂਦੇ ਹੋ ਤਾਂ ਫਿਰ ਉਹ ਇੱਕ ਪੋਲੀਟੀਕਲ ਫੁੱਟਬਾਲ ਬਣ ਜਾਂਦੀ ਆ। ਸੋ ਕਿਉਂਕਿ ਮਾਹੌਲ ਇਹੋ ਜਿਹਾ ਬਣ ਚੁੱਕਿਆ ਹੋਇਆ, ਸੋ ਇਟ ਵਿਲ ਬੀ ਇੰਟਰਸਟਿੰਗ ਟੂ ਸੀ ਕਿ ਇਹਨੂੰ ਬੈਲੈਂਸ ਕਿਵੇਂ ਕੀਤਾ ਜਾਂਦਾ। ਆ ਜਿਹੜੀ ਕੱਲ੍ਹ ਵਾਸੂ ਜੀ ਅਨਾਊਂਸਮੈਂਟ ਕੀਤੀ ਪ੍ਰਧਾਨ ਮੰਤਰੀ ਨੇ 5 ਪ੍ਰੋਜੈਕਟਸ ਵਾਲੀ, ਉਹਨਾਂ ਨੂੰ ਅਪਰੂਵਲ ਫਾਸਟ ਟਰੈਕ ਕਰਨ ਦੀ, ਤੁਸੀਂ ਕੱਲ੍ਹ ਅਪਰੂਵਲ ਵਰਡ ਬੜਾ ਹਾਈਲਾਈਟ ਕੀਤਾ ਸੀ। ਹੁਣ ਦੇਖੋ ਉਹਨੂੰ ਲੈ ਕੇ ਗੱਲ ਸਾਹਮਣੇ ਆਉਣ ਲੱਗ ਪਈ, ਕਹਿੰਦੇ ਆ ਬੀ ਸੀ ਦੇ ਵਿੱਚ ਜੇ ਐਲ ਐਨ ਜੀ ਪਲਾਂਟ ਜਾਂ ਉਹ ਮਾਈਨ ਵਾਲਾ ਪ੍ਰੋਜੈਕਟ ਪਹਿਲੇ 5 ਦੇ ਵਿੱਚ ਫਾਸਟ ਅਪਰੂਵਲ 'ਚ ਪ੍ਰਧਾਨ ਮੰਤਰੀ ਨੇ ਸ਼ਾਮਲ ਕਰ ਲਿਆ, ਨੇ ਪ੍ਰਧਾਨ ਮੰਤਰੀ ਵੱਲੋਂ ਜਾਂ ਫੈਡਰਲ ਸਰਕਾਰ ਵੱਲੋਂ ਇਹ ਕਹਿਣਾ ਕਿ ਅਸੀਂ ਪ੍ਰੋਜੈਕਟਸ ਦੀ ਅਪਰੂਵਲ ਨੂੰ ਫਾਸਟ ਟਰੈਕ ਕਰਾਂਗੇ, ਉਹਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਯੂਨਾਈਟਿਡ ਨੇਸ਼ਨ ਫੋਰ ਦੀ ਡੈਕਲਰੇਸ਼ਨ ਆਫ ਇੰਡੀਜਨਸ ਪੀਪਲਸ ਵਾਲਾ ਜਿਹੜਾ ਡ੍ਰਿਪਾ, ਕਿਉਂਕਿ ਬੀ ਸੀ ਨੇ ਤਾਂ ਆਪਣੇ ਕਾਨੂੰਨ ਦੇ ਵਿੱਚ ਉਹਨੂੰ ਇਨਸ਼ਰਾਈਨ ਕੀਤਾ, ਫੈਡਰਲ ਸਰਕਾਰ ਦੀ ਤੇਜ਼ ਅਪਰੂਵਲ ਬੀ ਸੀ ਦੇ ਉਸ ਸੂਬਾਈ ਕਾਨੂੰਨ ਦੇ ਵਿੱਚ ਇੰਡੀਜਨਸ ਭਾਈਚਾਰਿਆਂ ਨੂੰ ਦਿੱਤੇ ਐਨਹੈਂਸਡ ਹੱਕ ਉਹਨਾਂ ਨੂੰ ਥੋੜ੍ਹੇ ਓਵਰ ਰੂਲ ਕਰ ਦੇਗੀ।
ਅਤੇ ਇਹ ਵੀ ਗੱਲ ਹੋ ਰਹੀ ਹੈ ਫਿਰ ਨਾਲ ਕਿ ਜਿਹੜਾ ਇਹ ਮੇਜਰ ਪ੍ਰੋਜੈਕਟਸ ਆਫਿਸ ਸਥਾਪਿਤ ਕੀਤਾ ਗਿਆ ਕਿ ਅਸੀਂ ਜੀ ਬਿੱਲ ਸੀ 5 ਦੇ ਤਹਿਤ ਨਵੇਂ ਪ੍ਰੋਜੈਕਟ ਬਣਾ ਦੇਣੇ, ਇਹ ਜਿੰਨੇ ਵੀ ਪ੍ਰੋਜੈਕਟਸ ਅਨਾਊਂਸ ਕੀਤੇ ਗਏ ਨੇ ਤਾਂ ਐਜ਼ ਇਟ ਇਜ਼ ਬਣ ਹੀ ਰਹੇ ਸੀ,
ਬਣ ਰਹੇ ਸੀ,
ਅਤੇ ਇਹਨਾਂ ਦੇ ਅਪਰੂਵਲ ਦੇ ਜਿਹੜੇ ਆਲਮੋਸਟ ਸਾਰੇ ਹੀ ਜਿਹੜੇ ਸਟੇਜਸ ਨੇ ਉਹ ਬਹੁਤੇ ਪ੍ਰੋਜੈਕਟਸ ਦੇ ਉਹ ਕਲੀਅਰ ਹੋ ਚੁੱਕੇ ਨੇ, ਇਹਨਾਂ ਦੇ ਬਹੁਤੇ ਕੋਈ ਅਪਰੂਵਲ ਐਜ਼ ਇਟ ਇਜ਼ ਬਚੇ ਵੀ ਨਹੀਂ ਹੋਏ ਪੈਂਦੇ।
ਜੀ ਰਾਈਟ।
ਅਤੇ ਹੁਣ ਕੀ ਕਿਹਾ ਜਾ ਰਿਹਾ, ਇਹ ਸ਼ਵਲ ਰੈਡੀ ਨੇ ਵੀ ਆਪਾਂ ਇਹਨਾਂ ਨੂੰ ਅਪਰੂਵ ਕਰਾਂਗੇ ਨਾਲ ਦੇ ਨਾਲ ਇਹ ਬਣ ਜਾਣਗੇ। ਕਹਿੰਦੇ ਫਿਰ ਤੁਸੀਂ ਕਰਨਾ, ਅਸੀਂ ਹੋਰ ਲਿਸਟਾਂ ਵੀ ਜਾਰੀ ਕਰਨੀਆਂ ਨੇ, ਅਸੀਂ ਹੋਰ ਨਵੇਂ ਪ੍ਰੋਜੈਕਟਸ ਜਿਹੜੇ ਨੇ
ਗ੍ਰੇਕਅਪ
ਤੋਂ ਪਹਿਲਾਂ ਅਸੀਂ ਜਾਰੀ ਕਰਾਂਗੇ ਸੂਚੀ। ਸੋ ਅਜੇ ਤੱਕ ਤਾਂ ਜੇ ਦੇਖਿਆ ਜਾਵੇ ਵਿਜੇ ਜੀ ਰੌਲਾ ਹੀ ਪਿਆ ਵੈਸੇ ਕਿ ਅਸੀਂ ਪ੍ਰੋਜੈਕਟ ਬੜੇ ਬਣਾ ਦੇਣੇ, ਅਸੀਂ ਹੁਣ ਇਹ ਵੀ ਬਣਾ ਦਾਂਗੇ ਉਹ ਵੀ ਬਣਾ ਦਾਂਗੇ, ਇਹ ਤਾਂ ਚੀਜ਼ਾਂ ਪਹਿਲਾਂ ਹੀ ਬਣ ਰਹੀਆਂ
ਸੀ।
ਨਵੇਂ ਕੋਈ ਪ੍ਰੋਜੈਕਟਸ ਜਿਵੇਂ ਕਿ ਜਿਹੜੇ ਔਖੇ ਫੈਸਲੇ ਨੇ ਵੀ ਇੱਕ ਨਵੀਂ ਆਇਲ ਪਾਈਪ ਲਾਈਨ ਐਲਬਰਟਾ ਤੋਂ ਬ੍ਰਿਟਿਸ਼ ਕੋਲੰਬੀਆ ਤੱਕ ਬਣਾਉਣੀ ਕਿ ਨਹੀਂ, ਜਿਹੜਾ ਔਖਾ ਫੈਸਲਾ ਜਿਹਦੇ 'ਚ ਲੀਡਰਸ਼ਿਪ ਟੈਸਟ ਹੋਣੀ ਆ ਉਹ ਅਜੇ ਲਏ ਨਹੀਂ ਗਏ,
ਪਰ ਉਹ ਡਿਪੈਂਡ ਕਰਦਾ
ਟੂ ਬੀ ਟੈਸਟ।
ਉਹਦੇ ਬਾਰੇ ਇਹ ਕਿਹਾ ਜਾ ਰਿਹਾ ਵੀ ਪ੍ਰਾਈਵੇਟ ਪ੍ਰੋਪੋਨੈਂਟ ਆਵੇ, ਤੇ ਪ੍ਰਾਈਵੇਟ ਪ੍ਰੋਪੋਨੈਂਟਸ ਦਾ ਮੇਰੇ ਖਿਆਲ ਉਹ ਇਸ ਗੱਲ ਦਾ ਇੰਤਜ਼ਾਰ ਕਰਨਗੇ
ਮਾਹੌਲ ਬਣੇ,
ਹਾਂ, ਕਿ ਜਿਹੜੇ ਆਹ ਚੱਲਦੇ ਚੱਲਦੇ ਪ੍ਰੋਜੈਕਟਸ ਦੇ ਉੱਪਰ ਉਹ ਚੱਲਦੀ ਗੱਡੀ ਦੇ ਉੱਪਰ ਲਾਤਾ ਨਾ ਆਪਣਾ ਆਪਣੀ ਚੱਪੀ ਲਾਤੀ ਆਪਣਾ ਸਟਿੱਕਰ ਲਾਤਾ, ਵੀ ਕੀ ਇਹ ਸੱਚਮੁੱਚ ਬਗੈਰ ਕਿਸੇ ਰੁਕਾਵਟ ਦੇ ਮੁਕੰਮਲ ਹੋ ਜਾਣਗੇ? ਜੇ ਚੱਲਦੇ ਪ੍ਰੋਜੈਕਟਸ ਦੇ ਵਿੱਚ ਵੀ ਕੋਈ ਰੁਕਾਵਟ ਪੈਂਦੀ ਆ ਤਾਂ ਫਿਰ ਪ੍ਰਾਈਵੇਟ ਇਨਵੈਸਟਰ ਵਾਸਤੇ ਪ੍ਰਾਈਵੇਟ ਕੰਪਨੀਆਂ ਵਾਸਤੇ ਸੰਕੇਤ ਇਹ ਆ ਵੀ ਜੇ ਚੱਲਦੇ 'ਚ ਵਿਘਨ ਪੈ ਸਕਦਾ ਜਿਹੜਾ ਸ਼ੁਰੂ ਹੀ ਬਿਲਕੁਲ ਸਕਰੈਚ ਤੋਂ ਕਰਨਾ ਉਹਦੇ ਵਾਸਤੇ ਤਾਂ ਫਿਰ ਸਮੱਸਿਆਵਾਂ ਹੋਰ ਜ਼ਿਆਦਾ ਆਉਣਗੀਆਂ।
ਇੱਕ ਅਜਿਹਾ ਮੁਲਕ ਜਿਹੜਾ G7 ਮੁਲਕ ਹੋਵੇ ਉਹਦੇ ਵਿੱਚ ਨੈਚੁਰਲ ਰਿਸੋਰਸਿਸ ਦੀ ਬਹੁਤਾਤ ਹੋਵੇ, ਮਤਲਬ ਨੈਚੁਰਲ ਗੈਸ ਦੀ ਗੱਲ ਕਰ ਲਓ ਜਾਂ ਆਇਲ ਦੀ ਗੱਲ ਕਰ ਲਓ, ਵਨ ਆਫ ਦਾ ਲਾਰਜੈਸਟ ਰਿਜ਼ਰਵਸ ਇਨ ਦਾ ਵਰਲਡ ਤੁਹਾਡੇ ਕੋਲ ਹੋਣ, ਉਸ ਮੁਲਕ ਦੀ ਪੋਲੀਟੀਕਲ ਸਰਕਾਰ ਇੱਕ ਪ੍ਰਾਈਵੇਟ ਕੰਪਨੀ ਜਿਹਦਾ ਕੰਮ ਹੀ ਹੈ ਪਾਈਪਲਾਈਨ ਵਿਛਾਉਣਾ, ਉਹਨੂੰ ਪਹਿਲਾਂ ਤਾਂ ਜਿਹੜਾ ਨੈਚੁਰਲ ਰਿਸੋਰਸ ਸੈਕਟਰ ਆ ਜਿਹਨਾਂ ਆਇਲ ਪ੍ਰੋਡਿਊਸਰ ਜਿਹੜੇ ਨੇ ਪਹਿਲਾਂ ਉਹਨਾਂ ਨੂੰ ਗਰੰਟੀ ਦੇਵੇ ਕਿ ਅਸੀਂ ਆਇਲ ਪ੍ਰੋਡਕਸ਼ਨ ਦੇ ਵਿੱਚ ਕੋਈ ਜ਼ਿਆਦਾ ਡਿੱਕੇ ਨਹੀਂ ਡਾਵਾਂਗੇ, ਕਿ ਠੀਕ ਆ ਕਾਰਬਨ ਕੈਪਚਰ ਅਤੇ ਹੋਰ ਜਿਹੜੀਆਂ ਮਾਡਰਨ ਟੈਕਨੋਲੋਜੀਜ਼ ਤੁਹਾਨੂੰ ਅਡੋਪਟ ਕਰਨੀਆਂ ਪੈਣਗੀਆਂ ਜਿਹਦੇ ਨਾਲ ਐਮਿਸ਼ਨਸ ਘਟਣ, ਪਰ ਪ੍ਰੋਡਕਸ਼ਨ ਦੇ ਉੱਤੇ ਅਸੀਂ ਕਦੇ ਕੈਪ ਨਹੀਂ ਲਗਾਵਾਂਗੇ, ਤੁਹਾਨੂੰ ਤੁਹਾਡੀ ਪ੍ਰੋਡਕਸ਼ਨ ਘਟਾਉਣ ਜਾਂ ਕਹਿ ਲਓ ਉਹਨੂੰ ਸੀਮਤ ਕਰਨ ਵਾਸਤੇ ਅਸੀਂ ਕੋਈ ਪਾਲਿਸੀ ਨਹੀਂ ਲੈ ਕੇ ਆਵਾਂਗੇ, ਇਹ 'ਚ ਸਰਕਾਰ ਗਰੰਟੀ ਦੇਵੇ। ਉਸ ਤੋਂ ਬਾਅਦ ਜੇ ਪਾਈਪਲਾਈਨ ਕੰਪਨੀਆਂ ਨੂੰ ਸਰਕਾਰ G7 ਮੁਲਕ ਦੀ ਸਰਕਾਰ ਜਿਹਦੇ ਕੋਲ ਨੈਚੁਰਲ ਰਿਸੋਰਸਿਸ ਦੇ ਲਾਰਜੈਸਟ ਰਿਜ਼ਰਵਸ ਨੇ ਵਨ ਆਫ ਦਾ ਲਾਰਜੈਸਟ, ਜੇ ਉਹ ਇਹ ਗਰੰਟੀ ਦੇਵੇ ਕਿ ਤੁਸੀਂ ਪਾਈਪਲਾਈਨ ਆ ਕੇ ਬਣਾਉਣ ਵਾਲੇ ਬਣੋ, ਅਸੀਂ ਉਹ ਕੰਮ ਰੁਕਣ ਨਹੀਂ ਦੇਵਾਂਗੇ, ਕਿ ਸਾਡੀ ਗਰੰਟੀ ਹੈ ਕਿ ਪਾਈਪਲਾਈਨ ਬਣੇਗੀ, ਵਿਜੇ ਜੀ ਕਿਹੜੀ ਕੰਪਨੀ ਹੋਏਗੀ ਜਿਹੜੀ ਕਹੇਗੀ ਕਿ ਮੈਂ ਇੰਨਾ ਮੁਨਾਫੇ ਦਾ ਸੌਦਾ ਨਹੀਂ ਕਰਨਾ?
ਇਲੈਕਟ੍ਰਿਕ ਵਹੀਕਲਸ ਦੀਆਂ ਬੈਟਰੀਆਂ ਬਣਾਉਣ ਵਾਸਤੇ ਸਰਕਾਰ ਨੇ ਕਿੱਦਾਂ ਅੱਗੇ ਹੋ ਕੇ ਹੱਥ ਵਧਾ ਵਧਾ ਕੇ ਬਾਹੋਂ ਫੜ ਕੇ ਕੰਪਨੀਆਂ ਨੂੰ ਖਿੱਚਿਆ, ਆ ਲਓ ਸਬਸਿਡੀ, ਆ ਲਓ ਜ਼ਮੀਨ, ਆ ਲਓ ਟੈਕਸ ਕ੍ਰੈਡਿਟ, ਤੁਸੀਂ ਇੰਨੀ ਪ੍ਰੋਡਕਸ਼ਨ ਕਰੋਗੇ ਤੁਹਾਨੂੰ ਇੰਨਾ ਟੈਕਸ ਕ੍ਰੈਡਿਟ ਮਿਲੇਗਾ। ਕੀਤਾ, ਕਿਉਂਕਿ ਉਹ ਚਲੋ ਜੇ ਇੱਕ ਇੰਡਸਟਰੀ ਸਥਾਪਿਤ ਕਰਨ ਦਾ ਆਈਡੀਆ ਸੀ ਜਾਂ ਜੇ ਉਹ ਸਰਕਾਰ ਦੀ ਆਈਡੀਓਲੋਜੀ ਦੇ ਵਿੱਚ ਫਿੱਟ ਬਹਿੰਦਾ ਸੀ ਤਾਂ ਉਹ ਕੰਮ ਕੀਤੇ ਗਏ ਨਾ ਮੂਹਰੇ ਹੋ ਕੇ। ਉਹਦੇ ਵਿੱਚ ਇਹ ਤਾਂ ਨਹੀਂ ਨਾ ਕਿਹਾ ਗਿਆ ਕਿ ਜੀ ਉਦੋਂ ਵੇਖਾਂਗੇ ਜਦੋਂ ਕੋਈ ਪ੍ਰਾਈਵੇਟ ਕੰਪਨੀ ਵਾਲਾ ਆ ਕੇ ਕਹਿੰਦਾ ਕਿ ਅਸੀਂ ਇੱਥੇ ਬੈਟਰੀ ਦਾ ਪਲਾਂਟ ਲਾਵਾਂਗੇ, ਫਿਰ ਦੇਖਾਂਗੇ, ਹਜੇ ਨਹੀਂ ਅਸੀਂ ਉਹਦੇ ਬਾਰੇ ਕੁਝ ਕਹਿ ਸਕਦੇ। ਉਹਦੇ ਲਈ ਤਾਂ ਤੁਸੀਂ ਪਹਿਲਾਂ ਪੂਰਾ ਮਾਹੌਲ ਤਿਆਰ ਕਰਕੇ ਦੇ ਤਾ, ਸਗੋਂ ਉਹਨਾਂ ਨੂੰ ਜੇਬ 'ਚੋਂ ਕੱਢ ਕੱਢ ਕੇ ਬੋਝੇ 'ਚੋਂ ਪੈਸੇ ਵੀ ਦਿੱਤੇ। ਉਹ ਹੁਣ ਕਿਊਬੈਕ ਵਾਲੀ ਖਬਰ ਆਪਾਂ ਪਿਛਲੇ ਹਫ਼ਤੇ ਸਾਂਝੀ ਕਰਕੇ ਹਟੇ ਹਾਂ ਕਿ ਕਿਊਬੈਕ ਵਾਲੀ ਸਰਕਾਰ ਤਾਂ ਉਸ ਚੱਕਰ 'ਚ $270 million ਦਾ ਘਾਟਾ ਖਾ ਗਈ, ਫੈਡਰਲ ਸਰਕਾਰ ਦੇ ਪੈਸੇ ਤਾਂ ਬਚ ਗਏ ਕਿਉਂਕਿ ਇਹਨਾਂ ਨੇ ਅਜੇ ਤੱਕ ਦਵਾਨੀ ਇਹਨਾਂ ਨੇ ਐਲਾਨ ਹੀ ਕੀਤੇ ਸੀ ਉਸ ਨੌਰਥ ਵੋਲਟ ਵਾਲੇ ਪ੍ਰੋਜੈਕਟ ਵਾਸਤੇ, ਦਵਾਨੀ ਅਜੇ ਦਿੱਤੀ ਨਹੀਂ ਸੀ ਕੋਈ।
ਸੋ ਕਿਉਂਕਿ ਉਹੀ ਆ ਜਿਹੜੇ ਉਹ ਪ੍ਰੋਜੈਕਟ ਸੀਗੇ ਦੇ ਚੈੱਕਡ ਆਲ ਦਾ ਪੋਲੀਟੀਕਲ ਬੋਕਸਿਸ, ਉਹਦੇ ਨਾਲ ਜੋਬ ਜਨਰੇਟ ਹੋਣੀਆਂ ਸੀ, ਉਹਦੇ ਨਾਲ ਇੰਡੀਜਨਸ ਭਾਈਚਾਰਿਆਂ ਨਾਲ ਡੀਲ ਨਹੀਂ ਸੀ ਕਰਨਾ ਪੈਣਾ, ਉਹਦੇ ਨਾਲ ਫਿਰ ਇਹ ਕਹਿ ਸਕਦੇ ਹੋ ਤੁਸੀਂ ਕਿ ਜੀ ਫੈਕਟਰੀ ਦੇ ਨਾਲ ਤਾਂ ਪ੍ਰਦੂਸ਼ਣ ਹੋਣਾ, ਪਰ ਇਹ ਇਲੈਕਟ੍ਰਿਕ ਵਹੀਕਲ ਦੀਆਂ ਬੈਟਰੀਜ਼ ਨੇ ਵੀ ਇਹਦੇ ਨਾਲ ਅਲਟੀਮੇਟਲੀ ਇਨਵਾਇਰਮੈਂਟਲ ਇੱਕ ਕੋਜ਼ ਹੈ ਇੱਕ, ਸੋ ਇਟ ਚੈੱਕਡ ਆਲ ਦਾ ਬੋਕਸਿਸ। ਓਨਟੈਰੀਓ ਕੁਬੈਕ ਦੇ ਵਿੱਚ ਸੀਟਾਂ ਨੇ, ਉੱਥੇ ਦੇ ਉੱਥੇ ਜੋਬ ਜਨਰੇਟ ਹੋ ਰਹੀਆਂ, ਯੂਨੀਅਨਸ ਵੀ ਖੁਸ਼ ਹੋ ਰਹੀਆਂ, ਜਿਹੜੇ ਆਟੋ ਮੇਕਰਸ ਨੇ ਉਹ ਵੀ ਖੁਸ਼ ਹੋ ਰਹੇ, ਸੋ ਇਟ ਵਾਜ਼ ਅ ਵਿਨ ਵਿਨ। ਉਹ ਸੌਖਾ ਫੈਸਲਾ ਸੀ, ਉਹ ਲੀਡਰਸ਼ਿਪ ਵਾਸਤੇ ਔਖਾ
ਨਹੀਂ ਸੀ। ਇਹ ਨਾ ਉਹ ਗੱਲ ਹੋ ਗਈ ਬੱਚੇ ਨੂੰ ਕਿਹਾ ਹੁੰਦਾ ਚੱਲ ਐਂ ਕਰ ਯਾਰ ਪੜ੍ਹਨਾ ਆਪਾਂ, ਹਨਾ ਪੜ੍ਹਾਈ ਕਰ ਲਾ, ਨੀਂਦ ਬੜੀ ਆਉਂਦੀ, ਸਿਰ ਦੁਖਦਾ, ਪੇਟ ਵੀ ਦੁਖੀ ਜਾਂਦਾ, ਉਹ ਹੋ ਕਹਿੰਦੇ ਫਿਲਮ ਲਾਉਣ ਲੱਗੇ ਆ, ਉਹ ਉੱਠ ਕੇ ਬਹਿ ਜਾਂਦਾ ਐਨ ਆਰਾਮ ਨਾਲ ਮੂਹਰੇ ਹੋ ਹੋ ਕੇ, ਬਸ ਇਹੋ ਹਿਸਾਬ ਸੀ।
ਸੋ ਗੱਲ ਉਹੀ ਹੈ ਪੋਲੀਟੀਕਲ ਵਿਲ ਦੀ ਗੱਲ ਆ ਕਿ ਕੀ ਸਰਕਾਰ ਔਖੀ ਪੜ੍ਹਾਈ ਕਰਨਾ ਚਾਹੁੰਦੀ ਹੈ ਕਿ ਨਹੀਂ
ਜੀ,
ਜਾਂ ਨੀਂਦ ਆਈ ਜਾਂਦੀ ਹੈ। ਪਹਿਲਾਂ ਸੁੱਤੇ ਹੋਏ ਸੀ,
ਪਹਿਲਾਂ ਸੁੱਤੇ ਹੀ ਹੋਏ ਸੀ। ਵਾਸੂ ਜੀ ਗੱਲ ਕਰੀਏ ਹੁਣ ਜਿਹੜੀ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਇਨਵੈਸਟੀਗੇਟਿਵ ਜਰਨਲਿਜ਼ਮ ਬਿਊਰੋ ਵੱਲੋਂ, ਇਹਨਾਂ ਦੇ ਜਰਨਲਿਸਟਸ ਨੇ ਅੰਡਰ ਕਵਰ ਗਾਹਕ ਬਣ ਕੇ ਕੁਝ ਹਿਊਮਨ ਸਮਗਲਰਸ ਨਾਲ ਕੋਂਟੈਕਟ ਕੀਤਾ, ਜਿਹੜੇ ਬੜੀ ਬੇਬਾਕੀ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਔਨਲਾਈਨ ਐਡਵਰਟਾਈਜ਼ ਕਰਦੇ ਆ ਰਹੇ ਨੇ, ਖਾਸ ਤੌਰ 'ਤੇ ਇੰਸਟਾਗ੍ਰਾਮ ਦੇ ਉੱਪਰ ਐਡ ਜਿਹਦੇ ਵਿੱਚ ਕਿਹਾ ਜਾਂਦਾ ਵੀ ਜਿਹਨੇ ਕਿਸੇ ਨੇ ਜੇ ਬਾਰਡਰ ਲੰਘਣਾ $4,000 ਤੋਂ ਲੈ ਕੇ $40,000 ਦੇ ਵਿੱਚ ਕੈਨੇਡਾ ਦਾ ਵੀਜ਼ਾ ਲੈ ਕੇ ਕੈਨੇਡਾ ਆਉਣਾ, ਜਾਂ ਫਿਰ ਕੈਨੇਡਾ ਤੋਂ ਅਮਰੀਕਾ ਦਾ ਬਾਰਡਰ ਟੱਪਣਾ, ਜਾਂ ਅਮਰੀਕਾ ਤੋਂ ਬਾਰਡਰ ਟੱਪ ਕੇ ਕੈਨੇਡਾ 'ਚ ਦਾਖਲ ਹੋਣਾ, ਇਹੋ ਜਿਹਾ ਕੰਮ ਇਹਨਾਂ ਵੱਲੋਂ ਕੀਤਾ ਜਾ ਰਿਹਾ ਸੀ।
ਸੋ ਬਾਰਡਰ ਟਪਾਉਣ ਦੇ ਕਹਿੰਦੇ $4,000 ਲੈ ਰਹੇ ਨੇ
ਜੀ,
ਤੇ ਜੇ ਕੈਨੇਡਾ ਆਉਣਾ ਤੁਹਾਨੂੰ ਨਕਲੀ ਵੀਜ਼ਾ ਕਹਿੰਦੇ ਦਵਾ ਦੇਣਗੇ ਵੀ ਫਰੌਡ ਡਾਕੂਮੈਂਟਸ ਦੇ ਬੇਸਿਸ ਤੇ, ਕਹਿੰਦੇ ਉਹਦੇ $40,000 ਲੱਗਦੇ ਨੇ।
ਵਾਸੂ ਜੀ ਕੈਨੇਡੀਅਨ ਅਧਿਕਾਰੀਆਂ ਨੇ ਇਹਨਾਂ ਰਿਪੋਰਟਰਸ ਨੂੰ ਇਹ ਗੱਲ ਦੱਸੀ ਕਿ ਪਿਛਲੇ ਸਾਲ ਦੌਰਾਨ 11,000 ਅਜਿਹੇ ਵਿਅਕਤੀਆਂ ਨੂੰ ਜਹਾਜ਼ਾਂ ਤੋਂ ਉਤਾਰਿਆ ਗਿਆ ਜਿਨ੍ਹਾਂ ਦਾ ਪਤਾ ਲੱਗਾ ਵੀ ਇਹਨਾਂ ਦਾ ਜਿਹੜਾ ਵੀਜ਼ਾ ਹੈ ਉਹ ਫਰੌਡੂਲੈਂਟ ਹੈ, ਕੋਈ ਗੜਬੜ ਆ। ਪਰ ਪ੍ਰੋਬਲਮ ਕੀ ਹੈ, ਜਿਹੜਾ ਕੋਈ ਵਿਅਕਤੀ ਅਜਿਹੇ ਵੀਜ਼ੇ 'ਤੇ ਕੈਨੇਡਾ ਪਹੁੰਚ ਜਾਂਦਾ, ਜਿਹੜਾ ਇੱਥੇ ਆ ਕੇ ਲੈਂਡ ਕਰ ਗਿਆ, ਜਦੋਂ ਪਤਾ ਵੀ ਲੱਗ ਗਿਆ ਇੱਥੇ ਏਅਰਪੋਰਟ 'ਤੇ ਅਧਿਕਾਰੀਆਂ ਨੂੰ ਵੀ ਇਹਦਾ ਵੀਜ਼ਾ ਤਾਂ ਫਰੌਡੂਲੈਂਟ ਆ, ਅਗਲਾ ਆਉਂਦੇ ਹੀ ਕਹਿੰਦਾ ਮੈਂ ਤਾਂ ਅਸਾਇਲਮ ਅਪਲਾਈ ਕਰ ਰਿਹਾ। ਜਿਹੜਾ ਫੋਕਸ ਹੈਗਾ ਸਿਸਟਮ ਦਾ, ਫੋਕਸ ਫਿਰ ਇਸ ਗੱਲ ਤੋਂ ਸ਼ਿਫਟ ਹੋ ਜਾਂਦਾ ਵੀ ਇਹਦਾ ਵੀਜ਼ਾ ਤਾਂ ਜਲਦੀ ਸੀ, ਇਹ ਇੱਥੇ ਤੱਕ ਆ ਕਿਵੇਂ ਗਿਆ, ਕਿਉਂਕਿ ਉਹਨੇ ਇੱਥੇ ਆ ਕੇ ਅਸਾਇਲਮ ਅਪਲਾਈ ਕਰਤਾ। ਫੋਕਸ ਇਸ ਗੱਲ 'ਤੇ ਬਣ ਜਾਂਦਾ ਵੀ ਇਹਦਾ ਅਸਾਇਲਮ ਕਲੇਮ ਕੀ ਲਿਜੀਟੀਮੇਟ ਹੈ ਕਿ ਨਹੀਂ, ਫਿਰ ਜਿਹੜੀ ਸਾਰੀ ਸੁਣਵਾਈ ਹੈ ਸਾਰੀ ਕਾਰਵਾਈ ਉੱਧਰਲੇ ਪਾਸੇ ਨੂੰ ਹੋ ਜਾਂਦੀ ਹੈ। ਤੁਹਾਨੂੰ ਯਾਦ ਹੈ ਬਸੂ ਜੀ, ਇਹ ਸਾਲ ਕੁ ਪਹਿਲਾਂ ਦੀ ਗੱਲ ਆ, ਬ੍ਰਿਟਿਸ਼ ਏਅਰਵੇਜ਼ ਦਾ ਇੱਕ ਮੁਲਾਜ਼ਮ, ਭਾਰਤੀ ਮੂਲ ਦਾ ਮੁਲਾਜ਼ਮ, ਉਹਦੀ ਖਬਰ ਆਪਾਂ ਸਾਂਝੀ ਕੀਤੀ ਸੀ ਕਿ ਇੰਡੀਆ ਤੋਂ ਬੰਦਿਆਂ ਨੂੰ ਚੜਾਇਆ ਜਾਂਦਾ ਸੀ ਜਹਾਜ਼, ਉਹਨਾਂ ਦਾ ਵੀਜ਼ਾ ਪ੍ਰੋਪਰ ਹੁੰਦਾ ਨਹੀਂ ਸੀ, ਉਹਨਾਂ ਨੂੰ ਦੱਸਿਆ ਜਾਂਦਾ ਸੀ ਜਦੋਂ ਤੁਸੀਂ ਲੰਡਨ ਹੀਥਰੋ 'ਤੇ ਲੈਂਡ ਕਰੋਗੇ ਫਲਾਨੇ ਕਾਊਂਟਰ 'ਤੇ ਜਾਣਾ, ਉੱਥੇ ਬੰਦਾ ਬੈਠਾ ਹੋਏਗਾ,
ਉਹਦੇ ਨਾਲ ਆਪਣੀ ਸੈਟਿੰਗ ਆ,
ਉਹਦੇ ਨਾਲ ਆਪਣੀ ਸੈਟਿੰਗ ਆ, ਅਤੇ ਉਹ ਅੱਗੇ ਕੈਨੇਡਾ 'ਤੇ ਜਹਾਜ਼ ਬਿਠਾ ਦਿੰਦਾ ਸੀ। ਉਹ ਜਿਹੜੇ ਹੁਣ ਜਿਹੜਾ ਫੇਕ ਵੀਜ਼ਾ ਵਾਲੀ ਇਹ ਗੱਲ ਆ ਰਹੀ ਹੈ ਕਿ ਇਹ ਸਾਰਾ ਨੈਕਸਸ ਉੱਥੋਂ ਜੁੜਦਾ, ਕਿਉਂਕਿ ਜਿਹੜਾ ਬੰਦਾ ਇੱਥੇ ਆ ਕੇ ਇੱਕ ਵਾਰੀ ਕੈਨੇਡਾ ਲੈਂਡ ਕਰ ਗਿਆ, ਜੇ ਇੱਥੇ ਅਧਿਕਾਰੀ ਨੂੰ ਲੱਗਿਆ ਵੀ ਇਹਦਾ ਵੀਜ਼ਾ ਤਾਂ ਜਲ ਹੀ ਆ, ਉਹ ਡਿਪੋਰਟ ਉਹਨੂੰ ਕਰ ਨਹੀਂ ਸਕਦਾ, ਕਿਉਂਕਿ ਅਗਲਾ ਆਉਂਦੇ ਕਹਿੰਦਾ ਮੈਂ ਤਾਂ ਜੀ ਅਸਾਇਲਮ ਅਪਲਾਈ ਕਰਨਾ, ਮੇਰੀ ਜਾਨ ਨੂੰ ਖਤਰਾ।
ਯਾ ਪਰ ਜਿਹੜਾ ਇਹ ਹੁਣ ਹੋ ਕੀ ਰਿਹਾ ਕਿ ਇਹ ਜਿਹੜੀ ਸਾਰੀ ਇਨਵੈਸਟੀਗੇਸ਼ਨ ਆ, ਇਹਦਾ ਆਧਾਰ ਇਹਨਾਂ ਨੇ ਬਣਾਇਆ ਇੰਸਟਾਗ੍ਰਾਮ ਨੂੰ।
ਯੈਸ,
ਕਹਿੰਦੇ ਇੰਸਟਾਗ੍ਰਾਮ ਦੇ ਉੱਤੇ ਹੁਣ ਖੁੱਲ੍ਹੇਆਮ ਜਿਹੜੇ ਕੁਝ ਏਜੰਟਸ ਨੇ ਉਹ ਆਪਣੀ ਮਸ਼ਹੂਰੀ ਚਲਾਉਂਦੇ ਆ,
ਉੱਤੇ ਵਸੋ ਜੀ ਟੈਸਟੀਮੋਨੀਅਲਸ ਲੋਕਾਂ ਨੇ ਰਿਵਿਊ ਪਾਏ ਹੋਏ ਆ। ਇੱਕ ਤੁਹਾਨੂੰ ਯਾਦ ਆ ਕਿਸੇ ਨੇ ਦੱਸਿਆ ਸੀ ਵੀ ਜੀ ਫਲਾਨੇ ਭਾਈ ਨੇ ਬਹੁਤ ਬੜੀ ਅੱਛੀ ਸਰਵਿਸ ਦੀ, ਉਹ ਵੀਡੀਓ 'ਤੇ ਟੈਸਟੀਮੋਨੀਅਲ ਸੀਗਾ, ਕਹਿੰਦੇ ਉਹਨੇ ਬੈਕਪੈਕ ਜਿਹਾ ਪਾਇਆ ਹੋਇਆ, ਕਹਿੰਦੇ ਅਸੀਂ ਤਾਂ ਤੁਹਾਨੂੰ ਬਾਰਡਰ ਲੰਘਾ ਤਾ।
ਹਾਂਜੀ, ਅਤੇ ਉਹ ਆਪ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ, ਹੱਥ 'ਚ ਬੰਦੂਕਾਂ ਕਈਆਂ ਨੇ ਫੜੀਆਂ ਹੋਈਆਂ ਨੇ,
ਜੀ ਜੀ,
ਵੀਡੀਓਜ਼ ਬਣਾ ਬਣਾ ਕੇ ਪਾ ਰਹੇ ਨੇ ਕਿ ਆ ਜਾਓ ਵੀਜ਼ਾ ਲਵਾ ਦੇਵਾਂਗੇ,
ਜਿਹੜੀਆਂ
ਬਾਰਡਰ ਟਪਵਾ ਦੇ,
ਹਾਂ ਜਿਹੜੀ ਬੰਦੂਕਾਂ ਵਾਲੀ ਵੀਡੀਓਜ਼ ਨੇ, ਜਦੋਂ ਉਹਨਾਂ ਦੀ ਪ੍ਰੋਫਾਈਲ 'ਤੇ ਜਾਓ,
ਹਾਂਜੀ,
ਜਿਹੜੀ ਜਿਸ ਪ੍ਰੋਫਾਈਲ ਤੋਂ ਐਡ ਪਾਈ ਹੋਈ ਹੈ, ਸਪੋਂਸਰਡ ਐਡ ਇਨ ਮੈਨੀ ਕੇਸਿਸ ਇੰਸਟਾਗ੍ਰਾਮ 'ਤੇ, ਜਦੋਂ ਉਹਦੀ ਪ੍ਰੋਫਾਈਲ 'ਤੇ ਜਾ ਕੇ ਇਹਨਾਂ ਅੰਡਰ ਕਵਰ ਜਰਨਲਿਸਟ ਨੇ ਵੇਖਿਆ, ਉਸ ਪ੍ਰੋਫਾਈਲ ਦੇ ਉੱਪਰ ਉਸ ਵਿਅਕਤੀ ਦੀਆਂ ਕੁਝ ਹੋਰ ਪੋਸਟ ਜਾਂ ਵੀਡੀਓਜ਼ ਨੇ, ਉਹਦੇ ਵਿੱਚ ਉਹ ਗੱਡੀ ਦੇ ਵਿੱਚ ਬੰਦੂਕ ਲੈ ਕੇ ਬੈਠਾ, ਬੰਦੂਕ ਨੂੰ ਕਲੋਕ ਕਰਦਾ ਪਿਆ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਅਤੇ ਇਹ ਸਭ ਕੁਝ ਸਰੇਆਮ ਚੱਲਦਾ ਆ ਰਿਹਾ ਪਿਛਲੇ ਕੁਝ ਸਾਲਾਂ ਤੋਂ।
ਕਈ ਸਾਲਾਂ ਤੋਂ ਪਹਿਲਾਂ ਇਹ ਸਾਰਾ ਡਾਰਕ ਵੈਬ 'ਤੇ ਹੁੰਦਾ ਰਿਹਾ,
ਯੈਸ,
ਹੁਣ ਇਹ ਸੋਸ਼ਲ ਮੀਡੀਆ 'ਤੇ ਹੋਣ ਲੱਗ ਗਿਆ,
ਕਰੈਕਟ,
ਅਤੇ ਇਹਦੇ ਖਿਲਾਫ਼ ਪਤਾ ਨਹੀਂ ਕੋਈ ਐਕਸ਼ਨ ਵੀ ਨਹੀਂ ਹੋ ਰਿਹਾ।
ਵਟਸਐਪ 'ਤੇ ਮੈਸੇਜ ਆਇਆ ਕਹਿੰਦਾ ਟਿਕਟੋਕ 'ਤੇ ਅਫੀਮ ਸੇਲ ਕਰਦੇ ਆ,
ਸੀ
ਟਿਕਟੋਕ 'ਤੇ ਸਿੱਧੀ ਵੀਡੀਓ ਪਈ ਹੋਈ ਆ।
ਸੋ ਦੱਸਿਆ ਜਾਂਦਾ ਵੀ CBSA ਨਾਲ ਜਦੋਂ ਗੱਲ ਕੀਤੀ ਇਹਨਾਂ ਨੇ, ਉਹ ਕਹਿੰਦੇ ਵੀ ਅਸੀਂ ਪਿਛਲੇ ਸੋ ਜਨਵਰੀ ਤੋਂ ਅਗਸਤ ਇਸ ਸਾਲ 70 ਕਹਿੰਦੇ ਕੇਸਿਸ ਜਿਹੜੇ ਨੇ ਉਹ ਖੋਲ੍ਹੇ ਨੇ ਹਿਊਮਨ ਸਮਗਲਿੰਗ ਦੇ ਨਾਲ ਸੰਬੰਧਿਤ, ਵੀ ਜਿਹੜੀ ਹਿਊਮਨ ਟ੍ਰੈਫਿਕਿੰਗ ਹੁੰਦੀ ਹੈ। ਅਤੇ ਇਹ ਜੇ ਤੁਸੀਂ ਐਵਰੇਜ ਦੇਖੋਗੇ ਮਹੀਨੇ ਦੇ 10 ਕੇਸ ਬਣ ਗਏ, ਪਿਛਲੇ ਸਾਲ ਜਨਵਰੀ ਤੋਂ ਅਗਸਤ ਦਰਮਿਆਨ ਮਹੀਨੇ ਦੇ 2.5 ਕੇਸ ਬਣਦੇ ਸੀ ਐਵਰੇਜ, 221 ਦੇ ਨੰਬਰ ਨੇ, 221 ਦੀ ਜਨਵਰੀ ਤੋਂ ਅਗਸਤ ਦਰਮਿਆਨ 2.5 ਕੇਸ ਹੁੰਦੇ ਸੀ ਮਹੀਨੇ ਦੇ, ਹੁਣ ਉਹ 10 ਹੋ ਗਏ ਨੇ। ਸੋ ਇਹ 280% ਦਾ ਵਾਧਾ, ਇਹਨਾਂ ਜਿਹੜੇ ਹਿਊਮਨ ਸਮਗਲਿੰਗ ਦੇ ਕੇਸਿਸ ਵਿੱਚ ਜਿਹੜੇ ਕੇਸਿਸ ਖੋਲ੍ਹੇ ਗਏ ਨੇ ਸੀ ਬੀ ਐੱਸ ਏ ਵੱਲੋਂ ਉਹਨਾਂ ਦੇ ਆਧਾਰ 'ਤੇ
ਅੱਛਾ ਜਿਹੜੀ ਹੁਣ ਆਹ ਆਈ ਜੇ ਬੀ ਇਨਵੈਸਟੀਗੇਟਿਵ ਜਰਨਲਿਜ਼ਮ ਬਿਊਰੋ ਦੇ ਅੰਡਰ ਕਵਰ ਜਰਨਲਿਸਟ ਨੇ ਕੀਤਾ ਕਿ ਜਿਵੇਂ ਤੁਸੀਂ ਗੱਲ ਕੀਤੀ ਨਾ ਵੀ ਇੰਸਟਾਗ੍ਰਾਮ ਦੀ ਐਡ ਦੇ ਆਧਾਰ 'ਤੇ ਇਹਨਾਂ ਨੇ ਸਾਰੀ ਆਪਣੀ ਇਨਵੈਸਟੀਗੇਸ਼ਨ ਕੀਤੀ, ਜਿਨ੍ਹਾਂ ਨੇ ਐਡਸ ਪਾਈਆਂ ਸੀ ਤੁਹਾਨੂੰ ਬਾਰਡਰ ਟਪਾ ਦਿੰਦੇ ਹਾਂ, ਇਹਨਾਂ ਨੇ ਗਾਹਕ ਬਣ ਕੇ ਉਹਨਾਂ ਨੂੰ ਕੰਟੈਕਟ ਕੀਤਾ।
ਹਾਂਜੀ,
ਪਹਿਲਾਂ ਗੱਲ ਹੋਈ ਟੈਕਸਟ ਮੈਸੇਜ ਰਾਹੀਂ, ਫਿਰ ਉਹ ਤਬਦੀਲ ਹੋ ਗਈ ਟੈਲੀਫੋਨ ਕਾਲ ਦੇ ਵਿੱਚ। ਟੈਲੀਫੋਨ ਕਾਲ 'ਚ ਜਿਹੜੀ ਸਾਰੀ ਉਹਨਾਂ ਨੂੰ ਇੰਸਟਰਕਸ਼ਨ ਦਿੱਤੀਆਂ ਗਈਆਂ ਵੀ ਤੁਸੀਂ ਇੱਧਰੋਂ ਜਾਓਗੇ ਜਾਂ ਤੁਸੀਂ ਬਾਰਡਰ ਟੱਪਣਾ, ਇੱਕ ਤਰੀਕਾ ਇਹ ਆ ਕਿ ਇਹ ਕਿਹਾ ਜਾਂਦਾ ਵੀ ਤੁਸੀਂ ਫਲਾਨੇ ਰਸਤੇ ਤੋਂ ਜਾਣਾ, ਕਿਊਬੈਕ ਤੋਂ ਬਾਰਡਰ ਲੰਘਾਇਆ ਜਾਂਦਾ, ਰੌਕਸਮ ਰੋਡ ਤੋਂ 17 ਕਿਲੋਮੀਟਰ ਦੀ ਦੂਰੀ 'ਤੇ ਆ ਉਹ ਏਰੀਆ। ਉੱਧਰ ਇਹ ਕਿਹਾ ਜਾਂਦਾ, ਕਹਿੰਦੇ ਜਦ ਤੁਸੀਂ ਈਵਨ ਐਡ ਦੇ ਵਿੱਚ ਇਹ ਕਿਹਾ ਗਿਆ, ਕਹਿੰਦੇ ਨੋ ਕੈਂਪ ਨੋ ਪੁਲਿਸ। ਨੋ ਕੈਂਪ ਦਾ ਮਤਲਬ ਇਹ ਆ
ਟੈਨਸ਼ਨ,
ਹਾਂ, ਕਿ ਜਦੋਂ ਅਮਰੀਕਾ ਬੰਦਾ ਟੱਪ ਗਿਆ ਤੁਹਾਨੂੰ ਉੱਥੇ ਅਮਰੀਕਨ ਅਧਿਕਾਰੀਆਂ ਨੇ ਵੀ ਨਹੀਂ ਫੜਿਆ। ਇਹ ਐਸ਼ੋਰੈਂਸ ਦਿੱਤੀ ਜਾਂਦੀ ਹੈ ਜਦ ਤੁਸੀਂ ਲੈਂਡ ਬਾਰਡਰ ਕ੍ਰੋਸ ਕਰੋਗੇ ਉੱਥੇ ਪੁਲਿਸ ਵਾਲਾ ਕੋਈ ਨਹੀਂ ਹੋਣਾ, ਤੁਹਾਨੂੰ ਕਿਸੇ ਨੇ ਫੜਨਾ ਨਹੀਂ। ਇਹ ਵੀ ਦੱਸਿਆ ਜਾਂਦਾ ਵੀ ਦੂਜੇ ਪਾਸਿਓਂ ਤੁਹਾਨੂੰ ਪਿਕਅਪ ਕੀਤਾ ਜਾਏਗਾ। ਜਿਹੜੇ ਜੰਗ ਵੀ ਇੱਕ ਘੰਟੇ ਦੀ ਉਹਦੇ ਵਿੱਚ ਵਾਕ ਇਨਵੋਲਵ ਹੈ, ਪੈਦਲ ਤੁਰ ਕੇ ਜਾਣਾ ਪੈਣਾ। ਅਤੇ ਜਿਹੜੇ ਸਮਗਲਰਸ ਨੇ ਉਹ ਸੈੱਲਫੋਨ 'ਤੇ ਨਾਲ ਰਹਿੰਦੇ ਨੇ, ਜਿਹੜੇ ਇਲੀਗਲੀ ਬਾਰਡਰ ਟੱਪ ਰਹੇ ਨੇ ਇਹਨਾਂ ਸਮਗਲਰਸ ਨੂੰ ਪੈਸੇ ਦੇ ਕੇ, ਉਹ ਆਪਣੇ ਫੋਨ 'ਤੇ ਲਾਈਵ ਲੋਕੇਸ਼ਨ ਔਨ ਕਰਕੇ ਰੱਖਦੇ ਨੇ, ਅਤੇ ਸਮਗਲਰ ਬੈਠਾ ਉਹਨੂੰ ਟਰੈਕ ਕਰੀ ਜਾਂਦਾ। ਜਿਵੇਂ ਆਪਾਂ ਵਟਸਐਪ 'ਤੇ ਲੋਕੇਸ਼ਨ ਸੈਂਡ ਕਰ ਦਈਦੀ ਆ, ਅਤੇ ਉੱਥੋਂ ਦੱਸਦਾ ਵੀ ਇੱਧਰੋਂ ਸੱਜੇ ਮੁੜ ਜਾਓ, ਇੱਧਰੋਂ ਖੱਬੇ ਮੁੜ ਜਾਓ, ਇੱਧਰੋਂ ਸਿੱਧੇ ਜਾਓ, ਅਤੇ ਅੱਗੇ ਜਾ ਕੇ ਦੂਜਾ ਬੰਦਾ ਹੁੰਦਾ ਉਹ ਉਹਨਾਂ ਨੂੰ ਕਲੈਕਟ ਕਰ ਲੈਂਦਾ। ਅੱਛਾ, ਇਹਦੇ ਵਿੱਚ ਵਾਸਤੂ ਜੀ ਕੁਝ ਟ੍ਰੈਜਡੀਜ਼ ਵੀ ਹੋਈਆਂ ਨੇ। ਸਾਨੂੰ ਪਤਾ ਉਹ ਵਿਨੀਪੈਗ ਵਾਲਾ ਕੇਸ, ਜਿਹੜਾ ਗੁਜਰਾਤੀ ਮੂਲ ਦਾ ਪਰਿਵਾਰ ਸੀ, ਵਿਨੀਪੈਗ ਤੋਂ ਇੱਦਾਂ ਪੈਦਲ ਜਾਂਦੇ ਜਾਂਦੇ ਜਦੋਂ ਉਹ ਦੇ ਫਰੋਜ਼ ਟੂ ਡੈਥ ਠੰਡ ਦੇ ਮੌਸਮ 'ਚ।
ਸੋ ਇਹ ਦੱਸਿਆ ਗਿਆ ਇਸ ਰਿਪੋਰਟ ਦੇ ਵਿੱਚ, ਇਹ ਗੱਲ ਲਿਖੀ ਹੋਈ ਹੈ, ਕਹਿੰਦੇ ਵੀ ਜਿਹੜੀ ਟੈਕਸਟ ਮੈਸੇਜਿਸ ਸੀਗੇ ਜਾਂ ਫੋਨ 'ਤੇ ਜਿਹੜੀ ਗੱਲਬਾਤ ਹੋਈ, ਕਹਿੰਦੇ ਉਹ ਜ਼ਿਆਦਾਤਰ ਗੱਲਬਾਤ ਪੰਜਾਬੀ ਜਾਂ ਹਰਿਆਣਵੀ ਦੇ ਵਿੱਚ ਹੁੰਦੀ ਰਹੀ।
ਇਹ ਬਹੁਤ ਇੰਪੋਰਟੈਂਟ ਪਹਿਲੂ ਹੈ ਵਸੂ ਜੀ, ਇਹਨੇ ਬੜਾ ਕੰਸਰਨਿੰਗ ਪਹਿਲੂ ਹੈ।
ਅਤੇ ਇੱਕ ਕੇਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਵੀ ਜਿਹੜੇ ਵਿਅਕਤੀ ਮੌਕੇ 'ਤੇ ਪਹੁੰਚੇ, ਕਿਉਂਕਿ ਇਹਨਾਂ ਨੇ ਅਪੁਆਇੰਟਮੈਂਟ ਲਈ ਵੀ ਅਸੀਂ ਤੁਹਾਡੇ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਹਾਂ ਵੀ ਬਾਰਡਰ ਲੰਘਾ ਦਿਓ ਸਾਨੂੰ, ਕਹਿੰਦੇ ਜਦੋਂ ਉੱਥੇ ਪਹੁੰਚੇ ਮੌਕੇ 'ਤੇ ਇੱਕ ਬੈਂਕ ਦੇ ਪਾਰਕਿੰਗ ਲੋਟ ਦੇ ਵਿੱਚ ਪਹੁੰਚੇ, ਉੱਥੇ ਕਹਿੰਦੇ ਕਿ ਜਿਹੜੇ ਬੰਦੇ ਦੋ ਕਾਰ ਦੇ ਵਿੱਚੋਂ ਨਿਕਲੇ ਦੇ ਵਰ ਯੰਗ ਪੰਜਾਬੀ ਮੇਲਸ, ਇਹ ਕਿਹਾ ਗਿਆ।
ਵਾਸੂ ਜੀ, ਜਿਹੜੀ ਉਸ ਨੈਸ਼ਨਲ ਪੋਸਟ ਨੇ ਇਹ ਖਬਰ ਛਾਪੀ ਹੈ, ਬਹੁਤ ਵਿਸਥਾਰਤ,
ਹਾਂਜੀ,
ਮਤਲਬ ਉਹਨੂੰ ਪੜ੍ਹਨ ਨੂੰ ਤਕਰੀਬਨ 20 ਤੋਂ 25 ਮਿੰਟ ਲੱਗਣਗੇ ਜੇ ਪ੍ਰੋਪਰ, ਜ਼ਿਆਦਾ ਅੱਧਾ ਘੰਟਾ ਲੱਗਣਾ ਮਿਨੀਮਮ ਜੇ ਸਮਝ ਨਹੀਂ ਆ ਪੂਰੀ ਗੱਲ ਨਾ, ਕਿਉਂਕਿ ਉਹਦੇ ਵਿੱਚ 3 ਵੱਖੋ ਵੱਖਰੇ ਕੇਸਿਸ ਦਾ ਹਵਾਲਾ ਦਿੱਤਾ ਗਿਆ ਕਿ ਜਦੋਂ ਅੰਡਰ ਕਵਰ ਜਰਨਲਿਸਟ ਨੇ ਕਿਵੇਂ ਗਾਹਕ ਬਣ ਕੇ ਗੱਲ ਕੀਤੀ। ਕੰਸਰਨ ਵਾਲੀ ਗੱਲ ਇਹ ਆ ਕਿ ਜਿਹੜੀ ਇੱਕ ਮਾਮਲੇ ਦੇ ਵਿੱਚ ਹੋਇਆ ਕਿ ਜਰਨਲਿਸਟ ਗਾਹਕ ਬਣ ਕੇ ਉੱਥੇ ਪਹੁੰਚ ਵੀ ਗਏ, ਜਿਹੜਾ ਵਿਅਕਤੀ ਉੱਥੇ ਇਹਨਾਂ ਨੂੰ ਪਿੱਕ ਕਰਨ ਆਇਆ ਗੱਡੀ 'ਚੋਂ ਨਿਕਲਿਆ, ਜਰਨਲਿਸਟ ਨੇ ਉਹਦੀ ਫੋਟੋ ਖਿੱਚੀ, ਤੇ ਜਿਹੜਾ ਉਹ ਬੰਦਾ ਸੀ ਉਹਦੀ ਫੋਟੋ ਖਿੱਚੀ ਉਹਨੂੰ ਪਤਾ ਲੱਗ ਗਿਆ। ਅਫਕੋਰਸ ਜਿਹੜੇ ਜਰਨਲਿਸਟ ਸੀ ਇਹਨਾਂ ਨੇ ਕਿਹੜਾ ਬਾਰਡਰ ਟੱਪਣਾ ਸੀ, ਇਹਨਾਂ ਨੇ ਬਾਅਦ 'ਚ ਮੈਸੇਜ ਕਰਕੇ ਇਹ ਕਹਿਤਾ ਕਿ ਜੀ ਮੈਂ ਜਾਣਾ ਨਹੀਂ ਹੈਗਾ। ਕਹਿੰਦੇ ਕੀ ਹੋਇਆ, ਡਰ ਲੱਗਦਾ। ਜਿਹੜਾ ਡਿਸਪੈਚ ਜਿਹੜਾ ਬੰਦਾ ਮੈਸੇਜ 'ਤੇ ਸੀ ਉਹਨੇ ਇਹ ਕਿਹਾ ਕਿ ਵੀ ਡਰਾਈਵਰ ਤੁਹਾਨੂੰ ਉੱਥੇ ਪਿੱਕ ਕਰਨ ਲਈ ਆ ਗਿਆ। ਸੋ ਇਹਦਾ ਮਤਲਬ ਇਹ ਸੀ ਕਿ ਜਿਹੜਾ ਵਿਅਕਤੀ ਟੈਕਸਟ 'ਤੇ ਗੱਲ ਕਰ ਰਿਹਾ ਹੋ ਸਕਦਾ ਉਹ ਮੌਕੇ 'ਤੇ ਮੌਜੂਦ ਨਹੀਂ ਸੀ, ਡਿਸਪੈਚਰ ਕਿਤੇ ਹੋਰ ਸੀ, ਉਹ ਇਹ ਵੀ ਹੋ ਸਕਦਾ ਕੰਟਰੀ ਤੋਂ ਬਾਹਰ ਹੀ ਹੋਵੇ, ਇਹ ਵੀ ਕੋਈ ਜ਼ਰੂਰੀ ਨਹੀਂ ਕਿ ਲੋਕਲ ਹੋਵੇ।
ਬਾਅਦ 'ਚ ਪੁੱਛਿਆ, ਕਹਿੰਦੇ ਫੋਟੋ ਕਿਉਂ ਖਿੱਚੀ, ਕਹਿੰਦੇ ਠੀਕ ਨਹੀਂ, ਕਹਿੰਦੇ ਇਟਸ ਨੋਟ ਗੁੱਡ।
ਸੋ ਕੰਸਰਨਿੰਗ ਗੱਲ ਇਹ ਹੈ ਵਾਸੂ ਜੀ, ਜਿਹੜਾ ਉਹਦੇ ਵਿੱਚ ਨੈਸ਼ਨਲ ਪੋਸਟ ਦੇ ਵਿੱਚ ਜਿਹੜੀ ਉਹ ਤਸਵੀਰ ਛਪੀ ਹੈ, ਇਟਸ ਵੈਰੀ ਕਲੀਅਰ ਉਸ ਯੰਗ ਬੰਦੇ ਦੇ ਉਹਦੇ ਪੱਗ ਬੰਨੀ ਹੋਈ ਆ। ਇਹ ਦੇਖੋ ਬਹੁਤ ਕੰਸਰਨਿੰਗ ਪਹਿਲੂ ਆ, ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਅਸੀਂ ਇਸ ਵੇਲੇ ਗੁਜ਼ਰਦੇ ਪਏ ਹਾਂ ਨਾ, ਜਿਹੜੀ ਇੱਕ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਬਣਿਆ ਹੋਇਆ, ਅਸੀਂ ਪਿਛਲੇ ਮਹੀਨਿਆਂ ਦੌਰਾਨ ਕਿੰਨੀ ਵਾਰ ਗੱਲ ਕੀਤੀ ਹੈ ਕਿ ਔਨਲਾਈਨ ਭਾਰਤੀ ਮੂਲ ਦੇ ਭਾਈਚਾਰੇ ਦੇ ਲੋਕਾਂ ਪ੍ਰਤੀ ਜਿਸ ਤਰ੍ਹਾਂ ਦੀ ਨਫ਼ਰਤ ਫੈਲਾਈ ਜਾ ਰਹੀ ਹੈ, ਜਿਹੜੀ ਇੱਦਾਂ ਦੀਆਂ ਖ਼ਬਰਾਂ ਨੇ ਇਸ ਕੰਸਰਨ ਨੂੰ ਕਿਤੇ ਹੋਰ ਜ਼ਿਆਦਾ ਵਧਾ ਦਿੰਦੀਆਂ ਨੇ। ਕਿਉਂਕਿ ਜੇ ਗੱਲਬਾਤ ਸਾਰੀ ਪੰਜਾਬੀ ਅਤੇ ਹਰਿਆਣਵੀ ਵਿੱਚ ਹੋ ਰਹੀ ਆ, ਉਹ ਨੈਸ਼ਨਲ ਪੋਸਟ ਦੀ ਅਖ਼ਬਾਰ ਦੇ ਵਿੱਚ ਉਹਨਾਂ ਨੇ ਪ੍ਰੋਪਰ ਲਿਖਿਆ ਪੰਜਾਬੀ ਕਿਹੜੇ ਖਿੱਤੇ ਦੇ ਵਿੱਚ ਬੋਲੇ ਜਾਣ ਵਾਲੀ ਭਾਸ਼ਾ ਹੈ, ਹਰਿਆਣਵੀ ਡਾਇਲੈਕਟ ਹੈ ਜਿਹੜਾ ਵੀ ਉਹ ਭਾਰਤ ਦੇ ਕਿਹੜੇ ਹਿੱਸੇ ਦੇ ਵਿੱਚ ਬੋਲਿਆ ਜਾਂਦਾ, ਉਹਦੇ ਨਾਲ ਪ੍ਰੋਬਲਮ ਇਹ ਹੈ ਕਿ ਜਿਹੜਾ ਪੂਰਾ ਦਾ ਪੂਰਾ ਭਾਈਚਾਰੇ ਦੇ ਮੈਂਬਰ ਨੇ ਉਹ ਨਿਸ਼ਾਨੇ 'ਤੇ ਆ ਜਾਂਦੇ ਨੇ। ਅੱਛਾ, ਕੱਲ੍ਹ ਨੂੰ ਟੋਰੋਂਟੋ ਦੀ ਡਾਊਨਟਾਊਨ ਦੇ ਵਿੱਚ ਇੱਕ ਐਂਟੀ ਇਮੀਗ੍ਰੇਸ਼ਨ ਰੈਲੀ ਹੋ ਰਹੀ ਆ ਅਤੇ ਇੱਕ ਪ੍ਰੋ ਇਮੀਗ੍ਰੇਸ਼ਨ ਰੈਲੀ ਵੀ ਹੋ ਰਹੀ ਆ, ਉਹਨੂੰ ਲੈ ਕੇ ਵੀ ਬਹੁਤ ਵੱਡਾ ਕੰਸਰਨ ਬਣਿਆ ਹੋਇਆ। ਜਿਹੋ ਜਿਹਾ ਕੰਮ ਆਸਟ੍ਰੇਲੀਆ 'ਚ ਹੋ ਕੇ ਹਟਿਆ ਹੁਣੇ ਕੁਝ ਹਫ਼ਤੇ ਪਹਿਲਾਂ, ਕੁਝ ਦਿਨ ਪਹਿਲਾਂ, ਉੱਦਾਂ ਦੀ ਗੱਲ ਕਿਤੇ ਹੁਣ ਇੱਥੇ ਆਪਣੇ ਕੈਨੇਡਾ ਦੇ ਵਿੱਚ ਵੀ ਤਾਂ ਨਹੀਂ ਹੋਣ ਲੱਗੀ।
ਜਾਂ ਸੋ ਕੱਲ੍ਹ ਟੋਰੋਂਟੋ ਦੇ ਕ੍ਰਿਸਟੀ ਪਿਟਸ ਪਾਰਕ ਏਰੀਆ ਦੇ ਵਿੱਚ ਇਹ ਰੈਲੀ ਹੋ ਰਹੀ, ਕੈਨੇਡਾ ਫਸਟ ਰੈਲੀ ਇਹਨੂੰ ਕਿਹਾ ਜਾ ਰਿਹਾ। ਅਤੇ ਇਹ ਜਿਹੜੀ ਰੈਲੀ ਆ ਇਹ ਦੁਪਹਿਰੇ 1 ਤੋਂ 4 ਵਜੇ ਹੋਣੀ ਆ, ਅਤੇ ਫਿਰ ਇਹਦੇ ਜਵਾਬ ਵਿੱਚ ਕਹਿ ਲਓ ਇਹ ਕਾਊਂਟਰ ਪ੍ਰੋਟੈਸਟ ਆ, ਨੋ ਟੂ ਹੇਟ ਯੈਸ ਟੂ ਇਮੀਗ੍ਰੈਂਟਸ, ਇਹ 12 ਵਜੇ ਸ਼ੁਰੂ ਹੋਣਾ। ਸੋ ਇਸ ਤਰ੍ਹਾਂ ਫਿਰ ਜਦੋਂ ਹੁੰਦਾ ਪ੍ਰੋਟੈਸਟ ਅਤੇ ਕਾਊਂਟਰ ਪ੍ਰੋਟੈਸਟ, ਫਿਰ ਵਿਜੇ ਜੀ ਜਿਸ ਤਰ੍ਹਾਂ ਦਾ ਤਣਾਅਪੂਰਨ ਮਾਹੌਲ ਕਈ ਵਾਰੀ ਬਣ ਜਾਂਦਾ।
ਕਰੈਕਟ।
ਅਤੇ ਸੋ ਇਸ ਵੇਲੇ ਠੀਕ ਨਹੀਂ ਹੈ ਜੋ ਕੁਝ ਹੋ
ਮਾਸਟਰ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।
ਤੁਹਾਨੂੰ ਸ਼ਾਮੀ ਸੁਣਦੇ ਹਾਂ, ਫਿਰ ਵੀਕਐਂਡ ਤੇ ਤੁਹਾਡਾ ਖੁਸ਼ਗਵਾਰ ਰਹੇ ਤੇ ਸੋਮਵਾਰ ਨੂੰ ਮਿਲਦੇ ਹਾਂ।
ਮੈਨੂੰ ਲੱਗਾ ਵੀਕਐਂਡ ਤੇ ਵੀ ਕੋਈ ਸੇਵਾ ਲਾ ਰਹੇ ਹੋ ਦੱਸ ਦੇ।
ਖੇਮਾ ਦਾ ਜਾਚਕ ਹਾਂ ਵੀਰੇ। ਮਾਸਟਰ ਜੀ ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ,
ਥੈਂਕ ਯੂ ਵੈਰੀ ਮੱਚ ਵਿਜੇ ਜੀ, ਐਂਡ ਸੀ ਯੂ ਔਨ ਮੰਡੇ।
ਸੀ ਯੂ ਔਨ ਮੰਡੇ। ਥੈਂਕ ਯੂ, ਬਾਏ।